भूलिए कि चेते रखिए कि सुनिए सुनाइए और रल मिले इस मिट्टी ते एक पंजाब वसाइए।
इस जज्बे ते जज्बात ना मैं सुखप्रीत तुहानू सब नू सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरा।
आदाब नमस्ते गुड मॉर्निंग ते प्यार परी सत श्री अकाल मेरे वालों यानी सुखप्रीत वालों एडिलेड स्टूडियो तो तुसी सुन रहे हो हरमन रेडियो ते। बिल्कुल जी मैं आज समय सिर ता नहीं पर चलो जी घंटा को लेट आ उदे लई मैं माफी चाहनी हां। सो हाजिर हां लैके प्रोग्राम लहरा। उम्मीद ते अरदास करदी हां जी सब राजी खुशी हसते वसते होवोगे अपने घर परिवार दे विच अपने आलणियां दे विच। सो 8:33 हो चुके ने जी इस वेले एडिलेड दे विच ते 9:03 दा समा एडी सिडनी समय मुताबिक आस्ट्रेलिया दे विच हो चुकिया है। सो मसरूफियत भरिया सवेरा तुहाडे सारिआं दीआं चलदीआं होणीआं जी किते सवेर किते दुपहर किते रात ते किते लौडा वेला। बिलकुल जी एक धरती वखो वखरे रंग पर तुसी जिस वी रंग दे नाल जिस वी समय जिस वी रुत दे नाल इस वेले हरमन रेडियो नाल सांझ बनाई बैठे हो तुहाडे सारिआं दा स्वागत है जी प्रोग्राम दे विच। खुश आमदीद जी आया और की कर रहे हो अज फिर है मेनू पता भी जेडे रेगुलर लिसनर्स हुंदे आ थोड़ी जी है ना उदास जे तां हो जांदे होणे आ जदों सवेरे सवेरे प्रोग्राम शुरू ना होवे ते मेनू भी थोड़ी अज काम पै गया पर ध्यान मेरा सारा तुहाडे वल ही सीगा भई बस जल्दी जल्दी काम मुकावां ते जाके तुहाडे नाल गल्लां बातां मारा है ना। मेरियां गल्लां बातां तुहानू पता ही आ भई मैं जे मैं बुधवार नूं प्रोग्राम ना करां तां फिर मेरा तां ढेडी खराब हो जाता है। सो सारी पड़ास तुहाडे नाल कढ़नी हुंदी है जी। सो हासा मजाक सो यह हासा मजाक कुछ गल्लां मेरिया ते कुछ गल्लां तुहाडियां प्रोग्राम दे विच अज करांगे। सो जिन्ना भी समा अज प्रोग्राम चलिया तुहाडे नाल उन्ना समा जरूर गुजारूंगी। सो एक घंटा साडे कोल हैगा है। सो अपने जेडे सुख सुनेहे आ तुसी मेरे तक जल्दी तो जल्दी पहुंचा दियो। रिक्वेस्ट एट हरमन रेडियो डॉट कॉम ईमेल का पता ते एट हरमन रेडियो सॉरी टेलीग्राम का पता है जी। सो जिस तरह ही तुसी अपने मैसेजेस वॉइस मैसेजेस फोटो मैसेजेस साडे तक पहुंचा सकते हो। सो एडिलेड दी सवेर दी गल करां ते बहुत ही सोहनी सवेर एक सवेर जिदा दी कह लो परफेक्ट मॉर्निंग एक स्प्रिंग सीजन दे विच जिदा दी हुंदी है ओहो जिही सवेर अज एडिलेड दे विच चढ़ी है। बहुत ही निघी निघी धुप है हल्की हल्की ठंड भी है चारे पासे जिधर देखो हरियाली हरियाली ते फुल खिड़े हुए आ मजा आ जाता जी एहो जी सवेर देख के है ना। वैसे तो परमात्मा जिस रंग दे विच भी रखे हमेशा वधिया ही हुंदा है पर स्प्रिंग सीजन मैनू लगदा साडे सारिआं दा ज्यादा फेवरेट हुंदा है ना क्योंकि एक ते मौसम भी ना ठंड ना ज्यादा गर्मी हुंदी है ते बाकी हरियावल चारे पासे हुंदी है ना। सो धनी राम चात्रिक हुणां दीआं ओह लाइनां ओह कविता जिहड़ी असीं बचपन च पढ़ी है सारिआं ने बहुत वारी ओह अक्सर मैनूं इन्हां दिनां दे विच मेरे दिमाग च घूमदी रहिंदी है। ककरां दे लुट पुट नंग कर छड्डे रुख हो गए निहाल अज पुंगर के डालियां डालियां कचा वांगू कूलियां नूं जिंद पई आलणे दे बूटां वांग खंभियां उछालियां बागां विच बूटियां ने डोडियां उभारियां ते मिठी मिठी पौणियां के सुत्तियां उठालियां खेड़ खेड़ हसदियां वसदा जहान वेख गुट्टे उत्ते केसर गुलाब उत्ते लालियां फुल्लां भरे गमलियां नूं जोड़िया कतार बन हरी हरी घा दी विछाई उत्ते मालियां बुल बुल फुल फुल फुल्लां दे सदके लए भौरे लटबौरियां नूं आईयां खुशहालियां पंछियां ने गाविया हंडोल ते बसंत राग चिरा पिछो रब ने मुरादा ने विखा लिया केसरी दुपट्टे नू बसंत कौर पहन जदों डोरेदार नैणा विचों सुट्टियां गुलालियां। सो बिल्कुल जी ਬਹੁਤ ਹੀ ਪਿਆਰਾ ਜਿਹਾ ਮੌਸਮ। ਸੋ ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਦੇ ਹਾਂ ਜੀ, ਅੱਗੇ ਕੁਝ ਯਾਦਾਂ ਵੀ ਯਾਦ ਕਰਾਂਗੇ। ਕਿਹੜੀ ਯਾਦ ਤੁਹਾਨੂੰ ਅੱਜ ਆ ਰਹੀ ਹੈ ਜਦੋਂ ਮੈਂ ਯਾਦਾਂ ਦਾ ਨਾਮ ਲਿਆ ਆਪਣੇ ਬਚਪਨ ਵੱਲ, ਜਦੋਂ ਤੁਸੀਂ ਇੱਕ ਨਜ਼ਰ ਚੁੱਕ ਕੇ ਮਾਰੋ ਤੇ ਇਹੋ ਜਿਹੀ ਕਿਹੜੀ ਯਾਦ ਹੈ ਜਿਹੜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਨਾ ਚਾਹੁੰਦੇ ਹੋ, ਮੈਨੂੰ ਜ਼ਰੂਰ ਲਿਖ ਭੇਜੋ। ਕੁਝ ਯਾਦਾਂ ਮੈਂ ਸਾਂਝੀਆਂ ਕਰਾਂਗੀ, ਕੁਝ ਕਰਾਂਗੇ ਬਸੰਤ ਦੀਆਂ ਗੱਲਾਂ, ਤੇ ਬਸ ਹਲਕੀਆਂ ਫੁਲਕੀਆਂ ਜਿਹੀਆਂ ਲਹਿਰਾਂ ਅੱਜ ਅਸੀਂ ਲਾਉਣੀਆਂ ਸਾਰਿਆਂ ਨੇ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਸੁਣਦੇ ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਜੀ, ਔਰ ਉਸ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ ਜੀ।
ਆਪਾਂ ਕਿਤੇ ਕੱਲੇ ਬਹਿ ਕੇ ਦਿਲ ਦੇ ਦਰਦ ਵੰਡਾਈਏ, ਤੂੰ ਹੋਵੇਂ ਇੱਕ ਮੈਂ ਹੋਵਾਂ, ਕੁੱਲ ਦੁਨੀਆ ਨੂੰ ਭੁੱਲ ਜਾਈਏ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੀਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਚਹਿਕਾਂ ਹੋਵਣ, ਪੌਣਾ ਵਿੱਚ ਫੁਲੀਆਂ ਨਾਜ਼ੁਕ ਕਲੀਆਂ ਦੀਆਂ ਮਹਿਕਾਂ ਹੋਵਣ, ਰਿਮ ਝਿਮ ਜਈ ਹੋਈ ਹੋਵੇ, ਤੂੰ ਹੋਵੇਂ ਮੈਂ ਹੋਵਾਂ, ਹੋਰ ਨਾ ਕੋਈ ਹੋਵੇ, ਤੂੰ ਹੋਵੇਂ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਸੁੱਤੀ ਪਈ ਹੋਵੇ ਕਾਇਨਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਜੋਬਨ ਤੇ ਆਇਆ ਹੋਏ ਮਸਤੀ ਵਿੱਚ ਆ ਕੇ ਸਾਰਾ ਆਲਮ ਨਸ਼ੇ ਆਇਆ ਹੋਵੇ, ਮਸਤੀ ਹੀ ਮਸਤੀ ਹੋਵੇ, ਤੂੰ ਹੋਵੇਂ ਮੈਂ ਹੋਵਾਂ, ਇੱਕ ਰੱਬ ਦੀ ਹਸਤੀ ਹੋਵੇ, ਤੂੰ ਹੋਵੇਂ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਉਮਰੋਂ ਲਾ ਮੇਰੀ ਹੋ ਜੈ ਰਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਹੀ ਦਈਏ ਇੱਕ ਦੂਜੇ ਨਾਲ ਜ਼ਿੰਦਗਾਨੀ, ਉਮਰਾਂ ਲਈ ਰਹਿ ਜਾਂਦੀ कोई प्यार निशानी दिलबर जानी तू हूं मैं हूं एक साड़ी प्यार निशानी तू हूं मैं हूं हो तू हूं मैं हूं
ਹਰਮਨ ਰੇਡੀਓ ਤੇ ਲਹਿਰਾਂ ਦੀਆਂ ਛੱਲਾਂ ਹੋਣ ਕੁਝ ਗੱਲਾਂ ਤੁਸੀਂ ਕਰੋ ਤੇ ਕੁਝ ਗੱਲਾਂ ਮੈਂ ਕਰਾਂ ਤੇ ਮੁੱਕੇ ਨਾ ਸਾਡੀ ਗੱਲਬਾਤ ਬਿਲਕੁਲ ਜੀ ਸਾਡੀ ਜਿਹੜੀ ਗੱਲਬਾਤ ਹੈ ਵੀ ਜਿਉਂਦੀ ਤੇ ਉਹ ਚੱਲਦੀ ਰਹੀ ਬਹੁਤ ਹੀ ਸੋਹਣਾ ਗੀਤ ਸੁਣਿਆ ਸੀ ਮੰਨਤ ਮੂਵੀ ਦੇ ਵਿੱਚੋਂ ਬੜਾ ਹੀ ਪਿਆਰਾ ਮੇਰਾ ਫੇਵਰਟ ਜਿਹਾ ਸੌਂਗ ਫੇਵਰਟ ਸੌਂਗਸ ਦੇ ਵਿੱਚੋਂ ਇੱਕ ਹੈ ਔਰ ਤੁਹਾਨੂੰ ਵੀ ਕੋਈ ਗੀਤ ਜੋ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣਨਾ ਚਾਹੁੰਦੇ ਹੋਵੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋਵੋ ਤੇ ਲਿਖ ਕੇ ਭੇਜ ਦਿਆ ਕਰੋ ਜੀ ਤੁਹਾਡੀ ਫਰਮਾਇਸ਼ ਤੇ ਗੀਤ ਜ਼ਰੂਰ ਚਲਾਇਆ ਕਰਾਂਗੇ ਸੋ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਛੇੜੀ ਸੀ ਮੈਂ ਬਸੰਤ ਦੀ ਹਨਾ ਬਸੰਤ ਬੜਾ ਹੀ ਪਿਆਰਾ ਜਿਹਾ ਇੱਕ ਕਹਿ ਲਓ ਅਸੀਂ ਸਾਡੇ ਤੇ ਤਿਉਹਾਰ ਹੀ ਵਜੋਂ ਮਨਾਇਆ ਜਾਂਦਾ ਕਹਿ ਲਓ ਸਪਰਿੰਗ ਸੀਜ਼ਨ ਜਾਂ ਬਹਾਰ ਦਾ ਮੌਸਮ ਜਿਹੜਾ ਸੋ ਆਸਟ੍ਰੇਲੀਆ ਦੇ ਵਿੱਚ ਬੈਠੇ ਸਾਡੇ ਸਾਰੇ ਜਿਹੜੇ ਤਿਉਹਾਰ ਆ ਜਾਂ ਇਹ ਦਿਨ ਤਿਉਹਾਰ ਆ ਨਾ ਸਾਰੇ ਪੁੱਠੇ ਸਿੱਧੇ ਹੋ ਜਾਂਦੇ ਆ ਹਨਾ ਜਿੱਦਾਂ ਬਸੰਤ ਸਾਨੂੰ ਉਦੋਂ ਆਉਂਦੀ ਆ ਜਦੋਂ ਇੰਡੀਆ ਦੇ ਵਿੱਚ ਪਤਝੜ ਹੁੰਦੀ ਆ ਤੇ ਜਦੋਂ ਇੱਥੇ ਗਰਮੀ ਹੁੰਦੀ ਆ ਤੇ ਇੰਡੀਆ ਦੇ ਵਿੱਚ ਠੰਡ ਹੁੰਦੀ ਆ ਸੋ ਪਰ ਫੇਰ ਵੀ ਜੀ ਮਹੀਨਾ ਜਿਹੜਾ ਮਰਜ਼ੀ ਹੋਵੇ ਪਰ ਜਦੋਂ ਵੀ ਕੋਈ ਤਿਉਹਾਰ ਆਉਂਦਾ ਦਿਨ ਤਿਉਹਾਰ ਹੁੰਦਾ ਤੇ ਸਾਡੀਆਂ ਯਾਦਾਂ ਦਾ ਜਿਹੜਾ ਤੂੰਬਾ ਹੈ ਉੱਥੇ ਜਾ ਕੇ ਵੱਜਣ ਲੱਗ ਜਾਂਦਾ ਹੈ ਸਾਡੇ ਪਿੰਡ ਸਾਡੇ ਪੰਜਾਬ ਦੇ ਵਿੱਚ ਸੋ ਪੰਜਾਬ ਦਾ ਬਸੰਤ ਜਿਹੜਾ ਯਾਦ ਆ ਜਾਂਦਾ ਹੈ ਸੋ ਪੰਜਾਬ ਦੇ ਬਸੰਤ ਦੀ ਗੱਲ ਕਰੀਏ ਤੇ ਫਰਵਰੀ ਦਾ ਮਹੀਨਾ ਹੈ ਨਾ ਔਰ ਫਰਵਰੀ ਮਹੀਨੇ ਤੇ ਸ਼ੁਰੂ ਹੁੰਦੇ ਆ ਜੋ ਬਸੰਤ ਨੂੰ ਜਿਸ ਚੀਜ਼ ਨਾਲ ਮੈਂ ਰਿਲੇਟ ਕਰਦੀ ਹਾਂ ਸਭ ਤੋਂ ਜ਼ਿਆਦਾ ਮੈਨੂੰ ਦਿਸਦਾ ਉਹ ਦੋ ਚੀਜ਼ਾਂ ਇੱਕ ਤੇ ਸਰੋਂ ਦੇ ਫੁੱਲ ਜਦੋਂ ਫਰਵਰੀ ਦਾ ਮਹੀਨਾ ਆਉਂਦਾ ਹੁੰਦਾ ਸੀਗਾ ਤੇ ਧੁੰਦਾਂ ਘੱਟ ਜਾਂਦੀਆਂ ਹੁੰਦੀਆਂ ਸੀ ਥੋੜੀਆਂ ਕੋਹਰਾ ਥੋੜਾ ਥੋੜਾ ਪਿਆ ਰਹਿੰਦਾ ਹੁੰਦਾ ਸੀ ਪਰ ਫੇਰ ਵੀ ਜਦੋਂ ਕਿਤੇ ਕੋਠੇ ਤੇ ਚੜ੍ਹ ਕੇ ਖੇਤਾਂ ਵੱਲ ਦੇਖਣਾ ਜਾਂ ਖੇਤਾਂ ਦੇ ਵਿੱਚ ਜਾਣਾ ਤੇ ਪੀਲੀ ਸਰੋਂ ਜਿਹੜੀ ਆ ਉਹ ਬਹੁਤ ਸੋਹਣੀ ਲੱਗਦੀ ਹੁੰਦੀ ਸੀਗੀ ਸੋ ਸਰੋਂ ਦੇ ਫੁੱਲਾਂ ਨਾਲ ਸਾਡਾ ਸਾਰੇ ਪੰਜਾਬੀਆਂ ਦਾ ਮੈਨੂੰ ਲੱਗਦਾ ਬੜਾ ਡੂੰਘਾ ਜਿਹਾ ਰਿਸ਼ਤਾ ਆ ਸੋ ਉਹ ਦੇਖ ਕੇ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਉਹੀ ਖੇਤਾਂ ਦੇ ਵਿੱਚੋਂ ਜਿੱਥੋਂ ਗੰਦਲਾਂ ਤੋੜ ਤੋੜ ਕੇ ਸਾਗ ਬਣਾਇਆ ਹੁੰਦਾ ਸੀਗਾ ਉਹਨਾਂ ਹੀ ਗੰਦਲਾਂ ਨੂੰ ਉਹਨਾਂ ਹੀ ਬੂਟਿਆਂ ਨੂੰ ਫਿਰ ਸਰੋਂ ਦੇ ਜਿਹੜੇ ਫੁੱਲ ਆ ਉਹ ਖਿੜ ਜਾਂਦੇ ਹੁੰਦੇ ਸੀਗੇ ਤੇ ਉਸ ਤੋਂ ਇਲਾਵਾ ਜੀ ਪਤੰਗ ਹੈ ਨਾ ਪਤੰਗਾਂ ਦਾ ਬੜਾ ਰਿਵਾਜ ਹੁੰਦਾ ਸੀਗਾ ਬਸੰਤ ਦੇ ਮਹੀਨੇ ਦੇ ਵਿੱਚ ਸੋ ਜਿੱਦਣ ਬਸੰਤ ਦਾ ਦਿਨ ਵੀ ਹੁੰਦਾ ਸੀ ਬਸੰਤ ਦਾ ਤਿਉਹਾਰ ਹੁੰਦਾ ਸੀ ਉਦਣ ਤੇ ਖਾਸ ਕਰਕੇ ਬਹੁਤ ਜ਼ਿਆਦਾ ਪਤੰਗ ਉਡਾਏ ਜਾਂਦੇ ਹੁੰਦੇ ਸੀ ਕੋਠੇ ਤੇ ਚੜ੍ਹ ਕੇ ਦੇਖਣਾ ਤੇ ਬਸ ਪਤੰਗ ਹੀ ਪਤੰਗ ਦਿਸਦੇ ਹੁੰਦੇ ਸੀਗੇ ਕੁਝ ਕੁ ਇਲਾਕਿਆਂ ਦੇ ਵਿੱਚ ਲੋਹੜੀ ਤੇ ਵੀ ਜਿਹੜੇ ਆ ਪਤੰਗ ਉਡਾਏ ਜਾਂਦੇ ਆ ਪਰ ਸਾਡੇ ਇਲਾਕੇ ਦੇ ਵਿੱਚ ਲੋਹੜੀ ਬਸੰਤ ਵੈਸੇ ਤੇ ਇਕੱਠਾ ਇਕੱਠਾ ਹੀ ਹੁੰਦਾ ਆ ਸੋ ਉਹਨਾਂ ਦਿਨਾਂ ਵਿੱਚ ਨਿਆਣਿਆਂ ਨੇ ਸਕੂਲਾਂ ਤੋਂ ਆ ਕੇ ਬਸ ਆਪਣੇ ਕੋਠਿਆਂ ਚਬਾਰਿਆਂ ਦੀਆਂ ਛੱਤਾਂ ਤੇ ਚੜ੍ਹ ਕੇ ਦੇ ਪਤੰਗ ਤੇ ਪਤੰਗ ਉਡਾਉਣੇ ਰੰਗ ਬਿਰੰਗੇ ਜਿਹੜੇ ਪਤੰਗ ਆ ਉਹ ਉੱਡਦੇ ਹੁੰਦੇ ਸੀਗੇ ਅਸਮਾਨ ਦੇ ਵਿੱਚ ਸੋ ਤੁਸੀਂ ਸਾਰਿਆਂ ਦੇ ਵਿੱਚੋਂ ਵੀ ਸਾਰਿਆਂ ਨੇ ਜਿਹੜੇ ਬਹੁਤਿਆਂ ਨੇ ਪਤੰਗ ਜਿਹੜੇ ਉਡਾਏ ਹੋਣੇ ਆ ਸੋ ਪਤੰਗਾਂ ਦੇ ਬਾਰੇ ਵੀ ਗੱਲ ਕਰੀਏ ਤੇ ਕਈ ਨਾਮ ਹੁੰਦੇ ਸੀ ਪਤੰਗਾਂ ਦੇ ਵੀ ਹਨਾ ਜਿੱਦਾਂ ਛੱਜਾ ਗੁੱਡੀ ਪਰੀ ਤੇ ਹੋਰ ਵੀ ਜੇ ਕੋਈ ਨਾਮ ਤੁਹਾਨੂੰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਫਿਰ ਉਹ ਪਤੰਗ ਪਹਿਲਾਂ ਲੈ ਕੇ ਆਉਣੇ ਤੇ ਫਿਰ ਜਿਹੜੀ ਡੋਰ ਹੁੰਦੀ ਸੀ ਉਹਨੂੰ ਮਾਂਝੇ ਲਾਉਂਦੇ ਹੁੰਦੇ ਸੀਗੇ ਹਨਾ ਉਹਦੇ ਉੱਤੇ ਵੀ ਕੱਚ ਜਿਹਾ ਚੜ੍ਹਾਉਣਾ ਮਾਂਝੇ ਲਾਉਣੇ ਚਰਖੜੀਆਂ ਤੇ ਡੋਰ ਲਪੇਟ ਕੇ ਫਿਰ ਕੋਠਿਆਂ ਤੇ ਚੜ੍ਹ ਜਾਣਾ ਤੇ ਪਤੰਗ ਤੇ ਦਲਾਵਾਂ ਪਾਉਣੀਆਂ ਤੇ ਦਲਾਵਾਂ ਪਾ ਕੇ ਫਿਰ ਉਹਨੂੰ ਡੋਰ ਬੰਨ ਕੇ ਜਿਹੜੇ ਪਤੰਗ ਆ ਉਹ ਉਡਾਈਦੇ ਹੁੰਦੇ ਸੀਗੇ ਹਨਾ ਤੇ ਫਿਰ ਜਦੋਂ ਪੇਚੇ ਪੈਂਦੇ ਹੁੰਦੇ ਸੀਗੇ ਤੇ ਜਿਨ੍ਹਾਂ ਦੇ ਪੇਚੇ ਪੈਣੇ ਉਹਨਾਂ ਦਾ ਤਾਂ ਸਾਹ ਉੱਪਰ ਥੱਲੇ ਹੁੰਦਾ ਹੀ ਸੀ ਪਰ ਸਾਡੇ ਵਰਗੇ ਦੇਖਣ ਵਾਲੇ ਵੀ ਐ ਹੁੰਦੇ ਸੀ ਭਈ ਬਸ ਪੈ ਗਿਆ ਪੇਚਾ ਦੇਖੋ ਵੀ ਹੁਣ ਕਿਹਦਾ ਕੱਟ ਹੁੰਦਾ ਔਰ ਜਦੋਂ ਕੱਟ ਹੋ ਜਾਣਾ ਪਤੰਗ ਤੇ ਫਿਰ ਆਈ ਬੋ ਕਰਦੇ ਦੌੜ ਪੈਣਾ ਪਤੰਗ ਲੁੱਟਣ ਲਈ ਤੇ ਡੋਰ ਲੁੱਟਣ ਲਈ ਕਿੰਨਾ ਪਿਆਰਾ ਜਿਹਾ ਬਚਪਨ ਕਿੰਨਾ ਸਾਧ ਮੁਰਾਦਾ ਜਿਹਾ ਬਚਪਨ ਕੋਈ ਪਤਾ ਨਹੀਂ ਹੁੰਦਾ ਸੀਗਾ ਕਿ ਕੁਝ ਹੋਰ ਵੀ ਕਰਨਾ, ਕੋਈ ਵੀਡੀਓ ਗੇਮ ਨੀ, ਕੋਈ ਫੋਨ ਨੀ, ਹੈ ਨਾ, ਕੁਛ ਨੀ, ਬਸ ਇਹੋ ਜਿਹੀਆਂ ਖੇਡਾਂ ਦੇ ਨਾਲ ਆਪਣੇ ਮਨ ਪਰਚਾਵੇ ਕਰੀਦੇ ਹੁੰਦੇ ਸੀ। ਸੋ ਜਿਹੜੇ ਖੇਡਦੇ ਹੁੰਦੇ ਸੀ ਉਹਨਾਂ ਦੇ ਮਨ ਪਰਚਾਵੇ ਤਾਂ ਹੁੰਦੇ ਹੀ ਹੁੰਦੇ ਸੀਗੇ, ਪਰ ਜਿਹੜੇ ਦੇਖਣ ਵਾਲੇ ਹੁੰਦੇ ਸੀ ਉਹ ਵੀ ਪੂਰਾ ਇੰਜੋਏ ਕਰਦੇ ਹੁੰਦੇ ਸੀਗੇ ਉਹਨਾਂ ਚੀਜ਼ਾਂ ਨੂੰ, ਉਹਨਾਂ ਖੇਡਾਂ ਨੂੰ। ਸੋ ਹੋਰ ਵੀ ਕੁਝ ਖੇਡਾਂ ਜਿਹੜੀਆਂ ਅਸੀਂ ਖੇਡੀਆਂ ਹੁੰਦੀਆਂ ਸੀ ਉਹਨਾਂ ਦਾ ਵੀ ਅੱਜ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਦੇ ਹਾਂ। ਸੋ ਅੱਜ ਰਲਿਆ ਮਿਲਿਆ ਜਿਹਾ ਪ੍ਰੋਗਰਾਮ ਕਰਦੇ ਹਾਂ। ਮੈਨੂੰ ਤੁਹਾਡੇ ਅਜੇ ਤੱਕ ਮੈਸੇਜ ਨਹੀਂ ਪਹੁੰਚ ਰਹੇ, ਸੋਰੀ, ਮੇਰੇ ਜਿਹੜਾ ਡੈਸਕਟਾਪ ਆ ਉਹਦੇ ਤੇ ਜਿਹੜਾ ਨਾ ਅਪਡੇਟ ਹੋ ਰਿਹਾ ਟੈਲੀਗ੍ਰਾਮ ਅਜੇ ਤੱਕ। ਸੋ ਮੈਨੂੰ ਵੀ ਪ੍ਰੋਗਰਾਮ ਫਿੱਕਾ ਫਿੱਕਾ ਜਿਹਾ ਲੱਗਦਾ ਪਿਆ, ਕਿਉਂਕਿ ਜਦੋਂ ਤੱਕ ਤੁਹਾਡੇ ਮੈਸੇਜਿਸ ਨਾ ਪੜ੍ਹ ਲਵਾਂ ਤੇ ਮੈਨੂੰ ਜਿਹੜਾ ਪ੍ਰੋਗਰਾਮ ਆ ਉਹ ਹਮੇਸ਼ਾ ਵਨ ਵੇ ਜਿਹਾ ਲੱਗਦਾ ਹੁੰਦਾ, ਹਨਾ। ਸੋ ਤੁਹਾਡੇ ਵਿਚਾਰ, ਤੁਹਾਡੇ ਦਿਲ ਦੀਆਂ ਗੱਲਾਂ ਅਜੇ ਤੱਕ ਮੇਰੇ ਤੱਕ ਨਹੀਂ ਪਹੁੰਚੀਆਂ, ਪਰ ਉਮੀਦ ਹੈ ਕਿ ਜਲਦੀ ਟੈਲੀਗ੍ਰਾਮ ਜਿਹੜਾ ਅਪਡੇਟ ਹੋ ਜਾਏਗਾ ਤੇ ਤੁਹਾਡੇ ਸੁਨੇਹੇ ਮੇਰੇ ਤੱਕ ਪਹੁੰਚਣ ਲੱਗ ਜਾਣਗੇ। ਸੋ ਪ੍ਰੋਗਰਾਮ ਦੇ ਵਿੱਚ ਅੱਜ ਕੋਸ਼ਿਸ਼ ਕਰਦੇ ਹਾਂ ਜੀ ਕਿ ਡਾਕਟਰ ਸੁਮੀਤ ਨੂੰ ਵੀ ਲਈਏ ਤੇ ਉਹਨਾਂ ਨਾਲ ਵੀ ਕੁਝ ਆਯੁਰਵੇਦਿਕ ਨਾਲ ਜੁੜੇ ਨੁਸਖਿਆਂ ਦੀ ਗੱਲਬਾਤ ਕਰਦੇ ਹਾਂ। ਸੋ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ ਤੇ ਫਿਰ ਮਿਲਦੇ ਹਾਂ ਤੁਹਾਨੂੰ ਗੀਤ ਦੇ ਉਸ ਪਾਰ ਜੀ। ਲਓ ਜੀ, ਗੀਤਾ ਚੈਲਦਾਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀਗੇ ਪਤੰਗ। ਸੋ ਪਤੰਗ ਗੀਤ ਦੇ ਨਾਲ ਤੇ ਪਤੰਗਾਂ ਦੀਆਂ ਗੱਲਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤੰਗ ਦੀਆਂ ਯਾਦਾਂ ਵੀ ਜਿਹੜੀਆਂ ਉਹ ਯਾਦ ਆਈਆਂ ਹੋਣੀਆਂ ਤੇ ਸੋ ਜਿਵੇਂ ਮੈਂ ਦੱਸਿਆ ਕਿ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਮੈਸੇਜਸ ਜਿਹੜੇ ਮੇਰੇ ਤੱਕ ਅਜੇ ਤੱਕ ਨਹੀਂ ਪਹੁੰਚ ਰਹੇ, ਪਰ ਮੈਂ ਅਰਦਾਸ ਕਰਦੀ ਹਾਂ ਤੇ ਜਲਦੀ ਮੇਰੇ ਤੋਂ ਮੈਸੇਜ ਪਹੁੰਚਣ। ਸੋ ਪ੍ਰੋਗਰਾਮ ਦੇ ਵਿੱਚ ਇਸ ਤੋਂ ਇਲਾਵਾ ਤੁਸੀਂ ਕਾਲ ਵੀ ਕਰ ਸਕਦੇ ਹੋ 02 85 99 28 11 ਤੇ। ਸੋ ਕਰੋ ਜੀ ਕਾਲ ਤੇ ਮੈਸੇਜਸ ਤਾਂ ਮੇਰੇ ਕੋਲ ਅਜੇ ਤੱਕ ਤੁਹਾਡੇ ਪਹੁੰਚ ਨਹੀਂ ਰਹੇ ਲਾਉਂਦੇ ਆ ਰੌਣਕਾਂ ਪ੍ਰੋਗਰਾਮ ਦੇ ਵਿਚ ਸੋ ਗੱਲ ਕਰ ਰਹੇ ਸੀ ਜੀ ਬਸੰਤ ਦੀ ਰੁੱਤ ਦੀ ਹੈਨਾ ਸੋ ਬਸੰਤ ਦੀ ਰੁੱਤ ਦੇ ਵਿਚ ਅੰਬੀਆਂ ਨੂੰ ਬੂਰ ਪੈ ਜਾਂਦੇ ਹੁੰਦੇ ਸੀਗੇ ਮੈਨੂੰ ਯਾਦ ਆ ਤੇ ਕੋਇਲਾਂ ਬੋਲਦੀਆਂ ਹੁੰਦੀਆਂ ਸੀਗੀਆਂ ਸੋ ਕੋਇਲਾਂ ਦੀ ਕੂਕੂ ਜਿਹੜੀ ਹੁੰਦੀ ਸੀ ਉਹ ਸਮਾਂ ਹੋਰ ਵੀ ਮਦਮਸਤ ਕਰ ਦਿੰਦੀਆਂ ਹੁੰਦੀਆਂ ਸੀਗੀਆਂ ਕੋਇਲ ਕਦੀ ਮੈਂ ਦੇਖੀ ਨੀ ਪਰ ਇਹੀ ਹੁੰਦਾ ਸੀ ਕਿ ਦਰਖਤਾਂ ਦੇ ਵਿਚੋਂ ਬੋਲਦੀ ਕੋਇਲ ਬਹੁਤ ਹੀ ਸੋਹਣੀ ਲੱਗਦੀ ਹੁੰਦੀ ਸੀਗੀ ਤੇ ਸਾਡੇ ਦੁਆਬੇ ਦੇ ਵਿਚ ਤਾਂ ਵੈਸੇ ਵੀ ਅੰਬ ਜਿਹੜੇ ਆ ਚੰਗੇ ਪਾਏ ਜਾਂਦੇ ਆ ਅੰਬਾਂ ਦੇ ਵੱਡੇ ਵੱਡੇ ਬਾਗ ਜਿਹੜੇ ਆ ਉਹ ਮੈਂ ਆਪ ਦੇਖੇ ਹੋਏ ਆ ਔਰ ਉਹਨਾਂ ਬਾਗਾਂ ਦੀ ਠੰਡੀ ਠੰਡੀ ਛਾਂ ਉਹਨਾਂ ਦੇ ਵਿਚ ਜਦੋਂ ਲੰਘੋ ਤੇ ਕੋਇਲਾਂ ਨੇ ਬੋਲਦੇ ਹੋਣਾ ਉਹ ਹੁਣ ਦੇ ਯਾਦ ਵੀ ਕਰਦੀਆਂ ਤੇ ਏਦਾਂ ਲੱਗਦਾ ਵੀ ਪਤਾ ਨੀ ਕਿਹੜੇ ਸਵਰਗ ਚ ਘੁੰਮਦੇ ਹੁੰਦੇ ਸੀਗੇ ਉਹਨਾਂ ਦਿਨਾਂ ਦੇ ਵਿਚ ਹੈਨਾ ਸੋ ਤਿਤਲੀਆਂ ਦੀਆਂ ਉਡਾਰੀਆਂ ਬਹਾਰ ਦਾ ਸਵਾਗਤ ਕਰਦੀਆਂ ਫੁਦਕਦੀਆਂ ਫਿਰਦੀਆਂ ਹੁੰਦੀਆਂ ਤੇ ਫੁੱਲਾਂ ਤੇ ਮਧੂ ਮੱਖੀਆਂ ਹੈਨਾ ਅੱਜ ਕੱਲ ਵੀ ਮੈਂ ਦੇਖਦੀ ਹੁੰਦੀ ਹਾਂ ਫੁੱਲਾਂ ਤੇ ਏਦਾਂ ਮੰਡਰਾਉਂਦੀਆਂ ਹੁੰਦੀਆਂ ਔਰ ਬੜੀਆਂ ਹੀ ਪਿਆਰੀਆਂ ਲੱਗਦੀਆਂ ਅੱਛਾ ਸਾਰਾ ਕੁਛ ਓਦਾਂ ਦਾ ਓਦਾਂ ਹੀ ਕੋਈ ਵੀ ਦੇਸ਼ ਹੋਵੇ ਕੋਈ ਵੀ ਜਗ੍ਹਾ ਹੋਵੇ ਕੋਈ ਵੀ ਪਰ ਪ੍ਰਕਿਰਤੀ ਜਿਹੜੀ ਆਪਣੇ ਸਮੇਂ ਦੇ ਨਾਲ ਨਾਲ ਆਪਣੀ ਸੁੰਦਰਤਾ ਓਦਾਂ ਹੀ ਬਿਖੇਰਦੀ ਆ ਪਤਝੜ ਦੇ ਵਿਚ ਉਹੀ ਪੱਤੇ ਡਿੱਗਣ ਲੱਗ ਜਾਂਦੇ ਆ ਉਹਨਾਂ ਦੀ ਆਪਣੀ ਖੂਬਸੂਰਤੀ ਹੁੰਦੀ ਆ ਔਰ ਬਸੰਤ ਦਾ ਜਿਹੜਾ ਸਪਰਿੰਗ ਸੀਜ਼ਨ ਹੁੰਦਾ ਬਸੰਤ ਦੀ ਰੁੱਤ ਹੁੰਦੀ ਆ ਉਹਦੇ ਵਿਚ ਆਪ ਮੁਹਾਰੇ ਜਿਹੜੇ ਆ ਫੁੱਲ ਫੁੱਟਣੇ ਸ਼ੁਰੂ ਹੋ ਜਾਂਦੇ ਆ ਠੰਡ ਦੇ ਨਾਲ ਸੁੱਕੀਆਂ ਹੋਈਆਂ ਜਿਹੜੀਆਂ ਟਾਹਣੀਆਂ ਉਹਨਾਂ ਦੇ ਵਿਚੋਂ ਸੋ ਅੱਜ ਕੱਲ ਵੀ ਜੇ ਆਲੇ ਦੁਆਲੇ ਦੇਖੀਏ ਤੇ ਪੂਰੇ ਜੋਵਨ ਤੇ ਆ ਬਸੰਤ ਔਰ ਘਰ ਦੀ ਜਿਹੜੀ ਵੀੜ ਆ ਨਾ ਉਹ ਵੀ ਨੀ ਪੁੱਟਣ ਦਾ ਦਿਲ ਕਰਦਾ ਹੁੰਦਾ ਮੇਰਾ ਤੇ ਕਿਉਂਕਿ ਉਹ ਵੀੜ ਨੂੰ ਵੀ ਇੰਨੇ ਸੋਹਣੇ ਸਰੋਂ ਉਹ ਪੀਲੇ ਰੰਗ ਦੇ ਫੁੱਲ ਖਿੜਦੇ ਆ ਨਾ ਤੇ ਸਾਡੇ ਐਡੀਲੇਡ ਦੇ ਵਿਚ ਇੱਥੇ ਲਾਗੇ ਬਰੋਸਾ ਕਰਕੇ ਹੈਗੀ ਆ ਬਰੋਸਾ ਵੈਲੀ ਆ ਸੋ ਉੱਥੇ ਅੱਜ ਕੱਲ ਜਾਓ ਤੇ ਬਸ ਪੀਲੇ ਰੰਗ ਦੀ ਜਿੱਦਾਂ ਨਾ ਚਾਦਰ ਹੀ ਵਿਛੀ ਹੁੰਦੀ ਆ ਕਨੋਲਾ ਦੇ ਫੁੱਲ ਬੜੇ ਸੋਹਣੇ ਲੱਗਦੇ ਆ ਪੂਰੇ ਦੂਰ ਦੂਰ ਤੱਕ ਤੇ ਮੈਂ ਸੋਚਦੀ ਹੁੰਦੀ ਆ ਕਿ ਫੇ ਪ੍ਰਕਿਰਤੀ ਤੇ ਜਿਹੜਾ ਪ੍ਰਕਿਰਤੀ ਨੇ ਜਿਹੜਾ ਪੀਲਾ ਰੰਗ ਤੇ ਜਿਹੜਾ ਇਹ ਸਪਰਿੰਗ ਸੀਜ਼ਨ ਆ ਇਹਦਾ ਕੋਈ ਨਾ ਕੋਈ ਰਿਸ਼ਤਾ ਤੇ ਜ਼ਰੂਰ ਆ ਹੈਨਾ ਜੇ ਇੱਥੇ ਦੇਖੋ ਤੇ ਇਸ ਮੌਸਮ ਦੇ ਵਿੱਚ ਕਨੋਲਾ ਦੇ ਪੀਲੇ ਫੁੱਲ ਖਿੜੇ ਹੁੰਦੇ ਆ ਜੇ ਪੰਜਾਬ ਦੀ ਗੱਲ ਕਰੀਏ ਤੇ ਇਹਦੀ ਦਿਨੀ ਸਰੋਂ ਜਿਹੜੀ ਆਪਣੇ ਉਹ ਪੂਰੇ ਜੋਬਨ ਤੇ ਹੁੰਦੀ ਆ ਸੋ ਪੀਲੇ ਰੰਗ ਦਾ ਕੋਈ ਨਾ ਕੋਈ ਤਾਂ ਤਾਲੁਕ ਜ਼ਰੂਰ ਹੈ ਸੋ ਇਸੇ ਕਰਕੇ ਮੈਨੂੰ ਲੱਗਦਾ ਬਸੰਤ ਤੇ ਪੀਲੇ ਰੰਗ ਦੇ ਜਿਹੜੇ ਕੱਪੜੇ ਹੋ ਗਏ ਉਹ ਪਾਉਂਦੇ ਹੁੰਦੇ ਸੀ ਅਸੀਂ ਹੈਨਾ ਸੋ ਪੀਲੇ ਰੰਗ ਦੇ ਕੱਪੜੇ ਪਾਉਣੇ ਪੀਲੀਆਂ ਚੁੰਨੀਆਂ ਲੈਣੀਆਂ ਪੀਲੀਆਂ ਪੱਗਾਂ ਬੰਨਣੀਆਂ ਮੁੰਡਿਆਂ ਨੇ ਤੇ ਅੱਛਾ ਪੀਲੇ ਰੰਗ ਦੇ ਮਿੱਠੇ ਚੌਲ ਵੀ ਬਣਦੇ ਹੁੰਦੇ ਸੀਗੇ ਹਨਾ ਜਾਂ ਪੀਲੇ ਰੰਗ ਦਾ ਕੋਈ ਨਾ ਕੋਈ ਪਕਵਾਨ ਜਿਹੜਾ ਬਸੰਤ ਵਾਲੇ ਦਿਨ ਜ਼ਰੂਰ ਬਣਾਇਆ ਜਾਂਦਾ ਹੁੰਦਾ ਸੀਗਾ ਸੋ ਹਰ ਤਿਉਹਾਰ ਬੜੀ ਰੂਹ ਦੇ ਨਾਲ ਪੂਰੀਆਂ ਪਰੰਪਰਾਵਾਂ ਤੇ ਰਵਾਇਤਾਂ ਦੇ ਨਾਲ ਜਿਹੜਾ ਉਹ ਮਨਾਇਆ ਜਾਂਦਾ ਹੁੰਦਾ ਸੀਗਾ ਭਾਵੇਂ ਕੋਈ ਛੋਟਾ ਹੋਵੇ ਵੱਡਾ ਹੋਵੇ ਯਾਨੀ ਦੀਵਾਲੀ ਨੂੰ ਵੀ ਉਸੇ ਰੂਹ ਨਾਲ ਮਨਾਈ ਦਾ ਹੁੰਦਾ ਸੀ ਤੇ ਚਾਹੇ ਬਸੰਤ ਹੋਵੇ ਏਡਾ ਵੱਡਾ ਨਹੀਂ ਹੁੰਦਾ ਸੀਗਾ ਪਰ ਫਿਰ ਵੀ ਉਹਦੇ ਉਹਨੂੰ ਵੀ ਉਸੇ ਤਰ੍ਹਾਂ ਜਿਹੜਾ ਅਸੀਂ ਮਨਾਉਂਦੇ ਹੁੰਦੇ ਸੀਗੇ ਤੇ ਹੁਣ ਗੱਲ ਕਰੀਏ ਤੇ ਹੁਣ ਤੇ ਐ ਹੁੰਦਾ ਵੀ ਦੀਵਾਲੀ ਵੀ ਆ ਗਈ ਚੱਲ ਕੀ ਛੁੱਟੀ ਲੈਣੀ ਕੋਈ ਗੱਲ ਨੀ ਸ਼ਾਮ ਨੂੰ ਗੁਰਦੁਆਰੇ ਜਾ ਕੇ ਦੀਵੇ ਬਾਲ ਆਵਾਂਗੇ ਪਰ ਮੈਨੂੰ ਲੱਗਦਾ ਇਹਨਾਂ ਤਿਉਹਾਰਾਂ ਨੂੰ ਜਿਉਂਦੇ ਜ਼ਰੂਰ ਰੱਖਣਾ ਚਾਹੀਦਾ ਇਹਨਾਂ ਨੂੰ ਜ਼ਰੂਰ ਜ਼ਿੰਦਗੀ ਦੇ ਵਿੱਚ ਉਹੀ ਅਹਿਮੀਅਤ ਦੇਣੀ ਚਾਹੀਦੀ ਹੈ ਜੋ ਬਚਪਨ ਵਿੱਚ ਅਸੀਂ ਦਿੰਦੇ ਹੁੰਦੇ ਸੀ ਜਾਂ ਜਿਹੜੇ ਸਾਡੇ ਮਾਂ ਬਾਪ ਨੇ ਸਾਨੂੰ ਸਿਖਾਈ ਸੀ ਸੋ ਉਹੀ ਚੀਜ਼ ਅੱਗੇ ਆਪਣੇ ਬੱਚਿਆਂ ਨੂੰ ਵੀ ਸਿਖਾਈਏ ਸੋ ਬਸੰਤ ਰੁੱਤ ਦੇ ਨਾਲ ਕੋਈ ਜੁੜੀ ਯਾਦ ਤੁਹਾਡੇ ਕੋਲ ਹੋਵੇ ਤੇ ਤੁਸੀਂ ਮੈਨੂੰ ਜ਼ਰੂਰ ਲਿਖ ਭੇਜ ਸਕਦੇ ਹੋ ਜਾਂ ਹੋਰ ਵੀ ਕੋਈ ਯਾਦ ਹੋਵੇ ਤਾਂ ਉਹ ਵੀ ਪਿਛਲੇ ਹਫਤੇ ਅਸੀਂ ਯਾਦਾਂ ਸਾਂਝੀਆਂ ਕੀਤੀਆਂ ਸੀ ਪ੍ਰਾਇਮਰੀ ਸਕੂਲ ਦੀਆਂ ਤੇ ਉਦੋਂ ਵੀ ਸਮਾਂ ਕੁਛ ਜ਼ਿਆਦਾ ਨਹੀਂ ਸੀਗਾ ਇਸ ਕਰਕੇ ਉਹ ਵੀ ਯਾਦਾਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਤੁਹਾਡੇ ਵਿੱਚ ਜੇ ਕਿਸੇ ਕੋਲ ਉਹ ਵੀ ਯਾਦ ਤੁਹਾਨੂੰ ਪਿਛਲੇ ਹਫਤੇ ਯਾਦ ਆਈ ਹੋਵੇ ਤੇ ਤੁਸੀਂ ਸਾਂਝੀ ਨਹੀਂ ਕਰ ਸਕੇ ਤੇ ਉਹ ਵੀ ਮੈਨੂੰ ਲਿਖ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 02-85-99-28-11 ਤੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਸੁਨੇਹੇ ਮੇਰੇ ਤੋਂ ਨਹੀਂ ਪਹੁੰਚ ਰਹੇ ਤੇ ਮੈਨੂੰ ਖਾਲੀ ਖਾਲੀ ਲੱਗ ਰਿਹਾ ਪ੍ਰੋਗਰਾਮ ਸੋ ਏਦਾਂ ਲੱਗ ਰਿਹਾ ਵੀ ਮੈਂ ਇਕੱਲੀ ਬੋਲੀ ਜਾਂਦੀ ਹਾਂ ਕੋਈ ਹੁੰਗਾਰਾ ਭਰਨ ਵਾਲਾ ਹੈ ਨਹੀਂ ਜਦਕਿ ਮੈਨੂੰ ਪਤਾ ਤੁਸੀਂ ਮੈਨੂੰ ਸੁਣ ਰਹੇ ਹੋ ਸੋ ਮੈਂ ਕੋਸ਼ਿਸ਼ ਕਰਦੀ ਹਾਂ ਜੀ ਆਪਣਾ ਟੈਲੀਗ੍ਰਾਮ ਉਦੋਂ ਤੱਕ ਫਿਕਸ ਕਰਾਂ ਤੇ ਉਦੋਂ ਤੱਕ ਸੁਣਦੇ ਹਾਂ ਅਸੀਂ ਗੀਤ ਤੇ ਗੀਤ ਤੋਂ ਬਾਅਦ ਮੈਂ ਕੋਸ਼ਿਸ਼ ਕਰਦੀ ਹਾਂ ਕਿ ਡਾਕਟਰ ਸਮੀਤ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ ਸੋ ਮਿਲਦੀ ਹਾਂ ਜੀ ਇਸ ਗੀਤ ਤੋਂ ਬਾਅਦ ਖੁਸ਼ਬੂ ਤੂੰ ਫੁੱਲ ਵੇ ਮਾਹੀ ਮੈਂ ਖੁਸ਼ਬੂ ਤੂੰ ਫੁੱਲ ਵੇ ਮੈਂ ਖੁਸ਼ਬੂ ਤੂੰ ਫੁੱਲ ਵੇ ਨਹੀਂ ਤੇਰੇ ਕੋਈ ਤੁਲ ਜੀ ਗੀਤ ਤੋਂ ਬਾਅਦ ਹਾਜ਼ਰ ਆ ਫੇਰ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਦੇ ਉੱਤੇ ਲਹਿਰਾਂ ਤੇ ਮੈਂ ਸੱਚੀ ਦੱਸਾਂ ਹੁਣ ਲੱਗੀਆਂ ਕਿਉਂਕਿ ਮੇਰੇ ਸਾਹਮਣੇ ਜਿਹੜੇ ਤੁਹਾਡੇ ਮੈਸੇਜਿਸ ਆ ਉਹ ਹੁਣ ਪਹੁੰਚੇ ਆ ਤੇ ਮੈਨੂੰ ਸੁੱਖ ਦਾ ਸਾਹ ਆਇਆ ਹੈਨਾ ਕਿਉਂਕਿ ਏਦਾਂ ਲੱਗਦਾ ਹੁੰਦਾ ਕਿ ਜਿੱਦਾਂ ਤੁਹਾਡੇ ਮੈਸੇਜਿਸ ਹੁੰਦੇ ਆ ਬਿਲਕੁਲ ਹੁੰਗਾਰੇ ਵਾਲੀ ਗੱਲ ਕਰਦੇ ਹੁੰਦੇ ਆ ਸੋ ਲਓ ਜੀ ਹੁੰਗਾਰਾ ਭਰਨ ਦੇ ਲਈ ਮੇਰੇ ਨਾਲ ਮੇਰਾ ਵੀਰ ਰਵਿੰਦਰ ਸਿੰਘ ਧਨੀ ਉਹਨੇ ਵੀ ਕਾਲ ਕੀਤੀ ਆ ਸੋ ਉਹਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਣੇ ਆ ਸਤਿ ਸ੍ਰੀ ਅਕਾਲ ਧਨੀ ਬਸ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਕਿਵੇਂ
ਵਧੀਆ ਜੀ ਵਧੀਆ ਧੁੱਪ ਲੱਗੀ ਬੜੀ ਵਧੀਆ ਤੇ ਮੈਂ ਹੁਣੇ ਉੱਠਿਆ ਸੀ ਤੇ ਮੈਂ ਕਿਹਾ ਚਲੋ ਲਾਉਂਦੇ ਆ ਦੀਦੀ ਹੁਣ ਪ੍ਰੋਗਰਾਮ ਅੱਧਾ ਕਰ ਚੜਿਆ ਹੋਣਾ ਤੇ ਮੈਂ ਪਤਾ ਲੱਗਿਆ ਕਿ ਤੁਸੀਂ ਪ੍ਰੋਗਰਾਮ ਹੁਣੇ ਸ਼ੁਰੂ ਕੀਤਾ
ਮੈਂ ਪ੍ਰੋਗਰਾਮ ਹੁਣੇ ਸ਼ੁਰੂ ਕੀਤਾ ਸੋ ਥੋੜੀ ਲੇਟ ਹੋ ਗਈ ਪਰ ਦਲਜੀਤ ਢਿੱਲੋਂ ਭਾਜੀ ਹੁਣਾਂ ਨੇ ਵੀ ਲਿਖਿਆ ਹੈ ਕਿ ਜੀਆਂ ਨੂੰ ਸੁਖਪ੍ਰੀਤ ਦੇਰ ਆਏ ਤੇ ਦਰੁਸਤ ਆਏ ਬਹੁਤ ਬਹੁਤ ਧੰਨਵਾਦ ਭਾਜੀ ਤੇ ਲਓ ਫਿਰ ਹਨਾ ਇੱਕ ਗੱਲ ਆ ਵੈਸੇ ਧਨੀ ਭਈ ਕੋਈ ਵੀ ਚੀਜ਼ ਕੋਈ ਵੀ ਤਿਉਹਾਰ ਹੋਵੇ ਇੱਕ ਗੱਲ ਮੈਂ ਦੇਖੀ ਆ ਭਈ ਧਨੀ ਜ਼ਰੂਰ ਮਿਲ ਲਾਉਂਦਾ ਮੈਨੂੰ ਹੈਨਾ ਤੇ ਕੁਛ ਨਾ ਕੁਛ ਲੈ ਕੇ ਵੀ ਆਉਂਦਾ ਤੇ ਅੱਜ ਮੈਂ ਬਸੰਤ ਦੀ ਹਾਂ ਮੈਨੂੰ ਲੱਗਦਾ ਅੱਜ ਵੀ ਮੈਂ ਬਸੰਤ ਦੀ ਗੱਲ ਕੀਤੀ ਅੱਜ ਤੇ ਬੇਸਣ ਦੀ ਬਰਫੀ ਆਈ ਹੋਣੀ ਆ ਮੇਰੇ ਲਈ
ਬਿਲਕੁਲ ਬਿਲਕੁਲ ਜੀ ਬੇਸਣ ਬੇਸਣ ਬੋਰੀ ਕਰੇ ਵਾਲਾ ਜੀ ਮੈਂ
ਅੱਛਾ ਅੱਛਾ ਠੀਕ ਆ ਓਕੇ ਭਾਬੀ ਨੇ ਆਪ ਹੀ ਮੈਨੂੰ ਲੱਗਦਾ ਘਰ ਬਣਾ ਕੇ ਭੇਜੀ ਆ
ਬਿਲਕੁਲ ਬਿਲਕੁਲ ਖਾਓ ਚੱਕੋ
ਠੀਕ ਆ ਠੀਕ ਆ ਅੱਛਾ ਜੇ ਚੱਲ ਸਬੱਬ ਨਾਲ ਗੱਲ ਸ਼ੁਰੂ ਹੋਈ ਆ ਬਸੰਤ ਦੀ ਕਿਉਂਕਿ ਚਲੋ ਬਸੰਤ ਤੇ ਫਰਵਰੀ ਚ ਨਿਕਲ ਜਾਂਦਾ ਪਰ ਉਦੋਂ ਤਾਂ ਬਸੰਤ ਦੀ ਗੱਲ ਕਰਨ ਦਾ ਸਵਾਦ ਹੀ ਨਹੀਂ ਆਉਂਦਾ ਕਿਉਂਕਿ ਏਦਾਂ ਲੱਗਦਾ ਝੂਠ ਜਿਹੇ ਬੋਲਦੇ ਆ ਸਾਡੇ ਤਾਂ ਬਸੰਤ ਹੈ ਨਹੀਂ ਹੈ ਨਾ ਪੱਤੇ ਟਾਹਣੀਆਂ ਤੋਂ ਝੜਦੇ ਹੁੰਦੇ ਆ ਤੇ ਬਸੰਤ ਦੀ ਅਸੀਂ ਗੱਲ ਕਰਦੇ ਹੁੰਦੇ ਆ ਪਰ ਅੱਜ ਜਦੋਂ ਸਵੇਰੇ ਉੱਠੀ ਤੇ ਅੱਜ ਮੇਰਾ ਦਿਲ ਸੀ ਵੀ ਤੁਹਾਡੇ ਨਾਲ ਬਸੰਤ ਦੀ ਸਾਂਝ ਪਾਵਾਂ ਬਹੁਤ ਹੀ ਪਿਆਰਾ ਜਿਹਾ ਮੌਸਮ ਚੱਲ ਰਿਹਾ ਇੱਥੇ ਤੇ ਬਸੰਤ ਦੀ ਗੱਲ ਕਰੀਏ ਤੇ ਤੁਹਾਨੂੰ ਕੀ ਕੀ ਯਾਦ ਆਉਂਦਾ ਜੇ ਆਪਣੇ ਬਚਪਨ ਵੱਲ ਨਜ਼ਰ ਮਾਰੀਏ ਅਸੀਂ ਕਿਵੇਂ ਮਨਾਈ ਦੀ ਹੁੰਦੀ ਸੀ ਇਹ ਰੁੱਤ ਇਹ ਦਿਨ ਤਿਉਹਾਰ
ਬਸੰਤ ਦੇਖੋ ਬਸੰਤ ਦੇਖੋ ਜੀ ਪਹਿਲਾਂ ਤੇ ਉਹ ਗੁਰਬਾਣੀ ਜੇ ਨੀ ਕਹਿੰਦੇ ਕਹਿੰਦੇ ਆਈ ਬਸੰਤ ਤੇ ਪਾਲਾ ਉੜੰਤ
ਬਜ਼ੁਰਗਾਂ ਨੇ ਸਹੀ ਕਿਹਾ
ਹਾਂਜੀ ਉਹ ਚਿਰੋਂ ਜਦੋਂ ਮਤਲਬ ਵੀ ਆਪਣਾ ਬਸੰਤ ਦਾ ਮਹੀਨਾ ਸ਼ੁਰੂ ਹੋ ਜਾਂਦਾ ਰਿਹਾ ਤੇ ਉਦੋਂ ਫਿਰ ਇੱਕ ਤੇ ਜਿੱਦਾਂ ਮਤਲਬ ਕਿ ਦਰਖਤ ਜਿਹੜੇ ਨਵੇਂ ਪੁੰਗਣ ਸ਼ੁਰੂ ਹੋ ਜਾਂਦੇ ਸੀ ਤੇ ਮੌਸਮ ਬਿਲਕੁਲ ਹੀ ਚੇਂਜ ਹੋ ਜਾਂਦਾ ਲਗਭਗ ਕਾਫੀ 50-50 ਚੇਂਜ ਹੋ ਜਾਂਦਾ ਹਨਾ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਦੂਸਰਾ ਮੌਸਮ ਜੇ ਗੁਣਗੁਣਾ ਜਿਹਾ ਮੌਸਮ ਆਉਣਾ ਸ਼ੁਰੂ ਹੋ ਜਾਂਦਾ ਮਹੀਨਾ ਡੇਢ ਮਹੀਨਾ ਤੇ
ਬਿਲਕੁਲ ਬਿਲਕੁਲ
ਬੜਾ ਵਧੀਆ ਮੌਸਮ ਜਿਹਾ ਹਾਂਜੀ ਹਾਂਜੀ ਬਣ ਜਾਂਦਾ ਉਸ ਤੋਂ ਬਾਅਦ ਦੇਖੋ ਜਿਹੜੀਆਂ ਯਾਦਾਂ ਯੁਦਾਂ ਇਹ ਯਾਦਾਂ ਦੇ ਏਦਾਂ ਆ ਕਿ ਜਿਹਦੇ ਜਿਵੇਂ ਵੀ ਆਪਾਂ ਇੱਥੇ ਹੁਣ ਮੈਂ ਦੇਖੋ ਇੱਥੇ ਅਸੀਂ ਅੱਜ ਬੈਠੇ ਹਾਂ ਤੇ ਮੈਂ ਦੇਖਣਾ ਫੁੱਲ ਫਲ ਤਾਂ ਨਵੇਂ ਨਵੇਂ ਨਿਕਲਦੇ ਪਏ ਹਨਾ ਜਿੱਦਾਂ ਉਂਗਲਾਂ ਜਿਹੀਆਂ ਨਿਕਲਦੀਆਂ ਪਈਆਂ ਹੋਰ ਵੀ ਲਾਗੇ ਤੱਕ ਸਾਡੇ ਘਰ ਦੇ ਅੱਗੇ ਦੋ ਤੁਹਾਨੂੰ ਪਤਾ ਹੈਗੇ ਹਨਾ ਤੇ ਉੱਥੇ ਇੰਡੀਆ ਚ ਹੁੰਦੇ ਰਹੇ ਆ ਤੇ ਉੱਥੇ ਸਾਡੇ ਜਿੱਦਾਂ ਹੁਣ ਘਰ ਦਰੇਕਾਂ ਹੀ ਹੁੰਦੀਆਂ ਰਹੀਆਂ ਬਹੁਤੀਆਂ ਦਰੇਕਾਂ ਜਾਂ ਫਿਰ ਜਾਮਣ ਜੁਮਣ ਦੇ ਬੂਟੇ ਹੋਣੇ ਹਨਾ ਤੇ ਜਾਂ ਤੂਤ ਤਾਤ ਉਹ ਨਿਕਲਣੇ ਸ਼ੁਰੂ ਹੋ ਜਾਂਦੇ ਤੇ ਜਦੋਂ ਉਹ ਨਿਕਲਣੇ ਸ਼ੁਰੂ ਹੋ ਜਾਂਦੇ ਰਹੇ ਤੇ ਫਿਰ ਚਿੜੀਆਂ ਚੁੜੀਆਂ ਆਣੇ ਆਣ ਕੇ ਨਾ ਉਹ ਬਣਾਉਣੀਆਂ ਸ਼ੁਰੂ ਕਰ ਦਿੰਦੇ ਸੀ ਜਾਂ ਲੈ ਚਿੜੀਆਂ ਨੇ ਆਣ ਕੇ ਹੋਣ ਕਰਨ ਲੱਗਣੀਆਂ ਤੇ ਦਰੇਕਾਂ ਤੇ ਕਰਤੇ ਕਰਤੇ ਨੂੰ ਵਾਲੇ ਫੁੱਲ ਨਿਕਲਣੇ ਸ਼ੁਰੂ ਹੋ ਜਾਂਦੇ ਤੇ ਬਾਕੀ ਜੇ ਬਾਹਰ ਜਾਣਾ ਕਿੱਕਰਾਂ ਨੂੰ ਵੀ ਮਾੜੇ ਮਾੜੇ
ਗੱਲ ਫੁੱਲ ਖਿੜ ਜਾਂਦੇ ਸੀ ਸਹੀ ਗੱਲ ਆ ਅਸੀਂ ਕਿੰਨੇ ਸੰਵੇਦਨਸ਼ੀਲ ਹੁੰਦੇ ਸੀਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਹਰ ਇੱਕ ਚੀਜ਼ ਨੂੰ ਬੜੇ ਗੌਰ ਨਾਲ ਤੱਕਦੇ ਹੁੰਦੇ ਸੀਗੇ ਵੀ ਹਾਂ ਹੁਣ ਇਸ ਪਤਾ ਵੀ ਹੁੰਦਾ ਸੀਗਾ ਨਾ ਵੀ ਹੁਣ ਆਹ ਜਿਹੜਾ ਤੂ ਤੇ ਆ ਇਹਦੇ ਉੱਤੇ ਹੁਣ ਗੋਲਾਂ ਪੈਣੀਆਂ ਆ ਹੁਣ ਜਿਹੜੀ ਆਹ ਦੇ ਕੇ ਆ ਇਹਦੇ ਉੱਤੇ ਹੁਣ ਫੁੱਲ ਖਿੜਨ ਵਾਲੇ ਆ ਸਾਨੂੰ ਉਡੀਕ ਰਹਿੰਦੀ ਹੁੰਦੀ ਸੀਗੀ ਉਹਨਾਂ ਚੀਜ਼ਾਂ ਦੀ ਵੀ ਹਾਂ ਜਿੱਦਾਂ ਸਾਨੂੰ ਵੀ ਜੇ ਅੰਬ ਹੁੰਦੇ ਸੀ ਤਾਂ ਪਤਾ ਹੁੰਦਾ ਸੀ ਹੁਣ ਇੱਥੇ ਅੰਬੀਆਂ ਪੈਣੀਆਂ ਵੀ ਖੱਟੀਆਂ ਤੋੜ ਕੇ ਖਾਵਾਂਗੇ ਜਾਮਣਾਂ ਦੀ ਉਡੀਕ ਹੁੰਦੀ ਸੀ ਵੀ ਹੁਣ ਜਾਮਣਾਂ ਲੱਗਣ ਲੱਗ ਜਾਣੀਆਂ ਸੋ ਜਿਹੜੇ ਆਪਣੇ ਪਿੰਡ ਦੇ ਦਰਖਤ ਹੁੰਦੇ ਸੀਗੇ ਸਾਡੇ ਆਲੇ ਦੁਆਲੇ ਉਹਨਾਂ ਨਾਲ ਇੱਕ ਵੱਖਰਾ ਹੀ ਮੋਹ ਜਿਹਾ ਬਣਿਆ ਹੁੰਦਾ ਸੀਗਾ ਤੇ ਉਡੀਕ ਰਹਿੰਦੀ ਹੁੰਦੀ ਸੀ ਵੀ ਹੁਣ ਇਹਨਾਂ ਨੇ ਆਹ ਫਲ ਦੇਣਾ ਆ ਹੈਨਾ ਇੱਕ ਅਜੀਬ ਜਿਹਾ ਰਿਸ਼ਤਾ ਹੁੰਦਾ ਸੀ ਉਹਨੇ ਸੰਵੇਦਨਸ਼ੀਲ ਮੈਨੂੰ ਲੱਗਦਾ ਸਾਡੀ ਸੰਵੇਦਨਸ਼ੀਲਤਾ ਉਹ ਘਟੀ ਜਾਂਦੀ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਲੱਗਦਾ ਤਾਨੀ
ਬਿਲਕੁਲ ਬਿਲਕੁਲ ਜੀ ਪਰ ਨਹੀਂ ਦੇਖੋ ਜੀ ਉੱਥੇ ਜਿਹੜੇ ਲੋਕੀ ਹਜੇ ਤੱਕ ਵੀ ਹੈਗੇ ਨਾ ਪੁਰਾਣੇ ਪੁਰਾਣੇ ਦਾ ਮਤਲਬ ਇਹ ਨੀ ਕਿ ਜਿਹੜੇ ਬਹੁਤੇ 90-100 ਸਾਲ ਵਾਲੇ ਜਿਹੜੇ ਹਜੇ ਤੱਕ ਵੀ ਹੈਗੇ ਜਾਂ 40-50 ਸਾਲ ਦੇ ਵਿੱਚ ਵੀ ਹੈਗੇ ਆ ਨਾ ਉਹ ਸਵੇਰੇ ਅੱਜ ਵੀ ਜਾਂਦੇ ਆ ਉਹੀ ਮਾਹੌਲ ਆ ਉੱਥੇ ਪਿੰਡਾਂ ਵਿੱਚ ਉਹ ਕੁਛ ਨੀ ਬਦਲਿਆ ਹੈਗਾ ਸਿਰਫ ਜਿਹੜੀ ਅੱਜ ਕੱਲ ਦੇ ਜਿਹੜੀ ਡੰਗ ਜਨਰੇਸ਼ਨ ਆ ਨਾ ਉਹੀ ਥੋੜੇ ਥੋੜੇ ਉਹੀ ਚੇਂਜ ਹੋਈ ਆ ਬਾਕੀ ਜਿਹੜੇ ਪੁਰਾਣੇ ਬੰਦੇ ਆ ਨਾ ਜਿੱਦਾਂ ਮਤਲਬ 35 ਤੋਂ ਤਾਂ ਉੱਪਰ 40-50-60 ਵਾਲੇ ਉਹਨਾਂ ਦਾ ਅੱਜ ਵੀ ਉਹੀ ਮਾਹੌਲ ਹੈਗਾ ਉੱਥੇ ਪਿੰਡਾਂ ਦੇ ਵਿੱਚ ਓਦਾਂ ਹੀ ਉਹਦੀ ਲਾਈਫ ਓਦਾਂ ਹੀ ਉਹਨਾਂ ਨੇ ਖਾਣਾ ਪੀਣਾ ਬਹਿਣਾ ਜਾਣਾ ਆਉਣਾ ਪੈਲੀਆਂ ਦੇ ਵਿੱਚ ਉਹ ਬੜਾ ਵਧੀਆ ਆ
ਬਿਲਕੁਲ ਸੋ ਜੇ ਅਸੀਂ ਗੱਲ ਕਰੀਏ ਆਪਣੇ ਬੱਚਿਆਂ ਨੂੰ ਜਾਂ ਜਦੋਂ ਵੀ ਅਸੀਂ ਕਿਉਂਕਿ ਅਸੀਂ ਇੱਕ ਬ੍ਰਿਜ ਆ ਪੰਜਾਬ ਦੇ ਵਿੱਚ ਤੇ ਆਪਣੇ ਬੱਚਿਆਂ ਦੇ ਵਿੱਚ ਜੇ ਕਹਿ ਲਓ ਅਸੀਂ ਇੱਕ ਪੁਲ ਆ ਜੋ ਅਸੀਂ ਉਹਨਾਂ ਤੱਕ ਪਹੁੰਚਾਉਣਾ ਉਹਨਾਂ ਤੱਕ ਕੋਈ ਪਹੁੰਚਣਾ ਉਹਨਾਂ ਨੂੰ ਹੈਨਾ ਸੋ ਇਹੋ ਜਿਹੀ ਗੱਲ ਨੀ ਬਹੁਤ ਸੋਹਣੀ ਜਗ੍ਹਾ ਤੇ ਬੈਠੇ ਆ ਬਹੁਤ ਸੋਹਣੀ ਕੰਟਰੀ ਦੇ ਵਿੱਚ ਬੈਠੇ ਆ ਉਹਦੇ ਲਈ ਵੀ ਪਰਮਾਤਮਾ ਦਾ ਸ਼ੁਕਰ ਕਰਦੇ ਆ ਪਰ ਗੱਲ ਇਹ ਆ ਕਿ ਆਪਣੀਆਂ ਜਿਹੜੀਆਂ ਵੈਲਿਊਜ ਆ ਉਹ ਬੱਚਿਆਂ ਨੂੰ ਦੇਣੀਆਂ ਜ਼ਰੂਰ ਬਣਦੀਆਂ ਹੈਨਾ ਤੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਜੋੜੀਏ ਅਕਸਰ ਹੀ ਤਾਂ ਨਹੀਂ ਕੀ ਹੁੰਦਾ ਆ ਮੈਂ ਨਾ ਪਿੱਛੇ ਵੈਜੀ ਪੈਚ ਆ ਤੇ ਮੈਂ ਉਹਦੇ ਵਿੱਚ ਸਬਜ਼ੀਆਂ ਆਪਣੇ ਵੱਲੋਂ ਕੋਸ਼ਿਸ਼ ਕਰਦੀ ਆ ਵੀ ਜ਼ਰੂਰ ਕੁਛ ਨਾ ਕੁਛ ਲਾਉਂਦੀ ਰਿਹਾ ਕਰਾਂ ਤੇ ਸਗੋਂ ਜਿਹੜੇ ਕੋਈ ਗੈਸਟ ਆਉਣਗੇ ਤੇ ਉਹ ਕਹਿਣਗੇ ਵੀ ਤੁਸੀਂ ਕਿੱਥੇ ਖਪਦੇ ਰਹਿੰਦੇ ਆ ਇੱਥੇ ਨਾ ਵੀ ਇੰਨੇ ਚ ਤਾਂ ਤੁਹਾਨੂੰ ਮਾਰਕੀਟ ਚੋਂ ਮਿਲ ਜਾਂਦੀ ਆ ਚੀਜ਼ ਇਸ ਤੋਂ ਸਸਤੀ ਪੈਂਦੀ ਆ ਬਲਕਿ ਤੇ ਮੈਂ ਉਹਨਾਂ ਨੂੰ ਇਹ ਕਹਿੰਦੀ ਹੁੰਦੀ ਆ ਕਿ ਇਹ ਮੈਂ ਆਪਣੇ ਖਾਣ ਬਣਾਉਣ ਲਈ ਨਹੀਂ ਕਰਦੀ ਇਹ ਸਿਰਫ ਮੈਂ ਬੱਚਿਆਂ ਦੇ ਲਈ ਕਰਦੀ ਆ ਤਾਂ ਕਿ ਉਹ ਦੇਖ ਦੇਖ ਕੇ ਪਤਾ ਲੱਗੇ ਉਹਨਾਂ ਨੂੰ ਪਤਾ ਲੱਗੇ ਕਿ ਮਟਰ ਕਿੱਦਾਂ ਲੱਗਦੇ ਆ ਕਿਹੋ ਜਿਹਾ ਬੂਟਾ ਹੁੰਦਾ ਮਟਰਾਂ ਦਾ ਗੋਭੀ ਕਿੱਦਾਂ ਲੱਗਦੀ ਆ ਹਨਾ ਜੇ ਅਸੀਂ ਸਰੋਂ ਦੇ ਸਾਗ ਦੀ ਗੱਲ ਕਰਦੇ ਆ ਤੇ ਉਹ ਕਿੱਦਾਂ ਲੱਗਦਾ ਕਿੱਦਾਂ ਤੋੜੀ ਦਾ ਕਿੱਦਾਂ ਬਣਾਈ ਦਾ ਸੋ ਬੱਚਿਆਂ ਨੂੰ ਅਸੀਂ ਕਿਤਾਬਾਂ ਚੋਂ ਦਿਖਾ ਦਿਖਾ ਕੇ ਜਾਂ ਯੂਟਿਊਬ ਤੋਂ ਦਿਖਾ ਕੇ ਪੰਜਾਬ ਨਹੀਂ ਘੁਮਾ ਸਕਦੇ ਉਹਨਾਂ ਲਈ ਸਾਨੂੰ ਆਪ ਪੰਜਾਬ ਨੂੰ ਹੰਢਾਉਣਾ ਪੈਣਾ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਫੇਰ ਬੱਚੇ ਕੁਛ ਨਾ ਕੁਛ ਜਿਹੜੀ ਸਾਂਝ ਆ ਉਸ ਪੰਜਾਬ ਦੇ ਨਾਲ ਬਣਾ ਕੇ ਰੱਖਣਗੇ ਹੈਨਾ
ਬਿਲਕੁਲ 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 ਦੀਦੀ ਦੇਖੋ ਹੁਣ ਜਿੱਦਾਂ ਨਾ ਇੱਥੇ ਕੀ ਹੁੰਦਾ ਹੈਗਾ ਕਿ ਮੈਂ ਅਕਸਰ ਹੀ ਦੇਖਿਆ ਹੈਗਾ ਕਿ ਜਿੱਦਾਂ ਲੋਕ ਮੈਂ ਆਪਣੇ ਆਲੇ ਦੁਆਲੇ ਚ ਦੇਖੀਦਾ ਨਾ ਜਿਹੜੇ ਬੰਦੇ ਬਹੁਤੇ ਕਰਦੇ ਆ ਨਾ ਵਿੱਚ ਆਣ ਕੇ ਵੀ ਖਿਆਲ ਨਹੀਂ ਦਿੰਦੇ ਬੱਚਿਆਂ ਨੂੰ ਆਣ ਕੇ, ਉਹ ਦਸ ਦਸ ਸਾਲ ਤੱਕ ਜਾਂ ਪੰਦਰਾਂ ਪੰਦਰਾਂ ਸਾਲ ਤੱਕ ਉਹ ਬੱਚਿਆਂ ਨੂੰ ਇੰਗਲਿਸ਼ ਆਪਣੀ ਆਪ ਹੀ ਘਰ ਵੀ ਇੰਗਲਿਸ਼ ਬੋਲਣਗੇ ਤੇ ਬੱਚਿਆਂ ਨੂੰ ਕੁਝ ਉਹਨਾਂ ਦੱਸਿਆ ਨੀ ਹੁੰਦਾ, ਸਿਖਾਇਆ ਨੀ ਹੁੰਦਾ, ਬਾਅਦ ਵਿੱਚ ਫਿਰ ਉਹ ਉਹਨਾਂ ਨੂੰ ਇੱਕੋ ਦਮ ਹੀ ਉਹਨਾਂ ਦੇ ਮਤਲਬ ਬਰਡਨ ਪਾਉਂਦੇ। ਪਰ ਜਿਹੜੇ ਪੰਦਰਾਂ ਸਾਲ ਉਹ ਬੱਚੇ ਨੇ ਇੱਥੇ ਇਸ ਕੰਟਰੀ ਦੇ ਵਿੱਚ ਟਾਈਮ ਕੱਢ ਲਿਆ ਆਪਣਾ ਬਚਪਨ, ਜੋ ਉਹਨੇ ਇੱਥੇ ਚੀਜ਼ਾਂ ਵੇਖ ਲਈਆਂ ਨਾ, ਉਹ ਪੰਦਰਾਂ ਸਾਲਾਂ ਤੋਂ ਬਾਅਦ ਤੁਹਾਡੇ ਉਹਨਾਂ ਦੇ ਦਿਮਾਗ ਚ ਬਹੁਤ ਘੱਟ ਪੈਣਾ, ਕੋਈ ਇੱਕ ਬੰਦਾ ਹੀ ਹੋਏਗਾ ਜਿਹੜੇ ਦਿਮਾਗ ਚ ਬਹੇਗਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਸ਼ੁਰੂ ਤੋਂ ਜਿੱਦਾਂ ਮਤਲਬ ਕਿ ਜੰਮ ਦੇ ਸਾਰ ਹੀ ਜਿੱਦਾਂ ਤੁਸੀਂ ਆਪ ਕਰੋਗੇ ਨਾ, ਇਹ ਥੋੜਾ ਤੁਹਾਡੇ ਬੱਚੇ ਨੂੰ ਤੁਸੀਂ ਮਾਰੀ ਜਾਓਗੇ ਜਾਂ ਝਿੜਕੀ ਜਾਓਗੇ, ਇਹ ਕਰ ਲਾ ਉਹ ਕਰ ਲਾ, ਹੁਣ ਤੁਸੀਂ ਉਹਦੇ ਸਾਹਮਣੇ ਖੁਦ ਕਰੋਗੇ, ਉਹ ਦੇਖੇਗਾ ਫਿਰ ਆਟੋਮੈਟਿਕ ਉਹਦੇ ਅੰਦਰ ਇੱਕ ਮਤਲਬ ਇੱਕ ਆਉਣਾ ਜੀ ਪੈਦਾ ਹੋਏਗੀ ਹਨਾ, ਕਿ ਮੈਨੂੰ ਕਰਨ ਦਾ ਇੱਕ ਇੰਟਰਸਟ ਬਣੇਗਾ, ਫਿਰ ਉਹ ਤੁਹਾਡੇ ਵੱਲ ਦੇਖਦੇ ਕਿ ਉਹ ਚੀਜ਼ ਨੂੰ ਕਰੇਗਾ, ਉਹਨੂੰ ਪਤਾ ਲੱਗੇਗਾ ਕਿ ਇਹ ਇੱਦਾਂ ਹੁੰਦਾ। ਤੇ ਜੇ ਅਸੀਂ ਉਹਦੇ ਸਾਹਮਣੇ ਕੁਝ ਕਰਦੇ ਨੀ ਤੇ ਉਹਨੂੰ ਵੀ ਤੁਹਾਨੂੰ ਪਤਾ, ਤੈਨੂੰ ਨਹੀਂ ਪਤਾ ਇੰਨਾ ਲੱਗਦਾ ਹੈਗਾ, ਤੇ ਬਾਅਦ ਵਿੱਚ ਅਸੀਂ ਬਟਨ ਪਾਵਾਂਗੇ, ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਨਹੀਂ ਬੱਚਾ ਸਿੱਖ ਸਕਦਾ ਇੰਨਾ। ਸੋ ਇਹ ਚੀਜ਼ਾਂ ਜਿਹੜੀਆਂ ਸ਼ੁਰੂ ਹੀ ਆਪਣੇ ਪੰਜਾਬ ਦੇ ਨਾਲ ਜੋੜ ਕੇ ਜਿਹੜਾ ਬੱਚੇ ਨੂੰ ਰੱਖਣਾ ਨਾ, ਇਹ ਸ਼ੁਰੂ ਤੋਂ ਹੀ, ਸ਼ੁਰੂ ਤੋਂ ਜਦੋਂ ਬੱਚਾ ਤੁਹਾਡਾ ਪੈਦਾ ਹੁੰਦਾ ਨਾ, ਉਦੋਂ ਤੋਂ ਹੀ ਉਹਨੂੰ ਉਹ ਚੀਜ਼ਾਂ ਸਿਖਾਓ ਜਿਹੜੀਆਂ ਵੀ ਉੱਥੇ ਜਿਹੜੀਆਂ ਤੁਸੀਂ ਆਪ ਸਿੱਖੀਆਂ ਜਾਂ ਆਪ ਕਰਦੇ ਉਹ ਸਿਖਾਓ, ਤਾਂ ਜੋ ਬੱਚਾ ਗਾਂਹ ਆ ਕੇ ਉਹਨੂੰ ਵੀ ਇੰਨੀ। ਹੁਣ ਦੇਖੋ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਉਹਨਾਂ ਪੰਜਾਬੀ ਬੋਲੀ ਦੀ, ਅਸੀਂ ਬਾਹਰ ਵੀ ਜਾਈਦਾ ਇਹ ਵੀ ਜਾਈਦਾ, ਬੈਂਕ ਜਿਹਾ ਗਏ, ਮੈਡੀਕਲ ਸੈਂਟਰ ਚ ਗਏ, ਉਹੀ ਉਹਦੇ ਨਾਲ ਪੰਜਾਬੀ ਬੋਲ ਦਿੰਦੇ ਸਿੱਧੀ ਠੇਠ ਪੰਜਾਬੀ, ਜੋ ਅਸੀਂ ਮਤਲਬ ਜਿੱਦਾਂ ਗੱਲ ਕਰਦੇ ਹਾਂ ਓਦਾਂ ਹੀ ਉਹਦੇ ਨਾਲ ਗੱਲ ਕਰੀ ਆ, ਨਾ ਜੇ ਉਹ ਲੈ ਆ ਨਾ ਵੀ ਕੋਲੀ ਫੜ ਲਿਆ ਨਾ ਜੇ ਕਰ ਲਾ, ਉਹਨੂੰ ਹੁਣ ਉਹਨੂੰ ਗੱਲਾਂ ਸਾਰੀਆਂ ਦਾ ਪਤਾ ਹਨਾ, ਨਾ ਅਸੀਂ ਸਾਗ ਖਾਣਾ, ਮੰਮੀ ਮੈਂ ਕੜੀ ਬਣਾਉਣੀ, ਮੰਮੀ ਕੜੀ ਬਣਾਓ ਅੱਜ ਇਹ ਕਰੋ। ਹੁਣ ਜਿਹੜੇ ਬੱਚੇ ਨੂੰ ਕੜੀ ਬਾਰੇ ਦੱਸਿਆ ਹੀ ਨਹੀਂ, ਉਹਨੂੰ ਪੰਦਰਾਂ ਸਾਲਾਂ ਤੋਂ ਬਾਅਦ ਦੱਸਾਂਗੇ, ਉਹਨੂੰ ਇੰਟਰਸਟ ਨਹੀਂ ਲੈਣਾ ਹੈਗਾ, ਉਹਨੂੰ ਤੇ ਫਿਰ ਉਹਦੇ ਦਿਮਾਗ ਚ ਉਹੀ ਬਰਗਰ ਪੀਜ਼ੇ ਤੇ ਜਿਹੜਾ ਜੋਰ ਚੱਲਦਾ ਗੋਰੇ ਵਾਲਾ ਉਹੀ ਜਾ।
ਉਹ ਕੜੀ ਸਿਰਫ ਨਾ ਹੀ ਨੀ, ਉਹ ਜੇ ਕੜੀ ਸਾਡੀ ਰਸੋਈ ਚ ਬਣਦੀ ਨੀ, ਉਹ ਮਾਂ ਦੀ ਦਾਲ ਜੇ ਸਾਡੀ ਰਸੋਈ ਚ ਬਣਦੀ ਨੀ, ਉਹ ਹਰ ਚੀਜ਼ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਸਭ ਤੋਂ ਜ਼ਿਆਦਾ ਅਸੀਂ ਜੇ ਕੋਈ ਵੀ ਆ, ਕੋਈ ਵੀ ਉਹ ਕੰਟਰੀ ਆ, ਕੋਈ ਵੀ ਉਹ ਕਲਚਰ ਆ, ਜਿੰਨੇ ਕਲਚਰ ਜਿਹੜਾ ਮੈਨੂੰ ਲੱਗਦਾ ਤੁਹਾਡੀ ਰਸੋਈ ਤੋਂ ਸ਼ੁਰੂ ਹੁੰਦਾ ਆ, ਤੁਸੀਂ ਘਰ ਚ ਕੀ ਬਣਾਉਂਦੇ ਆ, ਕੀ ਖਾਂਦੇ ਆ, ਕਿੱਦਾਂ ਬਣਾਉਂਦੇ ਆ, ਉਹ ਚੀਜ਼ ਹੈ ਨਾ। ਤੇ ਉਸ ਚੀਜ਼ ਤੋਂ ਹਮੇਸ਼ਾ ਬੱਚਿਆਂ ਨੂੰ ਸਿਰਫ ਅਸੀਂ ਇਹ ਕਹਿੰਦੇ ਰਹੀਏ ਵੀ ਨਾ ਜੀ ਭਾਈ ਬਰਗਰ ਪੀਜ਼ਾ ਨੀ ਖਾਣਾ, ਤੁਸੀਂ ਆਹ ਖਾਓ, ਤੇ ਅਸੀਂ ਹਫਤੇ ਦੇ ਵਿੱਚ ਚਾਰ ਦਿਨ ਆਪ ਬਾਹਰੋਂ ਮੰਗਾ ਕੇ ਖਾਂਦੇ ਹੋਈਏ, ਤੇ ਉਹ ਨਿਆਣਿਆਂ ਤੇ ਅਸਰ ਉਹੋ ਜਿਹਾ ਹੀ ਪੈਂਦਾ। ਸੋ ਲੈ ਜਗਤਾਰ ਭਾਜੀ ਨੇ ਮੈਨੂੰ ਸੱਚੀ ਮੁੱਚੀ ਬਰਫੀ ਲਿਆ ਦਿੱਤੀ ਆ, ਦੇਖ ਲਾ ਵੱਡੇ ਭਰਾ ਵੱਡੇ ਹੁੰਦੇ ਆ ਤਾਂ ਨੀ, ਕਹਿੰਦੇ ਆ ਚੱਕ ਕੁੜੀਏ ਵੇਸਣ ਦੀ ਬਰਫੀ ਵੀ ਭਾਜੀ, ਸਹੀ ਗੱਲ ਆ, ਪਾਣੀ ਆ ਗਿਆ ਮੂੰਹ ਦੇ ਉੱਤੇ, ਮੂੰਹ ਦੇ ਵਿੱਚ ਮੇਰੇ। ਸੋ ਬਹੁਤ ਬਹੁਤ ਸ਼ੁਕਰੀਆ, ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਸਾਡੇ ਤਿਉਹਾਰ ਸਾਡੇ ਲਈ ਸਾਂਝ ਭਾਈਵਾਲਤਾ ਦਾ ਪ੍ਰਤੀਕ ਹੁੰਦੇ ਨੇ, ਜੋ ਸਾਡੀਆਂ ਸਾਂਝਾਂ ਨੂੰ ਹੋਰ ਪੀੜੀਆਂ ਕਰਦੇ ਆ। ਬਿਲਕੁਲ ਸਹੀ ਕਿਹਾ ਭਾਜੀ ਤੁਸੀਂ, ਇਹ ਤਿਉਹਾਰ ਹੋ ਗਏ, ਇਹ ਸਾਡੇ ਰਸਮ ਰਿਵਾਜ ਹੋ ਗਏ, ਸਾਡੀ ਭਾਸ਼ਾ ਹੋ ਗਈ, ਇਹ ਸਾਡੀ ਜਿਹੜੀ ਸਾਡੇ ਸਾਨੂੰ ਹੀ ਆਪਣੇ ਆਪ ਚ ਅੰਦਰੋਂ ਬਹੁਤ ਮਜ਼ਬੂਤ ਕਰਦੇ ਆ। ਸੋ ਇੱਕ ਮੈਂ ਨਾ ਮੈਨੂੰ ਸ਼ੇਅਰ ਯਾਦ ਆ ਰਿਹਾ, ਚੱਲ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਤਨੀ ਉਹਦੇ ਨਾਲ ਰਿਲੇਟਡ ਤੇ ਬਸੰਤ ਦੇ ਨਾਲ ਵੀ ਰਿਲੇਟਡ ਹੈ ਨਾ। ਗੁਰਮੁਖ ਸਿੰਘ ਮੁਸਾਫਿਰ ਹੋਣਾ ਦਾ ਹੈ ਕਿ ਰੁੱਤ ਬਸੰਤ ਨਵਾਂ ਰਸ ਪਾਇਆ, ਹਰ ਬੂਟੇ ਹਰ ਡਾਲੀ, ਹਰ ਸ਼ੈ ਦੇ ਵਿੱਚ ਜੋਬਨ ਖੇੜਾ, ਹਰ ਸ਼ੈ ਦੇ ਵਿੱਚ ਲਾਲੀ, ਕਲੀਆਂ ਹੱਸੀਆਂ ਗੁੰਚੇ ਮਹਿਕੇ, ਮੌਲੇ ਜੰਗਲ ਬੇਲੇ, ਪਰ ਸੁੱਕੇ ਉਹ ਹੋ ਗਏ ਅਭਾਗੇ, ਜੜਨਾ ਜਿਨਾ ਸੰਭਾਲੀ। ਸੋ ਬਿਲਕੁਲ ਉਹੀ ਜੀ, ਹੁਣ ਅਸੀਂ ਬਸੰਤ ਦੀ ਗੱਲ ਆਪਣੀ ਜ਼ਿੰਦਗੀ ਦੇ ਨਾਲ ਵੀ ਕਰੀਏ ਹੈ ਨਾ, ਉਹੀ ਹਮੇਸ਼ਾ ਫਲਦੇ ਫੁੱਲਦੇ ਆ, ਉਹ ਬਸੰਤ ਦੇ ਵਿੱਚ ਆ ਕੇ ਮਹਿਕਦੇ ਆ, ਉਹਨਾਂ ਨੂੰ ਫੁੱਲ ਆਉਂਦੇ ਆ, ਜਿਨ੍ਹਾਂ ਨੇ ਪਰ ਆਪਣੀਆਂ ਜੜਾਂ ਸੰਭਾਲੀਆਂ ਹੁੰਦੀਆਂ, ਜੋ ਜੜਾਂ ਨਾਲ ਟੁੱਟੇ ਹੁੰਦੇ ਆ, ਉਹਨਾਂ ਨੂੰ ਫਿਰ ਫੁੱਲ ਘੱਟ ਹੀ ਲੱਗਦੇ ਆ। ਸੋ ਉਹੀ ਚੀਜ਼ ਸਾਡੀ ਜੜਾਂ ਸੰਭਾਲਣੀਆਂ ਜ਼ਰੂਰੀ ਆ।
ਜੜਾਂ ਦੀ ਗੱਲ ਕਰਨ ਲੱਗਾ ਮੈਂ, ਕੱਲ ਦੇਖਣ ਦਿਆ ਸੀ ਕਿ ਐਡੀਲੇਡ ਤੇ ਸਿਡਨੀ ਦਾ ਵੈਸੇ ਬਹੁਤ ਜ਼ਿਆਦਾ ਫਰਕ ਹੈਗਾ, ਕਿਉਂਕਿ ਸਿਡਨੀ ਚ ਮੇਰੇ ਵਰਗਾ ਰਹਿੰਦੇ ਬੰਦੇ ਹੈ ਨਾ, ਤੇ ਐਡੀਲੇਡ ਜਾਂਦੀਆਂ ਸੁਖਪ੍ਰੀਤ ਦੀਦੀ ਵਰਗੀਆਂ, ਜਿਹਨਾਂ ਨੇ ਆਪਣੇ ਕਲਚਰ ਪੂਰਾ ਸਮਝਿਆ। ਮੈਂ ਤੁਹਾਡੀ ਕੱਲ ਲਾਈਵ ਵੀਡੀਓ ਦੇਖਦਾ ਪਿਆ ਸੀ, ਜਿਹਦੇ ਵਿੱਚ ਤੁਸੀਂ ਉਹ ਇੱਕ ਮੁੱਠਾ ਜਿਹਾ ਬਣਾ ਕੇ ਤਾਂ ਉਹਨੂੰ ਹਨਾ ਇੱਕ ਮੁੱਠ ਤੋਂ ਉੱਪਰ ਨੂੰ ਇੱਕ ਦੋ ਹੱਥਾਂ ਨਾਲ ਜੋੜ ਕੇ ਉਂਗਲਾਂ ਕਰਕੇ ਤਾਂ ਉਹਨੂੰ, ਤੇ ਉਹ ਤੋਂ ਇੱਦਾਂ ਛਾਲਾ ਮਾਰਦੇ ਪਏ ਸੀ ਬੱਚਿਆਂ ਨੂੰ, ਤੇ ਉਹ ਉਹੀ ਚੀਜ਼ਾਂ ਸਾਡੀਆਂ ਹੁੰਦੀਆਂ ਸੀ ਨਾ, ਉਹ ਜਦੋਂ ਆਪਾਂ ਉੱਥੇ ਹੁੰਦੇ ਸੀ, ਉਹ ਜਿਹਦੇ ਬੱਚੇ ਨੂੰ ਹੁਣ ਉਹ ਚੀਜ਼ਾਂ ਦਾ ਪਤਾ ਆ ਉਹ ਤੇ ਕਰੇਗਾ ਨਾ, ਜਿਹੜੇ ਬੱਚੇ ਨੂੰ ਪਤਾ ਹੀ ਨੀ ਤੇ ਉਹਨੇ ਕਿੱਥੋਂ ਆਪਣੇ ਕਲਚਰ ਨਾਲ ਜੋੜਨਾ ਆ।
ਬਿਲਕੁਲ, ਸਭ ਤੋਂ ਜਿਆਦਾ ਕਲੀਅਰ ਹੋਣਾ ਚਾਹੀਦਾ, ਹਾਂ ਇਹ ਕੀ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਕੀ ਕਰਾਉਣਾ। ਹੁਣ ਜੇ ਮੈਂ ਅਕੈਡਮੀ ਸ਼ੁਰੂ ਕੀਤੀ ਹੈ ਸਾਂਝ ਪੰਜਾਬ ਦੀ ਨਾ, ਤੇ ਮੈਨੂੰ ਬਹੁਤੇ ਲੋਕਾਂ ਨੇ ਇਹ ਕਿਹਾ ਭਈ ਤੁਹਾਨੂੰ ਸਿਰਫ ਭੰਗੜਾ ਗਿੱਧਾ ਹੀ ਸਿਖਾਉਣਾ ਚਾਹੀਦਾ, ਅੱਜ ਕੱਲ ਤਾਂ ਭੰਗੜੇ ਗਿੱਧੇ ਚੱਲਦੇ ਆ ਭਈ ਨਾ ਤੁਸੀਂ। ਮੈਂ ਜਿੱਦਾਂ ਇਹ ਕਹਿੰਦੀ ਆ ਕਿ ਜੇ ਤੁਸੀਂ ਸਿਰਫ ਭੰਗੜਾ ਗਿੱਧਾ ਸਿੱਖਣ ਆਉਣਾ ਤੇ ਇਟਸ ਨਾਟ, ਇਹ ਵਧੀਆ ਜਗ੍ਹਾ ਨੀ ਤੁਹਾਡੇ ਲਈ, ਹੋਰ ਬਹੁਤ ਸਾਰੀਆਂ ਜਗ੍ਹਾ ਆ। ਮੈਂ ਕੋਸ਼ਿਸ਼ ਕਰਦੀ ਆ, ਮੇਰੇ ਤੋਂ ਭਾਵੇਂ ਚਾਰ ਬੱਚੇ ਹੋਣ ਭਾਵੇਂ ਅੱਠ ਹੋਣ ਦਸ ਹੋਣ, ਮੈਨੂੰ ਕੁਆਂਟਿਟੀ ਨਾਲ ਮਤਲਬ ਨੀ, ਪਰ ਮੈਂ ਉਹੀ ਬੱਚਿਆਂ ਨੂੰ ਅੱਗੇ ਪਾਸ ਆਨ ਕਰਨਾ ਜੋ ਮੈਂ ਚਾਹੁੰਦੀ ਆ, ਜੋ ਸਾਡੇ ਵਿਰਸੇ ਦਾ ਹਿੱਸਾ ਆ। ਉਹਦੇ ਵਿੱਚ ਸਾਡੀ ਰਸੋਈ ਵੀ ਆ, ਸਾਡੀਆਂ ਖੇਡਾਂ ਵੀ ਆ, ਸਾਡੇ ਲੋਕ ਨਾਚ ਵੀ ਆ, ਲੋਕ ਗੀਤ ਵੀ ਆ, ਸਾਹਿਤ ਵੀ ਆ। ਬੱਚਿਆਂ ਨੂੰ ਮੈਂ ਪੰਜਾਬੀ ਦੀਆਂ ਕਲਾਸਿਸ ਵੀ ਦਿੰਨੀ ਆ, ਔਰ ਮੈਨੂੰ ਬੜਾ ਵਧੀਆ ਲੱਗਦਾ, ਬਹੁਤ ਵਧੀਆ ਲੱਗਦਾ ਬੱਚੇ ਜਦੋਂ ਪੰਜਾਬੀ ਸਿੱਖਦੇ ਆ ਔਰ ਜਦੋਂ ਪੜ੍ਹਨੀ ਸ਼ੁਰੂ ਕਰਦੇ।
ਬਿਲਕੁਲ ਬਿਲਕੁਲ, ਕਿਉਂਕਿ ਜਦੋਂ ਬੱਚੇ ਪੰਜਾਬੀ ਬੱਚੇ ਪੰਜਾਬੀਆਂ ਵਿੱਚ ਇਕੱਠੇ ਹੁੰਦੇ ਆ ਨਾ, ਉਹਦੇ ਵਿੱਚ ਆਪਾਂ ਜਦੋਂ ਇੱਕ ਲੈਂਗੁਏਜ, ਆਪਾਂ ਸਭ ਤੋਂ ਪਹਿਲੀ ਲੈਂਗੁਏਜ ਹੁੰਦੀ ਪੰਜਾਬੀ ਹੈ ਨਾ, ਅਸੀਂ ਸਾਰਿਆਂ ਨੇ ਪੰਜਾਬੀ ਬੋਲ ਲੈਂਦੇ। ਜਿਹੜੇ ਬੱਚਿਆਂ ਨੂੰ ਥੋੜੀ ਘੱਟ ਵੀ ਹੁੰਦੀ ਨਾ, ਉਹ ਵੀ ਤੁਹਾਡੇ ਚ ਇੰਟਰਸਟ ਲੈਣਾ ਸ਼ੁਰੂ ਕਰ ਦਿੰਦੇ ਆ। ਉਸ ਤੋਂ ਬਾਅਦ ਜੇ ਤੁਹਾਨੂੰ ਉਹ ਗੇਮ ਤੁਸੀਂ ਖੇਡਦੇ ਪਏ, ਉਹ ਗੇਮ ਤੁਸੀਂ ਖੇਡਦੇ ਪਏ ਸੀ ਨਾ, ਉਹ ਤੁਸੀਂ ਮਤਲਬ ਦੋ ਤੁਸੀਂ ਇੱਕ ਤੁਸੀਂ ਇੱਕ ਤੁਹਾਡੇ ਨਾਲ ਹੋਰ ਭੈਣ ਜੀ ਸੀ ਨਾ, ਤੁਸੀਂ ਦੋਨਾਂ ਨੇ ਹੱਥ ਜੋੜੇ ਸੀ ਆਪਣੇ ਤੇ, ਉਹ ਬੱਚੇ ਛਾਲ ਮਾਰਦੇ ਪਏ, ਤੁਸੀਂ ਉਹ ਥੋੜਾ ਹੋਰ ਉੱਚੀ ਉੱਚਾ ਕਰਤਾ, ਉਹਨੇ ਹੋਰ ਛਾਲ ਮਾਰਨੀ ਸ਼ੁਰੂ ਕਰਤੀਆਂ, ਉਹਨਾਂ ਦਾ ਬੱਚਿਆਂ ਦਾ ਹੋਰ ਇੰਟਰਸਟ ਬਣ। ਉਹਨਾਂ ਨੇ ਜਾ ਕੇ ਫਿਰ ਆਪਣੇ ਜਿਹੜੇ ਨੌਨ ਹੈਗੇ ਉਹਨਾਂ ਦੇ ਬਿਲਕੁਲ, ਉਹਨਾਂ ਨੂੰ ਜਾ ਕੇ ਉਹਨਾਂ ਨੂੰ ਦੱਸਣਾ ਕਿ ਹਾਂ ਵੀ ਉੱਥੇ ਦੀਦੀ ਹੋਣਾ ਨੇ ਇਹ ਕੰਮ ਕਰਵਾਇਆ, ਫਿਰ ਅੱਗੇ ਜਿਹੜੇ ਹੋਰ ਬੱਚੇ ਆ ਉਹ ਫਿਰ ਹੋਰ ਆ ਜਾਂਦੇ ਆ ਨਾ, ਜਦੋਂ ਹੋਰ ਬੱਚੇ ਆ ਜਾਂਦੇ ਆ ਤੇ ਫਿਰ ਉਹ ਇੰਟਰਸਟ ਬਣਦਾ ਹੋਰ ਜ਼ਿਆਦਾ ਬਣ ਜਾਂਦਾ। ਇਹੋ ਹੀ ਇੱਕ ਉਪਰਾਲਾ ਹੁੰਦਾ ਜਦੋਂ ਗੱਲ ਤੋਂ ਦੱਸਾਂ,
ਪਰ ਗੱਲ ਇਹ ਹੈ ਨਾ ਧਨੀ ਜਿਹਨੂੰ, ਹਾਂ ਹਾਂ
ਹਾਂਜੀ, ਗੱਲ ਇਹ ਨਾ ਵੀ ਮੇਰੇ ਕਹਿਣ ਦਾ ਮਤਲਬ ਇਹ, ਤੁਸੀਂ ਆਪ ਹੀ ਉਪਰਾਲਾ ਕਰੋਗੇ, ਉਪਰਾਲਾ ਕਰੋਗੇ ਤੇ ਫੇਰ ਹੀ ਤੁਹਾਡੇ ਨਾਲ ਬੱਚੇ ਜਾਂ ਦੁਨੀਆਂ ਜੁੜੇਗੀ ਨਾ। ਜੇ ਤੁਸੀਂ ਆਪ ਹੀ ਇੱਕ ਦਿਨ ਸਿਖਾ ਕੇ ਜਾਂ ਜਲਦੀ ਆਉਂਦੇ ਨੀ ਜਾਂ ਕਰਦੇ ਨੀ, ਬੱਚੇ ਦਾ ਇੱਕ ਦਿਨ ਦਾ ਇੰਟਰਸਟ ਬਣਾ ਕੇ ਤੁਸੀਂ ਪਿੱਛੇ ਹੋ ਜਾਂਦੇ, ਉਹ ਫਿਰ ਗੱਲ ਨੀ ਬਣਦੀ। ਜਦੋਂ ਲਗਾਤਾਰ ਤੁਸੀਂ ਬੱਚੇ ਕਰਦੇ ਆ ਨਾ, ਉਹ ਆਟੋਮੈਟਿਕ ਬੱਚੇ ਦਾ ਇੰਟਰਸਟ ਬਣਦਾ। ਹੁਣ ਸ਼ੁਰੂ ਤੋਂ ਹੀ ਤੁਸੀਂ ਦੇਖੋ, ਕੱਲ ਨੂੰ ਮੈਂ ਕੱਲ ਪਰਸੋਂ ਨਾਲ ਫੋਟੋ ਕਿਸੇ ਨੇ ਪਾਈ ਤੇ ਉਹਨੇ ਚਾਟੀ ਫੜੀ ਤੇ ਉਹਨੇ ਚਾਟੀ ਵਿੱਚ ਜਿਹੜੀਆਂ ਹੁੰਦੀਆਂ ਨਾ ਮਤਲਬ ਮਧਾਣੀ ਪਾ ਕੇ ਤੇ ਉਹਨਾਂ ਰਿੜਕਦੀ ਪਈ ਦੁੱਧ, ਤੇ ਮੈਂ ਆਪਣੀ ਉਹਨੂੰ ਦੱਸਿਆ ਕੁੜੀਆਂ ਨੂੰ ਨਾਲ ਦੱਸਿਆ, ਮੈਂ ਕਿਹਾ ਵੀ ਆਹ ਦੇਖ, ਮੈਂ ਕਿਹਾ ਇਹਨੂੰ ਪਾਪਾ ਕੀ ਕਹਿੰਦੇ, ਕਹਿੰਦੀ ਕੀ ਕਹਿੰਦੇ ਪਾਪਾ ਜੀ, ਮੈਂ ਕਿਹਾ ਇਹਨੂੰ ਚਾਟੀ ਕਹਿੰਦੇ ਆ, ਇਹ ਦੁੱਧ ਵਿੱਚ ਨਾ ਏਦਾਂ ਘੋ ਜਿਹੜਾ ਤੂੰ ਘਿਓ ਖਾਂਦੀ ਨਾ ਘਰ, ਉਹ ਘਿਓ ਬਣਾਉਂਦੇ ਪਏ ਆ ਤੇ ਅੱਛਾ ਪਾਪਾ ਜੀ, ਇੱਦਾਂ ਮੈਂ ਵੀ ਕਰਨਾ ਮੈਂ ਕਿਹਾ ਕੋਈ ਨੀ ਜਦ ਜਾਵਾਂਗੇ ਫਿਰ ਲੱਭੇਗੀ ਨਾ ਪਿੰਡ ਜਾਵਾਂਗੇ, ਮੈਂ ਕਿਹਾ ਫਿਰ ਦੱਸਾਂਗਾ। ਕਹਿੰਦੀ ਠੀਕ ਆ, ਮਤਲਬ ਜੇ ਅਸੀਂ ਉਹ ਦਿਮਾਗ ਵਿੱਚ ਚਲਾਉਂਦੇ ਪਾਵਾਂਗੇ ਤੇ ਆਟੋਮੈਟਿਕਲੀ ਉਹਨਾਂ ਚੀਜ਼ਾਂ ਨੇ ਜਦੋਂ ਜਾ ਕੇ ਅਸੀਂ ਪੰਜਾਬ ਜਾਣਾ, ਉਹਨਾਂ ਨੇ ਉਹ ਚੀਜ਼ਾਂ ਦੇਖਣੀਆਂ, ਫਿਰ ਉਹਨਾਂ ਨੇ ਪੁੱਛਣਾ, ਫਿਰ ਸਾਨੂੰ ਐਕਸਪਲੇਨ ਕਰੋ, ਬੱਚੇ ਆਪ ਹੀ ਸਿੱਖਦੇ ਆ ਕਿ ਅਸੀਂ ਵੀ ਇੱਦਾਂ ਹੀ ਸਿੱਖਿਆ।
ਬਿਲਕੁਲ, ਔਰ ਸਿਰਫ ਸਿੱਖਣ ਦੀ ਗੱਲ ਨੀ ਤਾਂ ਨੀ, ਮੈਨੂੰ ਲੱਗਦਾ ਕਿ ਇਹ ਨੀ ਹੈਗਾ ਵੀ ਅਸੀਂ ਉਹ ਚੀਜ਼ਾਂ ਸਿੱਖੀਆਂ ਤੇ ਇਸ ਕਰਕੇ ਬੱਚਿਆਂ ਨੂੰ ਸਿਖਾਉਣੀਆਂ, ਪਰ ਹੁਣ ਜ਼ਿੰਦਗੀ ਦੇ ਇਸ ਦੌਰ ਤੇ ਆ ਕੇ ਇਹ ਪਤਾ ਲੱਗਦਾ ਪਿਆ ਕਿ ਉਹ ਚੀਜ਼ਾਂ ਬਹੁਤ ਵਧੀਆ ਸੀ ਜੋ ਸਾਡੇ ਬਜ਼ੁਰਗਾਂ ਨੇ ਬਣਾਈਆਂ ਹੋਈਆਂ ਸੀਗੀਆਂ ਨਾ, ਉਹ ਚੀਜ਼ਾਂ ਬਹੁਤ ਵਧੀਆ ਸੀ। ਜਦੋਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਦਹੀਂ ਜੰਮਦਾ ਹੁੰਦਾ ਸੀਗਾ, ਲੱਸੀ ਹੁੰਦੀ ਸੀ, ਤੇ ਉਹਦੇ ਪਿੱਛੇ ਕੋਈ ਸਾਇੰਟੀਫਿਕ ਰੀਜ਼ਨ ਵੀ ਸੀ, ਹੈ ਨਾ, ਸਿਰਫ ਇਹ ਨੀ ਸੀ ਵੀ ਹਾਂ ਉਹ ਅਫੋਰਡ ਨੀ ਕਰ ਸਕਦੇ ਸੀਗੇ, ਸਿਰਫ ਉਹੀ ਗੱਲ ਨੀ ਸੀ, ਹੈ ਨਾ, ਜੇ ਤੌੜੀ ਦੇ ਵਿੱਚ ਜਿਹੜੀ ਦਾਲ ਰਿੱਝਦੀ ਹੁੰਦੀ ਸੀਗੀ ਉਹਦਾ ਸਵਾਦ ਹੀ ਕੁਛ ਵੱਖਰਾ ਹੁੰਦਾ ਸੀ, ਤੇ ਉਹਦੇ ਹੁਣ ਜੇ ਪਤਾ ਕਰੋ ਤੇ ਉਹਦੀ ਨਿਊਟ੍ਰੀਸ਼ਨ ਵੀ ਅਲੱਗ ਹੁੰਦੀ ਸੀਗੀ ਉਹਨਾਂ ਚੀਜ਼ਾਂ ਦੇ ਨਾਲੋਂ। ਸੋ ਮੈਨੂੰ ਯਾਦ ਆ ਵੀ ਆਪਣੇ ਹੱਥੀਂ ਉਹ ਚੀਜ਼ਾਂ ਘਰਾਂ ਚੋਂ ਕੱਢੀਆਂ ਸੀਗੀਆਂ, ਉਹ ਚਾਹੇ ਪਿੱਤਲ ਸੀ ਚਾਹੇ ਉਹ ਮਿੱਟੀ ਦੇ ਭਾਂਡੇ ਸੀ, ਇਹ ਲੱਗਦਾ ਸੀ ਵੀ ਕੀ ਓਲਡ ਫੈਸ਼ਨ ਚੀਜ਼ਾਂ ਰੱਖੀਆਂ ਆ ਘਰਦਿਆਂ ਨੇ, ਪਈ ਹਨਾ ਮਿਊਜ਼ੀਅਮ ਹੀ ਬਣਾਇਆ ਪਿਆ ਘਰ ਨੂੰ, ਪਰ ਹੁਣ ਅੱਜ ਤਰਸਦੇ ਪਏ ਆ ਉਹਨਾਂ ਚੀਜ਼ਾਂ ਨੂੰ, ਔਰ ਕਿਤੇ ਵੱਧ ਡਾਲਰ ਦੇ ਕੇ ਉਹ ਚੀਜ਼ਾਂ ਹੁਣ ਘਰ ਚ ਲੈ ਕੇ ਆਉਂਦੇ ਆ। ਮੈਂ ਦੱਸਦੀ ਆ, ਪਿਛਲੇ ਹਫਤੇ ਮੈਂ ਗਈ ਤੇ ਮੈਂ ਨਾ ਮਿੱਟੀ ਦੀ ਕੁੰਜੀ ਲੈ ਕੇ ਆਈ ਆ ਇੱਕ ਦਹੀਂ ਜਮਾਉਣ ਦੇ ਲਈ।
ਹਾਂਜੀ,
ਸੋ ਮੈਂ ਕੱਲ ਰਾਤੀ ਜਮਾਇਆ ਤੇ ਹੁਣ ਮੈਂ ਦੇਖਦੀ ਆ ਵੀ ਕਿੱਦਾਂ ਦਾ ਜੰਮਿਆ ਆ। ਸੋ ਉਹ ਚੀਜ਼ਾਂ ਨੂੰ ਹੁਣ ਜ਼ਿੰਦਗੀ ਚ ਐਡ ਕਰਨ ਨੂੰ ਜੀ ਕਰਦਾ ਆ। ਇੱਕ ਤਾਂ ਇਹ ਆ ਕਿ ਅਸੀਂ ਉਹਨਾਂ ਨਾਲ ਜੁੜੇ ਆ, ਤੇ ਦੂਸਰਾ ਇਹ ਆ ਕਿ ਸਿਹਤ ਪੱਖੋਂ ਵੀ ਠੀਕ ਆ। ਹੁਣ ਜੇ ਅਸੀਂ ਇੱਥੇ ਦੀ ਗੱਲ ਕਰੀਏ ਤੇ ਸੋਚ ਕੇ ਦੇਖ ਕਿੰਨੇ ਪ੍ਰਿਜ਼ਰਵੇਟਿਵ ਅਸੀਂ ਖਾਂਦੇ ਪਏ ਆ, ਹਰ ਇੱਕ ਚੀਜ਼ ਦੇ ਵਿੱਚ ਪ੍ਰਿਜ਼ਰਵੇਟਿਵ। ਔਰ ਅਸੀਂ ਆਪਣੇ ਬਚਪਨ ਵੱਲ ਦੇਖੀਏ, ਕੋਈ ਵੀ ਚੀਜ਼ ਕੋਈ ਨੀ ਸੀ ਇਹੋ ਜਿਹੀ ਜਿਹਦੇ ਚ ਅਸੀਂ ਕੋਈ ਪ੍ਰਿਜ਼ਰਵੇਟਿਵ ਹੁੰਦਾ ਸੀ, ਚਾਹੇ ਉਹ ਘਿਓ ਸੀ ਘਰ ਦਾ ਸੀ, ਮੱਖਣ ਸੀ ਘਰ ਦਾ ਸੀ, ਸਬਜ਼ੀਆਂ ਦਾਲਾਂ ਘਰ ਦੀਆਂ ਹੁੰਦੀਆਂ ਸੀਗੀਆਂ। ਮੈਨੂੰ ਯਾਦ ਆ ਵੀ ਸਾਡਾ ਤਾਂ ਤੇਲ ਵੀ ਸਰੋਂ ਦੇ ਤੇਲ ਦੀ ਕਹਾਣੀ ਡੈਡੀ ਕਢਾ ਕੇ ਲਿਆਉਂਦੇ ਹੁੰਦੇ ਸੀ, ਸੋ ਉਹਦੇ ਵੀ ਜਿਹੜੇ ਪਕੌੜੇ ਬਣਦੇ ਹੁੰਦੇ ਸੀ ਉਹ ਵੀ ਘਰ ਦਾ ਤੇਲ ਹੁੰਦਾ ਸੀਗਾ, ਦੁੱਧ ਘਰ ਦਾ ਹੁੰਦਾ ਸੀ, ਤੇ ਇੱਥੇ ਤੇ ਅਸੀਂ ਦੁੱਧ ਵੀ ਕੇਨੀਆਂ ਦਾ ਪੀਂਦੇ ਹੋਏ ਆ, ਤੇ ਜੇ ਸੋਚੀਏ ਤੇ ਫਿਰ ਹੁਣ ਬਿਮਾਰੀਆਂ ਵੀ ਉਸ ਹਿਸਾਬ ਨਾਲ ਇੱਦਾਂ ਵਧੀਆ ਆ, ਉਹਨਾਂ ਦਾ ਗ੍ਰਾਫ ਵੀ ਐਡਾ ਗਿਆ, ਤੇ ਸਾਨੂੰ ਬਚਪਨ ਚ ਕਿਹੜੀ ਬਿਮਾਰੀ ਹੁੰਦੀ ਸੀ, ਖੰਘ ਜ਼ੁਕਾਮ ਹੋ ਗਿਆ ਬਸ, ਹਨਾ, ਕਦੀ ਕਿਤੇ ਬੁਖਾਰ ਹੋ ਗਿਆ ਜਾਂ ਫੋੜੇ ਨਿਕਲ ਆਉਂਦੇ ਹੁੰਦੇ ਸੀਗੇ, ਤੇ ਉਹ ਹੀ ਇੱਕ ਪਿੰਡ ਦਾ ਜਿਹੜਾ ਡਾਕਟਰ ਹੁੰਦਾ ਸੀਗਾ ਬੇਚਾਰਾ, ਉਹਦੇ ਕੋਲ ਹੀ ਜਾ ਕੇ ਠੀਕ ਹੋ ਜਾਂਦਾ ਸੀਗਾ। ਨਹੀਂ
ਲੱਤਾਂ ਤੇ ਉਹ ਹਟਣੀ ਹੀ ਨੀ, ਉਹ ਲੱਤਾਂ ਤੇ ਫਿਰ ਹੁੰਦੇ ਰਹਿਣੇ ਤੇ ਉਹ ਅੱਜ ਕੱਲ ਦੇਖੀ
ਨੀਲੀ ਜਿਹੀ ਸਿਆਹੀ ਦਿੰਦੇ ਹੁੰਦੇ ਸੀ, ਨੀਲੀ ਜਿਹੀ ਦਵਾਈ ਦਿੰਦੇ ਹੁੰਦੇ ਸੀ ਲੋੜ ਨੂੰ ਕੁਛ।
ਹਾਂਜੀ 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 ਨੀਲੀ ਸੀ ਤੇ ਉਹ ਕਹਿੰਦੇ ਹੁੰਦੇ ਸੀ ਬੀਟਾਡੀਨ, ਬੀਟਾਡੀਨ ਹੁੰਦੇ ਹੁੰਦੇ ਸੀ, ਬੀਟਾਡੀਨ ਲਾ ਕੇ ਕੋਈ
ਨਹੀਂ, ਬੀਟਾਡੀਨ ਨੀ ਹੁੰਦੀ ਸੀ, ਕੋਈ ਹੋਰ ਹੁੰਦੀ ਸੀ ਨੀਲੀ ਜਿਹੀ ਸਿਆਹੀ ਜਿਹੀ ਵਾਂਗੂ ਹੁੰਦਾ ਸੀਗਾ, ਕੁਛ ਉਹ ਲਾਉਂਦੇ ਹੁੰਦੇ ਸੀ ਬੀਟਾਡੀਨ ਨੀ ਹੁੰਦੀ ਸੀ ਬੀਟਾਡੀਨ। ਹਾਂ
ਹਾਂ
ਅੱਛਾ ਤਾਂ ਨੀ, ਚਲੋ ਮੈਸੇਜ ਆਏ ਹੋਏ ਆ ਪਹਿਲਾਂ ਨਾਲ ਮੈਸੇਜ ਵੀ ਲੈ ਲਈਏ।
ਹਾਂਜੀ
ਹਾਂ, ਜਦੋਂ ਮੈਂ ਤੇ ਧਨੀ ਇਕੱਠੇ ਸ਼ੁਰੂ ਹੁੰਦੇ ਆ ਫੇਰ ਬ੍ਰੇਕ ਅਸੀਂ ਘੱਟ ਹੀ ਲਾਈਦੀ ਆ ਵੈਸੇ, ਹਨਾ ਪ੍ਰੋਗਰਾਮ ਦੇ ਵਿੱਚ ਗੱਲਾਂ ਮੁੱਕਦੀਆਂ ਨੀ, ਐ ਹੁੰਦੀ ਆ ਵੀ ਸੁਣਾ ਦੇਈਏ ਆਪਣੀ ਆਪਣੀ। ਤੇ ਸਾਡੇ ਨਾਲ ਰੁਪਿੰਦਰ ਸਿੰਘ ਗਿੱਲ ਹੁਣੀ ਮੈਲਬਨ ਤੋਂ, ਉਹਨਾਂ ਨੇ ਸਾਂਝ ਬਣਾਈ ਹੈ। ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਹੈ, ਸੋ ਬਹੁਤ ਬਹੁਤ ਸ਼ੁਕਰੀਆ। ਤੇ ਇਹਨਾਂ ਨੇ ਗੀਤ ਇੱਕ ਸੁਣਨ ਦੀ ਫਰਮਾਇਸ਼ ਕੀਤੀ ਹੈ ਸਰਬਜੀਤ ਭਾਜੀ, ਉਹਨਾਂ ਦਿਨਾਂ ਨੂੰ ਉਡੀਕਾਂ ਚਾਨਵੇ, ਉਹਨਾਂ ਦਿਨਾਂ ਨੂੰ ਉਡੀਕਾਂ ਚਾਨਵੇ। ਸੋ ਕੋਸ਼ਿਸ਼ ਕਰਦੇ ਆ ਜੀ, ਸਹੀ ਗੱਲ ਆ, ਉਹਨਾਂ ਦਿਨਾਂ ਨੂੰ ਤਾਂ ਸਾਰੇ ਉਡੀਕਦੇ ਆ, ਪਰ ਹੁਣ ਦੇਖਦੇ ਆ ਭਾਈ ਰੁਪਿੰਦਰ ਸਿੰਘ ਵੀ ਕਿਹੜੇ ਦਿਨਾਂ ਨੂੰ ਉਡੀਕ ਰਹੇ ਆ, ਗੀਤ ਸੁਣਨ ਤੋਂ ਬਾਅਦ ਹੀ ਪਤਾ ਲੱਗਣਾ। ਤੇ ਇਧਰੋਂ ਸਾਡੇ ਨਾਲ ਈਮੇਲ ਦੇ ਜ਼ਰੀਏ ਸੁਖਵਿੰਦਰ ਸੌਂਧ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਸਤਿ ਸ਼੍ਰੀ ਅਕਾਲ ਭਾਜੀ। ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਘੁੰਮਣ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਜੋ ਗਲਤੀ ਨਾ ਕਰੇ ਉਹਨੂੰ ਭਗਵਾਨ ਕਹਿੰਦੇ ਆ, ਜੋ ਗਲਤੀ ਕਰਕੇ ਮੰਨ ਜਾਏ ਉਹਨੂੰ ਇਨਸਾਨ ਕਹਿੰਦੇ ਆ, ਤੇ ਜੋ ਗਲਤੀ ਤੇ ਗਲਤੀ ਕਰੇ ਉਹਨੂੰ ਸ਼ੈਤਾਨ ਕਹਿੰਦੇ ਆ। ਸੋ ਬਿਲਕੁਲ ਜੀ, ਗਲਤੀ ਕਰਕੇ ਮੰਨ ਲੈਣੀ ਚਾਹੀਦੀ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੁਬਾਰਾ ਉਹ ਗਲਤੀ ਅਸੀਂ ਨਾ ਦੁਹਰਾਈਏ। ਤੇ ਅੱਗੇ ਇਹਨਾਂ ਨੇ ਲਿਖਿਆ, ਕਹਿੰਦੇ ਮੈਨੂੰ ਤਾਂ ਹਰਮਨ ਰੇਡੀਓ ਦਾ ਨਸ਼ਾ ਲੱਗ ਗਿਆ ਹੈ। ਠੀਕ ਆ ਠੀਕ ਆ, ਚਲੋ ਬਹੁਤ ਵਧੀਆ ਹੈ ਨਾ, ਵਧੀਆ ਨਸ਼ਾ ਲੱਗਣਾ ਵੀ ਚਾਹੀਦਾ ਹੈ। ਤੇ ਅੱਗੇ ਇਹਨਾਂ ਨੇ ਗੱਲ ਕੀਤੀ ਬਸੰਤ ਦੀ, ਕਹਿੰਦੇ ਆਇਆ ਹੀ ਬਸੰਤ ਤੇ ਪਾ ਲਾ ਉਡਾਨ। ਸੋ ਬਿਲਕੁਲ ਜੀ, ਤੇ ਉਸ ਤੋਂ ਬਾਅਦ ਈਮੇਲ ਦੇ ਰਾਹੀਂ ਕੁਲਦੀਪ ਸਿੰਘ ਸੰਧੂ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਟੈਲੀਗ੍ਰਾਮ ਦੇ ਰਾਹੀਂ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਕੀ ਹਾਲ ਚਾਲ ਹੈ, ਕਿਹੋ ਜਿਹੀ ਅੱਜ ਦੀ ਸਵੇਰ ਨੂੰ ਇੰਜੋਏ ਕਰ ਰਹੇ ਹੋ, ਸਾਨੂੰ ਜ਼ਰੂਰ ਲਿਖ ਕੇ ਭੇਜਿਆ ਕਰੋ। ਸੋ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਰੇ ਹੁੰਗਾਰਾ ਭਰ ਦਿਓ ਪ੍ਰੋਗਰਾਮ ਦੇ ਵਿੱਚ, ਪਰ ਹੁਣ ਥੋੜਾ ਜਿਹਾ ਇਸ ਤੋਂ ਅੱਗੇ ਵੀ ਵਧੋ, ਹਨਾ, ਆਪਣੀਆਂ ਕੁਝ ਯਾਦਾਂ ਜਾਂ ਜੋ ਵੀ ਜਦੋਂ ਅਸੀਂ ਗੱਲ ਕਰੀਦਾ ਤੁਹਾਡੇ ਮਾਇੰਡ ਚ ਕਿਹੜੀ ਗੱਲ ਹੈ ਉਹ ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ।
ਇਹਦੇ ਨਾਲ ਇੱਕ ਗੱਲ ਹੋਰ ਜੋੜਨੀ ਹੈ ਦੀਦੀ, ਪਿਛਲੇ ਹਫ਼ਤੇ ਆਪਾਂ ਪ੍ਰੋਗਰਾਮ ਕਰਦੇ ਪਏ ਸੀ, ਆਪਣੇ ਨਾਲ ਇੱਕ ਭਾਜੀ ਹੈਗੇ ਸਿਡਨੀ ਤੋਂ, ਇੱਕ ਸੰਧੂ ਭਾਜੀ ਹੈ ਤੇ ਇੱਕ ਦੀਪ ਜੀ ਭਾਜੀ ਇੱਕ ਮੁਲਤਾਨੀ ਸਾਹਿਬ, ਉਹ ਤਿੰਨ ਬੰਦੇ ਪ੍ਰੋਗਰਾਮ ਸੁਣਦੇ ਆ। ਉਹਨਾਂ ਨੇ ਮੈਨੂੰ ਮੈਸੇਜ ਆਇਆ ਬਾਅਦ ਵਿੱਚ, ਉਹ ਕਹਿੰਦੇ ਵੀ ਤੇਰਾ ਪ੍ਰੋਗਰਾਮ ਬੜਾ ਵਧੀਆ ਸੀ, ਤੂੰ ਕਰਦਾ ਪਿਆ ਸੀ ਨਾ ਦੀਦੀ ਉਹਨਾਂ ਦੇ ਨਾਲ। ਮੈਂ ਕਿਹਾ ਤੁਸੀਂ ਯਾਰ ਮੈਸੇਜ ਕਰਿਆ ਕਰੋ ਹਨਾ, ਮੈਸੇਜ ਕਿਉਂ ਨੀ ਕਰਦੇ ਹੋ ਮੈਸੇਜ? ਨਹੀਂ ਕਹਿੰਦੇ ਯਾਰ ਏਦਾਂ ਠੀਕ ਆ, ਕਹਿੰਦੇ ਕੰਮ ਕਰਦੇ ਹੋਈ ਤਾਂ ਫਿਰ ਲੱਗੇ ਰਹੀਦਾ ਨਾ। ਮੈਂ ਕਿਹਾ ਨਹੀਂ ਤੁਸੀਂ ਮੈਸੇਜ ਕਰਿਆ ਕਰੋ, ਤੇ ਉਹਨਾਂ ਦਾ ਮੈਨੂੰ ਬਾਅਦ ਮੈਸੇਜ ਆਇਆ ਸੀ।
ਨਹੀਂ ਕਈ ਵਾਰੀ ਤਾਂ ਇਹ ਹੁੰਦਾ ਵੀ ਚਲੋ ਤੁਸੀਂ ਕੰਮ ਕਾਰ ਦੇ ਵਿੱਚ ਵੀ, ਹਾਂ ਕੰਮਾਂ ਕਾਰਾਂ ਦੇ ਵਿੱਚ ਵੀ ਲੱਗੇ ਹੁੰਦੇ ਆ, ਪਰ ਗੱਲ ਇਹ ਹੁੰਦੀ ਆ ਭਈ ਮਹਿਫਿਲ ਏਦਾਂ ਹੀ ਲੱਗਦੀ ਆ ਹਨਾ, ਜੇ ਤੁਸੀਂ ਦੋ ਜਣੇ ਬੈਠੇ ਆ ਤੇ ਉਹ ਸਵਾਦ ਜਿਹਾ ਨਹੀਂ ਆਉਂਦਾ, ਵੀ ਜਦੋਂ ਤੁਸੀਂ ਜਿੰਨਾ ਇਕੱਠ ਹੋਵੇ ਓਨਾ ਹੀ ਮਜ਼ਾ ਆਉਂਦਾ, ਮਹਿਫਿਲ ਤਾਂ ਜਿੱਡੀ ਵੱਡੀ ਹੋਵੇ ਓਨਾ ਹੀ ਵਧੀਆ ਹੁੰਦਾ ਆ। ਸੋ ਬਾਕੀ ਆ ਕਿ ਹਰਮਨ ਰੇਡੀਓ ਤੇ ਸਾਰੇ ਉਸ ਸੋਚ ਵਾਲੇ ਬੰਦੇ ਜੁੜਦੇ ਆ ਹਨਾ, ਜਿਨ੍ਹਾਂ ਦੇ ਨਾਲ ਤੁਸੀਂ ਉਹ ਗੱਲ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਅਦਾਰੇ ਆ, ਪਰ ਮੈਨੂੰ ਹਰਮਨ ਰੇਡੀਓ ਲੱਗਦਾ ਹੁੰਦਾ ਕਿ ਸਾਦ ਮੁਰਾਦਾ ਜਿਹਾ ਹਨਾ, ਸਾਡਾ ਪੇਂਡੂ ਜਿਹਾ ਇੱਕ ਰੇਡੀਓ ਆ ਜਿੱਥੇ ਅਸੀਂ ਬੈਠ ਕੇ ਕੋਈ ਵੀ ਗੱਲ ਕਰ ਲੈਂਦੇ, ਦਿਲ ਦੀ ਸਾਂਝ ਜਿਹੜੀ ਬਣਾ ਲੈਂਦੇ ਆ। ਤੇ ਧਨੀ ਵੀਰਪਾਲ ਹੁਣਾਂ ਨੇ ਵੀ ਮੈਸੇਜ ਕੀਤਾ, ਵੀਰਪਾਲ ਹੁਣਾਂ ਨੇ ਮੈਨੂੰ ਮੈਲਬਨ ਤੋਂ, ਹਾਂ ਕਹਿੰਦੇ ਲਿਸਨਿੰਗ ਯੂਅਰ ਪ੍ਰੋਗਰਾਮ ਐਂਡ ਇੰਜੋਇੰਗ, ਬਹੁਤ ਬਹੁਤ ਸ਼ੁਕਰੀਆ ਵੀਰਪਾਲ ਜੀ, ਔਰ ਜ਼ਰੂਰ ਆਪਣੀਆਂ ਯਾਦਾਂ ਦੀ ਸਾਂਝ ਵੀ ਸਾਡੇ ਨਾਲ ਪਾਓ। ਤੇ ਲਓ ਜੋਗਿੰਦਰ ਸਿੰਘ ਸੋਹੀ ਹੁਣੀ ਵੀ ਆ ਗਏ, ਗੁੱਡ ਮਾਰਨਿੰਗ ਬੁਲਾ ਰਹੇ ਆ, ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਐਂਡ ਧਨੀ, ਇੰਜੋਇੰਗ ਯੂਅਰ ਪ੍ਰੋਗਰਾਮ। ਸੋ ਬਹੁਤ ਬਹੁਤ ਸ਼ੁਕਰੀਆ ਸੋਹੀ ਭਾਜੀ, ਕਿੱਦਾਂ ਖਿੱਚੀ ਜਾਂਦੇ ਕੰਮ ਟੈਕਸੀ ਦਾ ਫਿਰ? ਤੇ ਬਿਲਕੁਲ ਜੀ, ਸਵੇਰੇ ਥੋੜੀ ਮਸਰੂਫੀਅਤ ਵੀ ਹੁੰਦੀ ਹੈ ਸਾਰਿਆਂ ਨੇ। ਤੇ ਜਗਤਾਰ ਭਾਜੀ ਨੇ ਕਿਹਾ, ਕਹਿੰਦੇ ਇੱਕ ਪੰਜਾਬੀ ਆਪਣੀ ਮਾਤ ਭਾਸ਼ਾ ਹੈ ਜੋ ਬੱਚਿਆਂ ਨੇ ਆਪਣੇ ਕੋਲੋਂ ਸਿੱਖਣੀ ਆ, ਬਾਕੀ ਭਾਸ਼ਾਵਾਂ ਤਾਂ ਬੱਚਿਆਂ ਨੇ ਬਾਹਰੋਂ ਵੀ ਸਿੱਖ ਲੈਣੀਆਂ। ਬਿਲਕੁਲ ਸਹੀ ਭਾਜੀ, ਕਿ ਬਾਕੀ ਜਿਹੜੀਆਂ ਭਾਸ਼ਾਵਾਂ ਉਹ ਸਕੂਲ ਤੋਂ ਸਹਿਜੇ ਹੀ ਬੱਚਾ ਸਿੱਖ ਲੈਂਦਾ, ਕਿਉਂਕਿ ਬਾਹਰ ਮਾਹੌਲ ਹੀ ਇੱਥੇ ਉਹਨਾਂ ਨੂੰ ਉਹ ਜਿਹਾ ਮਿਲਣਾ, ਉਹਨਾਂ ਦਾ ਇੰਗਲਿਸ਼ ਦੇ ਨਾਲ ਜ਼ਿਆਦਾ ਵਾਹ ਮੱਥਾ ਪੈਣਾ ਆ, ਪਰ ਜਿਹੜੀ ਪੰਜਾਬੀ ਆ ਉਹ ਅਸੀਂ ਉਹਨਾਂ ਨੂੰ ਘਰ ਚ ਹੀ ਸੁਣਾ ਸਕਦੇ ਆ। ਸੋ ਲਓ ਜੀ, ਅੱਜ ਤੇ ਅਰਸ਼ ਮੱਲੀ ਵੀ ਆ ਗਿਆ, ਲੈ ਇੱਕ ਭਰਾ ਮੇਰਾ ਹੋਰ ਆ ਗਿਆ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਦੀਦੀ ਐਂਡ ਧਨੀ ਸਾਹਿਬ, ਸਤਿੰਦਰ ਦਾ ਸੌਂਗ ਸੁਣਾ ਦਿਓ ਜੀ, ਪਿੰਡ ਪੁੱਛਦੀ। ਸਤਿੰਦਰ ਦਾ ਸੌਂਗ ਤਾਂ ਮੈਂ ਵੀ ਨੀ ਸੁਣਿਆ, ਪਿੰਡ ਪੁੱਛਦੀ। ਅੱਛਾ, ਮੈਂ ਨੀ ਸੁਣਿਆ ਇਹ ਗੀਤ, ਕਿਹੜਾ ਸਤਿੰਦਰ ਸਰਤਾਜ ਦਾ? ਠੀਕ ਆ, ਤੂੰ ਹੁਣ ਖਚਰੀਆਂ ਗੱਲਾਂ ਨਾ ਕਰ। ਲਓ ਸਰਬਜੀਤ ਭਾਜੀ ਗੀਤ ਸੁਣਾ ਦਈਏ ਫਿਰ, ਮੈਨੂੰ ਲੱਗਦਾ ਇੱਕ ਹੈ ਜੇ ਨਿਕਲ ਗਿਆ ਤੇ ਇੱਕ ਪਿੰਡ ਪੁੱਛਦੀ ਤੇ ਇੱਕ ਗੀਤ ਸਾਨੂੰ ਰੁਪਿੰਦਰ ਸਿੰਘ ਹੁਣਾਂ ਨੇ ਫਰਮਾਇਸ਼ ਕੀਤੀ ਸੀਗੀ, ਜੇ ਇਹਨਾਂ ਵਿੱਚੋਂ ਕੋਈ ਵੀ ਗੀਤ ਅਵੇਲੇਬਲ ਹੈ ਅਜੇ ਤੱਕ ਤੇ ਪ੍ਰੋਗਰਾਮ ਚ ਲਗਾ ਦੋ, ਗੱਲਾਂ ਬਾਤਾਂ ਜਾਰੀ ਰੱਖਦੇ ਆ। ਮੈਨੂੰ ਲੱਗਦਾ ਬਹੁਤ ਜ਼ਿਆਦਾ ਸਮਾਂ ਨਹੀਂ ਰਿਹਾ, ਪਰ ਚਲੋ ਦੇਖਦੇ ਆ ਅੱਜ ਕਿੰਨੀਆਂ ਕੁ ਗੱਲਾਂ ਮਾਰਦੇ ਆ। ਸੋ ਸੁਣਦੇ ਆ ਜੀ ਇਹ ਗੀਤ, ਤੇ ਗੀਤ ਤੋਂ ਬਾਅਦ ਮਿਲਦੇ ਆ ਮੈਂ ਤੇ ਤੁਹਾਨੂੰ।
ਪਿੱਛੇ ਲੜ ਲੂੰਗੀ ਕੱਲੀ ਸਾਰੇ ਜੱਗ ਨਾ, ਸੂਟ ਮੈਚ ਕਰ ਪਾਉਣੇ ਚੰਨਾ ਤੇਰੀ ਪੱਗ ਨਾ, ਤੇਰੇ ਪਿੱਛੇ ਲੜ ਲੂੰਗੀ ਕੱਲੀ ਸਾਰੇ ਜੱਗ ਨਾ, ਸੂਟ ਮੈਚ ਕਰ ਪਾਉਣੇ ਚੰਨਾ ਤੇਰੀ ਪੱਗ ਨਾ, ਸੁੱਖ ਮੰਗਿਆ ਕਰੂੰਗੀ ਤੇਰੇ ਘਰ ਦੀ, ਸੁੱਖ ਮੰਗਿਆ ਕਰੂੰਗੀ ਤੇਰੇ ਘਰ ਦੀ, ਵੇ ਗੁਰੂ ਘਰੇ ਜਾਇਆ ਕਰੂੰਗੀ,
ਘਰੇ ਜਾਇਆ ਕਰੂੰਗੀ,
ਉਹਨਾਂ ਦੇ ਨਾਂ ਨੂੰ ਉਡੀਕਾ ਚੰਨ ਵੇ, ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ, ਦਿਨਾਂ ਨੂੰ ਉਡੀਕਾਂ ਚੱਲ ਵੇ, ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ, ਮੈਥੋਂ ਹੋਣੀ ਗਲਤੀ ਤੂੰ ਚੰਨਾ ਮੈਨੂੰ ਤਾੜਨਾ, ਤੇਰੇ ਹਰ ਗੁੱਸੇ ਨੂੰ ਮੈਂ ਹੱਸ ਕੇ ਸਹਾਰਨਾ, ਮੈਨੂੰ ਤਾੜਨਾ ਤੇਰੇ ਹਰ ਗੁੱਸੇ ਨੂੰ ਮੈਂ ਹੱਸ ਕੇ ਸਹਾਰਨਾ, ਕਿੰਨਾ ਮਿਲੂਗਾ ਸਕੂਨ ਜਾਣ ਜੋਗਿਆ, ਕਿੰਨਾ ਮਿਲੂਗਾ ਸਕੂਨ ਜਾਣ ਜੋਗਿਆ, ਮੈਂ ਰੁੱਸੇ ਨੂੰ ਮਨਾਇਆ ਕਰੂੰਗੀ ਵੇ, ਉਹਨਾਂ ਦੇ ਨਾਂ ਨੂੰ ਉਡੀਕਾਂ ਚੰਨ ਵੇ, ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ, ਦਿਨਾਂ ਨੂੰ ਉਡੀਕਾਂ ਚੰਨ ਵੇ, ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ, ਵਸਦਾ ਏ ਮੇਰਾ ਸੰਸਾਰ ਵੇ, ਪਾਲਿਆ ਜਵਾਕਾਂ ਵਾਂਗੂ ਚੰਨਾ ਤੇਰਾ ਪਿਆਰ ਵੇ, ਤੇਰੇ ਨਾਲ ਵਸਦਾ ਏ ਮੇਰਾ ਸੰਸਾਰ ਵੇ, ਪਾਲਿਆ ਜਵਾਕਾਂ ਵਾਂਗੂ ਚੰਨਾ ਤੇਰਾ ਪਿਆਰ ਵੇ, ਜਾਰੀ ਰੱਖੀ ਤੂੰ ਮਨਾਉਣ ਦੀਆਂ ਕੋਸ਼ਿਸ਼ਾਂ, ਜਾਰੀ ਰੱਖੀ ਤੂੰ ਮਨਾਉਣ ਦੀਆਂ ਕੋਸ਼ਿਸ਼ਾਂ, ਮੈਂ ਥੋੜਾ ਜਿਹਾ ਸਤਾਇਆ ਕਰੂੰਗੀ, ਉਹਨਾਂ ਦੇ ਨਾਂ ਨੂੰ ਉਡੀਕਾਂ ਚੰਨ ਵੇ, ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ, ਦਿਨਾਂ ਨੂੰ ਉਡੀਕਾਂ ਚੰਨ ਵੇ, ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ, ਮੇਰੇ ਸੱਚੇ ਪਿਆਰ ਦਾ ਤੂੰ ਕਰਤਾ ਆਗਾਜ਼ ਵੇ, ਯਾਰ ਨੇ ਤਾਂ ਸਾਂਭੇ ਨਹੀਂ ਉਹ ਜਾਣੇ ਅਲਫਾਜ਼ ਵੇ, ਸੱਚੇ ਪਿਆਰ ਦਾ ਤੂੰ ਕਰਤਾ ਆਗਾਜ਼ ਵੇ, ਯਾਰ ਨੇ ਤਾਂ ਸਾਂਭੇ ਨਹੀਂ ਉਹ ਜਾਣੇ ਅਲਫਾਜ਼ ਵੇ, ਸਾਰਾ ਧਰਮ ਪੂਰਾ ਕਰੂ ਤੇਰਾ ਸਿਫਤਾਂ, ਸਾਰਾ ਧਰਮ ਪੂਰਾ ਕਰੂ ਤੇਰਾ ਸਿਫਤਾਂ, ਨਾ ਚੁੰਨੀ ਸਰੋਂ ਲਾਇਆ ਕਰੂੰਗੀ ਵੇ, ਉਹਨਾਂ ਦੇ ਨਾਂ ਨੂੰ ਉਡੀਕਾਂ ਚੰਨ ਵੇ, ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ, ਦਿਨਾਂ ਨੂੰ ਉਡੀਕਾਂ ਚੰਨ ਵੇ, ਜਦੋਂ ਕਹਿ ਕੇ ਸਰਦਾਰ ਜੀ, ਉਹਨਾਂ ਦੇ ਨਾਂ ਨੂੰ ਉਡੀਕਾਂ ਚੰਨ ਵੇ, ਜਦੋਂ ਕਹਿ ਕੇ ਸਰਦਾਰ ਜੀ, ਦਿਨਾਂ ਨੂੰ ਉਡੀਕਾਂ ਚੰਨ ਵੇ, ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ।
ਲੋ ਜੀ ਰੁਪਿੰਦਰ ਸਿੰਘ ਗਿੱਲ ਹੁਣਾਂ ਦੀ ਫਰਮਾਇਸ਼ ਤੇ ਗੀਤ ਸੁਣਿਆ, ਬਹੁਤ ਹੀ ਪਿਆਰਾ ਜਿਹਾ ਗੀਤ ਸੀ। ਸੋ ਸਹੀ ਗੱਲ ਆ, ਤੁਸੀਂ ਆਪਣੀ ਫਰਮਾਇਸ਼ ਏਦਾਂ ਭੇਜਿਆ ਕਰੋ, ਕਈ ਵਾਰੀ ਬਹੁਤੀ ਵਾਰੀ ਏਦਾਂ ਹੁੰਦਾ ਕਿ ਜਿਹੜੇ ਨਵੇਂ ਗਾਣੇ ਮੇਰੇ ਕੋਲ ਸੁਣਦੀ ਨਹੀਂ ਜਾਂ ਟਾਈਮ ਨਹੀਂ ਲੱਗਦਾ, ਪਰ ਤੁਹਾਡੀ ਫਰਮਾਇਸ਼ ਦੇ ਨਾਲ ਉਹ ਗੀਤ ਸੁਣ ਹੋ ਜਾਂਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਅਰਸ਼ ਮੱਲੀ ਹੁਣਾਂ ਨੇ ਕਿਹਾ ਬਈ ਜੀ ਇਹ ਸਤਿੰਦਰ ਦਾ ਨੀ ਸੌਂਗ ਨੀ, ਹਸਤਿੰਦਰ ਦਾ। ਹਾਏ ਅੱਛਾ, ਮੈਂ ਹਸਤਿੰਦਰ ਨੂੰ ਤਾਂ ਮੈਂ ਵੀ ਨੀ ਸੁਣਿਆ ਕਦੀ, ਪਰ ਜ਼ਰੂਰ ਭਾਜੀ ਦੇ ਨੂੰ ਮੈਂ ਰਿਕੁਐਸਟ ਭੇਜ ਦਿੱਤੀ ਹੈ। ਸੋ ਉਹਨਾਂ ਦਾ ਗੀਤ ਵੀ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ ਭਾਜੀ ਜ਼ਰੂਰ ਚਲਾ ਦੇਣਗੇ। ਸੋ ਤਨੀ ਗੱਲਬਾਤ ਕਰ ਰਹੇ ਹਾਂ ਜੀ ਅਸੀਂ ਅੱਜ ਬਸੰਤ ਦੀ, ਤੇ ਬਸੰਤ ਦੀ ਗੱਲ ਸ਼ੁਰੂ ਹੋਈ ਹੋਈ ਕਿਤੇ ਦੀ ਕਿਤੇ ਪਹੁੰਚ ਜਾਂਦੀ ਆ। ਸੋ ਇਹੀ ਗੱਲਬਾਤ ਹੁੰਦੀ ਆ, ਮੈਨੂੰ ਲੱਗਦਾ ਕਿਤੇ ਉਹ ਗੱਲ ਸ਼ੁਰੂ ਕਰੋ ਤੇ ਤੁਹਾਡੀਆਂ ਸੋਚਾਂ ਤੁਹਾਡੇ ਵਿਚਾਰ ਤੁਹਾਨੂੰ ਕਿਤੇ ਹੋਰ ਲੈ ਪਹੁੰਚਦੇ ਆ, ਹੈਨਾ।
ਬਿਲਕੁਲ, ਪਹਿਲਾਂ ਦੇਖੋ ਦੇਖੋ ਉਹ ਨਾ ਮੈਂ ਦੱਸਣ ਲੱਗਾ ਤੁਹਾਨੂੰ ਇੰਡੀਆ ਦੀ ਗੱਲ, ਜਦੋਂ ਪਹਿਲਾਂ ਬਸੰਤ ਤੋਂ ਪਹਿਲਾਂ ਲੋਹੜੀ ਦੇ ਪਤੰਗ ਤੇ ਗੱਲ ਆਏ ਨੇ, ਕਿਉਂਕਿ ਮੇਰਾ ਵੀ ਥੋੜਾ ਟਾਈਮ ਆ ਤੁਹਾਡੇ ਹੋਰ ਡਾਕਟਰ ਸਾਹਿਬ ਨੂੰ ਲੈਣਾ ਨਾ। ਤੇ ਉਹ ਕੀ ਹੁੰਦਾ ਸੀ ਪਹਿਲਾਂ ਜਦੋਂ ਕਿਉਂਕਿ ਲੋਹੜੀ ਤੇ ਹੁੰਦਾ ਸੀ, ਲੋਹੜੀ ਦੇ ਗੁਰਦਾਸਪੁਰ ਆਪਣੀ ਸਿਟੀ ਸੀ ਤੇ ਸਿਟੀ ਦੇ ਵਿੱਚ ਪਤੰਗ ਚੜ੍ਹ ਦਿੰਦੇ ਸੀ, ਪਰ ਜਦੋਂ ਬਸੰਤ ਆਉਂਦੀ ਸੀ ਤੇ ਬਸੰਤ ਵਾਲੇ ਦਿਨ ਉੱਥੇ ਪਤੰਗਾਂ ਦਾ ਇੰਨਾ ਨੀਂਹ ਵੀ ਹੁੰਦਾ ਨਾ ਸ਼ਹਿਰਾਂ ਦੇ ਵਿੱਚ, ਤੇ ਉਹ ਲਗੋ ਹੁਣ ਚਲੋ ਮਾੜਾ ਮੋਟਾ ਹੋਣ ਵੀ ਹੋਣ ਲੱਗ ਪਿਆ, ਪਰ ਲੋਹੜੀ ਤੇ ਜਿਆਦਾ ਚੜ੍ਹਦੇ ਸ਼ਹਿਰਾਂ ਸ਼ੁਰਾਂ ਵਿੱਚ ਪਤੰਗ ਹਨਾ। ਤੇ ਉਸ ਤੋਂ ਬਾਅਦ ਜਦੋਂ ਪਿੰਡਾਂ ਦੇ ਵਿੱਚ ਅਸੀਂ ਕੀ ਕਰਦੇ ਰਹੇ ਆ, ਜਦੋਂ ਸਾਡੇ ਨਾਟ ਉਹ ਮਿਲਦੇ ਹੁੰਦੇ ਸੀ ਜਿੱਦਾਂ ਡੋਰ ਲਾਉਣ ਵਾਸਤੇ ਨਾਟ ਜਿਹੜੇ ਹੁੰਦੇ ਸੀ ਨਾ, ਜਿੱਦਾਂ ਡੋਰਾਂ ਮਿਲਦੀਆਂ ਸੀ ਤੇ ਉਹ ਕੋਈ ਇੱਕ 30 ਰੁਪਏ ਦਾ ਹੁੰਦਾ ਹੁੰਦਾ ਸੀ, ਜਦੋਂ ਅਸੀਂ ਉੱਥੇ ਸੀ ਨਾ ਜਦੋਂ ਬਣਾਉਂਦੇ ਸੀ, 30 ਰੁਪਏ ਦਾ ਇੱਕ, 50 ਰੁਪਏ ਦਾ ਇੱਕ, 60 ਰੁਪਏ ਦਾ ਗੈਂਡਾ ਹੁੰਦਾ ਸੀ, ਇੱਕ ਪੈਂਡਾ ਤੇ ਇੱਕ ਬਰੇਲੀ ਹੁੰਦੀ ਸੀ ਇੱਕ ਨਾ। ਹਾਂਜੀ ਉਹ ਤਿੰਨ ਚਾਰ ਤਰ੍ਹਾਂ ਦੇ ਹੁੰਦੇ ਸੀ, ਉਦੋਂ ਵਾਹਵਾ ਮਸ਼ਹੂਰ ਹੁੰਦੇ, ਗੈਂਡਾ ਪੈਂਡਾ ਜ਼ਿਆਦਾ ਮਸ਼ਹੂਰ ਹੁੰਦੇ ਸੀ, ਗੈਂਡਾ ਪੈਂਡਾ ਦੇ ਨਾਟ ਲਿਆ ਕੇ ਨਾ ਫਿਰ ਘਰ ਸ਼ੀਸ਼ ਲੈ ਕੇ ਆਉਣੀ, ਸ਼ੀਸ਼ਾ ਲੈ ਕੇ ਆਉਣਾ।
ਅੱਛਾ
ਹਾਂਜੀ ਉਹਨਾਂ ਨੇ ਉਹ ਡੋਰ ਜਦੋਂ ਬਣਾਉਂਦੇ ਰਿਹਾ ਪਾਸੇ, ਆਪਾਂ ਜਦੋਂ ਪੈਰੀਆਂ ਚਲਾਈ ਜਾਣਾ ਆਪਣੀਆਂ ਜਿੱਥੇ ਉੱਥੇ ਤੈਨੂੰ ਪਤਾ ਟਾਲੀਆਂ ਟੋਲੀਆਂ ਹੁੰਦੀਆਂ ਨੇ, ਦੋ ਟਾਲੀਆਂ ਤਿੰਨ ਟਾਲੀਆਂ, ਉਹ ਫਿਰ ਇੱਕ ਬੰਦੇ ਰਾਹੀਂ ਪਹਿਲਾਂ ਉੱਥੇ ਮਤਲਬ ਘਰ ਹੀ ਸ਼ਰੇਸ਼ ਬਣਾ ਕੇ ਨਾ, ਸ਼ਰੇਸ਼ ਬਣਾ ਕੇ ਉਹਦੇ ਵਿੱਚ ਕਈਆਂ ਨੇ ਆਂਡਾ ਵੀ ਪਾਲਣਾ ਤੇ ਵਿੱਚ ਇੱਕ ਸ਼ੀਸ਼ਾ ਹੁੰਦਾ ਸੀ, ਉਹ ਸ਼ੀਸ਼ਾ ਬਾਅਦ ਚ ਲਾਉਂਦੇ ਹੁੰਦੇ ਸੀ, ਚਿੱਟੇ ਰੰਗ ਦਾ ਸ਼ੀਸ਼ਾ ਮਿਲਦਾ ਹੁੰਦਾ ਸੀ ਨਾ, ਤੇ ਉਹ ਸ਼ਰੇਸ਼ ਨਾ ਬਣਾ ਕੇ ਤੇ ਉਹਨੂੰ ਬੰਨ ਕੇ
ਥੱਲੇ ਪਾਸੇ ਲਾਉਣਾ,
ਮਾਂਝਾ ਨੀ ਸ਼ੀਸ਼ਾ ਕਹਿੰਦੇ ਹੁੰਦੇ ਸਾਡੇ ਤੇ,
ਸ਼ੀਸ਼ਾ ਹੁੰਦਾ ਸੀਗਾ, ਮਾਂਝੇ ਵੀ ਲਾਉਂਦੇ ਹੁੰਦੇ ਸੀ।
ਇੱਕ ਬੰਦੇ ਨੇ ਉਹਦੇ ਵਿੱਚ ਨਾ ਜਿੱਦਾਂ ਹੁੰਦਾ ਸੀ ਇੱਕ ਲੀਟਰ ਡੇਢ ਲੀਟਰ ਦਾ, ਦੋ ਲੀਟਰ ਦਾ ਹੁੰਦਾ ਜਾਂ ਕੋਈ ਡੱਬਾ, ਉਹਦੇ ਵਿੱਚ ਪਾ ਕੇ ਨਰ ਤੇ ਅੱਗੇ ਅੱਗੇ ਤੁਰੇ ਜਾਣਾ, ਪਿੱਛੇ ਬੰਦੇ ਇੱਕ ਨੇ ਸ਼ੀਸ਼ਾ ਲਾਈ ਜਾਣਾ ਹੌਲੀ ਹਲਕਾ ਹਲਕਾ, ਤੇ ਉਹ ਬਾਅਦ ਵਿੱਚ ਜਦੋਂ ਪੂਰਾ ਹੋਏ ਨਾ ਤੇ ਫਿਰ ਜਦੋਂ ਪੂਰਾ ਹੋਏ ਨਾ ਤੇ ਫਿਰ ਉਹਨੂੰ ਸੁੱਕਣ ਦਾ ਵੇਟ ਕਰਨੀ, ਉਹਦੀ ਵੇਟ ਕਰਕੇ ਉਸ ਤੋਂ ਬਾਅਦ ਉਹਨੂੰ ਗੋਲਾ ਬਣਾਉਣਾ, ਪੂਰਾ ਗੋਲਾ ਬਣਾ ਕੇ ਤੇ ਫਿਰ ਲਿਆਉਣਾ ਜਦੋਂ ਘਰ, ਫਿਰ ਐਵੇਂ ਰੋਲਾ ਪਾਈ ਜਾਣਾ, ਲੈ ਵੀ ਮੈਂ ਪੈਂਡਾ ਪੈਂਡਾ ਲਾਇਆ ਜੀ ਅੱਜ, ਪੈਂਡੇ ਨੂੰ ਪੈਂਡਾ ਬਣਾਇਆ ਜੀ, ਪੈਂਡਾ ਪੈਂਡਾ ਮੇਰੇ ਕੋਲ ਡੋਰ ਆ,
ਆਹੋ ਉਂਗਲੀਆਂ ਚ ਖੂਨ ਵੀ ਨਿਕਲਣ ਲੱਗ ਜਾਂਦਾ ਹੁੰਦਾ ਸੀ,
ਤੇ ਉਹ ਪਤੰਗ ਚੜਾਈ ਜਾਂਦੇ ਉੱਤੇ, ਉਹ ਪਤੰਗ ਚੜਾ ਚੜਾ ਕਈਆਂ ਨੇ ਲੁੱਟਣ ਦੇ ਲੱਗੇ ਰਹਿਣਾ ਤੇ ਕਈਆਂ ਨੇ ਚੜਾਉਂਦੇ ਲੱਗੇ ਰਹਿਣਾ, ਉਹ ਉਂਗਲਾਂ ਬੜੀਆਂ ਪਾੜਦੀ ਹੁੰਦੀ ਸੀ, ਫਿਰ ਹੌਲੀ ਹੌਲੀ ਉਹ ਲੋਕਾਂ ਨੇ ਜਿੱਦਾਂ ਭਗਾਨੇ ਜੀ ਚਾੜਨੇ ਸ਼ੁਰੂ ਕਰਤੇ ਨਾ ਉੱਤੇ ਉੱਪਰ ਉਂਗਲਾਂ ਤੇ, ਏਦਾਂ ਕਰਕੇ ਉਹ ਵੀ ਤਿਉਹਾਰ ਬੜਾ ਵਧੀਆ ਹੁੰਦਾ ਸੀ, ਜਿਹੜੀਆਂ ਇੱਕ ਯਾਦਾਂ ਨਾ ਉਹ ਜਿਹੜੀਆਂ ਮਤਲਬ ਤੁਹਾਨੂੰ ਪਤਾ ਹੀ ਆ ਫਿਰ ਆਉਂਦੀਆਂ ਰਹਿੰਦੀਆਂ, ਬੰਦਾ ਤੇ ਆਪਣੇ ਵੱਲੋਂ ਤੇ ਟਰਾਈ ਕਰਦਾ ਹੀ, ਅੱਜ ਵੀ ਇੱਥੇ ਕੋਈ ਤੇ ਪਤੰਗ ਪਤੰਗ ਚੜ੍ਹਦਾ ਵੀ ਹੋਵੇ, ਗੋਰੇ ਵੀ ਚਾਹ ਦਿੰਦੇ ਨਾ ਗਰੋਟਾ ਗੜਾ ਵਿੱਚ ਚਾੜਿਆ ਹੋਵੇ ਇੱਕ ਦਾ, ਤੇ ਬੜਾ ਦਿਲ ਕਰਦਾ ਕਿ ਹੱਥ ਲਗ ਫੜ ਕੇ ਚਾੜੀਏ ਪਤੰਗ ਬੜਾ।
ਬਿਲਕੁਲ ਬਿਲਕੁਲ। ਅੱਛਾ ਇੱਕ ਗੱਲ ਹੁੰਦੀ ਸੀ ਵੀ ਆਪਣੇ ਤਾਂ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਜ਼ਰੂਰ ਹੀ ਹੁੰਦਾ ਸੀਗਾ, ਕੋਈ ਵੀ ਮੈਨੂੰ ਲੱਗਦਾ ਕਿ ਮਹੀਨਾ ਇਹੋ ਜਿਹਾ ਨਹੀਂ ਹੋਣਾ ਵੀ ਜਿਹਦੇ ਚ ਕੋਈ ਤਿਉਹਾਰ ਨਹੀਂ ਹੁੰਦਾ ਸੀਗਾ। ਜਨਵਰੀ ਦੀ ਗੱਲ ਕਰੀਏ ਤੇ ਲੋਹੜੀ ਹੁੰਦੀ ਸੀ, ਫਰਵਰੀ ਦੇ ਵਿੱਚ ਬਸੰਤ ਆ ਜਾਂਦਾ ਸੀ, ਮਾਰਚ ਦੇ ਵਿੱਚ ਹੋਲੀ ਆ ਜਾਂਦੀ ਸੀ, ਅਪ੍ਰੈਲ ਦੇ ਵਿੱਚ ਵਿਸਾਖੀ ਆ ਜਾਂਦੀ ਸੀ, ਮਈ ਦੇ ਮਹੀਨੇ ਨਹੀਂ ਕੁਛ ਹੁੰਦਾ ਸੀ ਮੈਨੂੰ ਲੱਗਦਾ ਹਨਾ, ਜੂਨ ਦੇ ਵਿੱਚ ਤਾਂ ਚਲੋ ਸ਼ਹੀਦੀ ਗੁਰਪੁਰਬ, ਜੂਨ ਦੇ ਵਿੱਚ ਬੜੇ ਮੇਲੇ ਲੱਗਦੇ ਹੁੰਦੇ ਆਪਣੇ, ਸਹੀ ਗੱਲ ਆ, ਮੈਨੂੰ ਲੱਗਦਾ ਸਾਰੇ ਪੰਜਾਬ ਚ ਹੀ ਲੱਗਦੇ ਆ, ਪਤਾ ਨੀ ਇੰਨੀ ਗਰਮੀ ਚ ਕਿਉਂ ਮੇਲੇ ਲਾਉਂਦੇ ਆ। ਅੱਛਾ ਫਿਰ ਉਸ ਤੋਂ ਬਾਅਦ ਜੂਨ ਚ ਮੇਲੇ ਤੇ ਜੁਲਾਈ ਦੇ ਵਿੱਚ ਤੀਆਂ ਆ ਜਾਂਦੀਆਂ ਸੀ
ਹਨਾ,
ਅਗਸਤ ਦੇ ਵਿੱਚ ਰੱਖੜੀ ਆ ਜਾਂਦੀ ਸੀਗੀ, ਸਤੰਬਰ ਦੇ ਵਿੱਚ ਜਨਮ ਅਸ਼ਟਮੀ ਹੁੰਦੀ ਸੀ, ਅਕਤੂਬਰ ਦੇ ਵਿੱਚ ਦੁਸਹਿਰਾ ਤੇ ਨਵੰਬਰ ਦੇ ਵਿੱਚ ਦੀਵਾਲੀ ਹੁੰਦੀ ਸੀ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋ ਗਿਆ ਤੇ ਹਾਂ ਹਨਾ, ਤੇ ਦਸੰਬਰ ਚ ਗੁਰੂ ਤੇਗ ਬਹਾਦਰ ਜੀ ਦਾ ਵੱਡੇ ਦਿਨਾਂ ਦੀਆਂ ਛੁੱਟੀਆਂ, ਹਾਂ ਹਾਂ ਉਹ ਵੀ ਪੈਂਦੀਆਂ ਹੁੰਦੀਆਂ ਸੀ ਵੀ ਗੱਲ ਕੀ, ਕੁਛ ਨਾ ਕੁਛ ਤੁਰਿਆ ਹੀ ਰਹਿੰਦਾ ਹੁੰਦਾ ਸੀ। ਮੈਨੂੰ ਲੱਗਦਾ ਇਹ ਤਿਉਹਾਰ ਹੁੰਦੇ ਆ ਜਿਹੜੇ ਦਿਨ ਤਿਉਹਾਰ ਹੁੰਦੇ ਆ ਜ਼ਿੰਦਗੀ ਨੂੰ ਜਿਉਣ ਦਾ ਢੰਗ ਹੁੰਦਾ ਆ, ਕਿਉਂਕਿ ਜਿੱਦਾਂ ਬੰਦਾ ਇੱਥੇ ਤਾਂ ਹੁਣ ਜੇ ਈਸਟਰ ਖਤਮ ਹੁੰਦਾ ਤੇ ਉਸ ਤੋਂ ਬਾਅਦ ਫਿਰ ਬਸ ਸਿੱਧੀ ਜਾ ਕੇ ਕ੍ਰਿਸਮਸ ਹੀ ਆਉਂਦੀ ਆ ਤੇ ਕ੍ਰਿਸਮਸ ਤੋਂ ਬਾਅਦ ਈਸਟਰ ਹੁੰਦਾ ਆ, ਪਰ ਮੈਨੂੰ ਲੱਗਦਾ ਆਪਣੇ ਇਹ ਹੁੰਦਾ ਸੀਗਾ ਵੀ ਹਰ ਮਹੀਨੇ ਚੱਲ ਇੱਕ ਤਿਉਹਾਰ ਖਤਮ ਹੋਇਆ ਤੇ ਕੋਈ ਗੱਲ ਨੀ, ਮਾਯੂਸ ਹੋ ਕੇ ਬੈਠਣ ਦੀ ਕੀ ਗੱਲ ਆ, ਅਗਲਾ ਫੇਰ ਆਇਆ ਖੜਾ। ਤੇ ਸਾਨੂੰ ਤੇ ਮੇਰੇ ਜਿਹੜੇ ਮਾਸਟਰ ਭੈਣ ਜੀਆਂ ਹੁੰਦੇ ਸੀ ਉਹਨਾਂ ਨੂੰ ਤਾਂ ਛੁੱਟੀਆਂ ਦਾ ਮਤਲਬ ਹੁੰਦਾ ਸੀ ਵੀ ਚੱਲ ਦੀਵਾਲੀ ਤੇ ਚਾਰ ਛੁੱਟੀਆਂ ਇਸ ਵਾਰੀ ਹੋਣੀਆਂ, ਦੁਸਹਿਰੇ ਦੇ ਤਿੰਨ ਛੁੱਟੀਆਂ ਆ ਜਾਣੀਆਂ ਆ, ਛੁੱਟੀਆਂ ਬਹੁਤ ਹੁੰਦੀਆਂ ਸੀਗੀਆਂ।
ਸਹੀ ਗੱਲ ਆ, ਉਹ ਸਹੀ ਗੱਲ। ਸਾਡੇ ਨਾ ਇੱਕ ਨਾ ਮੇਲਾ ਲੱਗਦਾ ਹੁੰਦਾ ਸੀ, ਸਾਡੇ ਨਾ ਆਪਣੇ ਜੂਨ ਦੇ ਮਹੀਨੇ ਮੇਲਾ ਲੱਗਦਾ ਹੁੰਦਾ ਸੀ, ਬਾਬੇ ਪੀਰ ਦੀ ਜਗ੍ਹਾ ਨਹੀਂ, ਪਿੰਡ ਮੋਚਪੁਰ ਹੁੰਦਾ ਸੀ ਸਾਡੇ ਪਿੰਡ ਤੋਂ 5-7 ਕਿਲੋਮੀਟਰ ਦੂਰ ਹੁੰਦਾ ਸੀ, ਤੇ ਉਹ ਉੱਥੇ ਮੇਲਾ ਬੜਾ ਵੱਡਾ ਲੱਗਣਾ, ਉੱਥੇ ਸਿਰਫ ਗਾਇਕ ਹੋਣਾ ਤੇ ਬਾਕੀ ਤੁਹਾਨੂੰ ਪਤਾ ਜਦੋਂ ਮੇਲਿਆਂ ਤੇ ਆਪਾਂ ਜਾਂਦੇ ਜਲੇਬੀਆਂ ਵਾਲੇ ਤੇ ਉਹ ਉੱਥੇ ਗੋਲ ਗੱਫਿਆਂ ਵਾਲੇ ਤੇ ਉਹ ਦੂਜੇ ਹੁੰਦੇ ਸੀ ਜਿਹੜੇ
ਬਾਬੇ ਦੀਆਂ ਫੋਟੋਆਂ, ਲੋਕਟ ਹੁੰਦੇ ਸੀ ਬਾਬਿਆਂ ਵਾਲੇ, ਉਹ ਵੀ ਲੋਕਟ ਵੀ ਹੁੰਦੇ ਸੀਗੇ, ਰੁਮਾਲ ਹੁੰਦੇ ਸੀ ਰੰਗ ਬਿਰੰਗੇ ਜੇ, ਮਾਲਾ ਹੁੰਦੀਆਂ ਸੀਗੀਆਂ, ਵੰਗਾਂ ਹੁੰਦੀਆਂ ਸੀ, ਚੂੜੀਆਂ
ਚੀਜ਼ਾਂ
ਹਾਂ 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 ਉਹ ਛਾਂਪਾਂ ਜਿਹੀਆਂ ਵੀ ਪਈਆਂ ਹੁੰਦੀਆਂ ਸੀਗੀਆਂ। ਸੋ ਸਾਡੇ ਲਈ ਉਹੀ ਬਹੁਤ ਜਿਆਦਾ ਵੱਡੀ ਚੀਜ਼ ਹੁੰਦੀ ਸੀਗੀ, ਹਨਾ। ਤੇ ਹੁਣ ਤਾਂ ਇੱਥੇ ਵੀ ਜਾ ਕੇ ਦੇਖੋ ਏਡੇ ਏਡੇ ਮਾਲ ਬਣੇ ਆ, ਤੇ ਕਈ ਵਾਰੀ ਪੂਰਾ ਮਾਲ ਘੁੰਮੇ ਉਹ ਕੋਈ ਚੀਜ਼ ਪਸੰਦ ਨਹੀਂ ਆਉਂਦੀ ਤੁਹਾਨੂੰ, ਇਹ ਲੱਗਦਾ ਹੋਇਆ ਆਪਣੇ ਹਿਸਾਬ ਦੀ ਨੀ ਹੈਗੀ ਨਾ। ਤੇ ਉਹ ਮੇਲੇ ਦੇ ਵਿੱਚ ਸਾਰੀਆਂ ਚੀਜ਼ਾਂ ਐਂ ਲੱਗਦੀਆਂ ਸੀ ਕਿ ਹਾਈ ਚੁੱਕ ਲਓ ਬਸ, ਆਹ ਵੀ ਲੈ ਲਈਏ ਤੇ ਆਹ ਵੀ ਲੈ ਲਈਏ।
ਤੁਹਾਨੂੰ ਦੀਦੀ ਤੁਹਾਨੂੰ ਉਹ ਪਤਾ ਚਾਬੀ ਵਾਲਾ ਚੂਹਾ ਹੁੰਦਾ ਸੀ, ਚੂਹਾ ਹੁੰਦਾ ਸੀ।
ਚਾਬੀ ਵਾਲੇ ਖਿਡੌਣੇ ਬਹੁਤ ਹੁੰਦੇ ਸੀਗੇ, ਚਾਬੀ ਵਾਲੇ ਖਿਡੌਣੇ ਹੁੰਦੇ ਹੁੰਦੇ ਸੀ। ਅੱਛਾ, ਸਾਡੇ ਖੇਡਣ ਲਈ, ਕੁੜੀਆਂ ਦੇ ਖੇਡਣ ਲਈ ਉਹ ਕਿਚਨ ਸੈੱਟ ਹੁੰਦੇ ਸੀਗੇ, ਛੋਟੇ ਛੋਟੇ ਭਾਂਡੇ ਹੁੰਦੇ ਸੀਗੇ, ਸਭ ਤੋਂ ਪਹਿਲਾਂ ਹੁੰਦੇ ਸੀਗੇ, ਸਭ ਤੋਂ ਪਹਿਲਾਂ ਲੱਕੜ ਦੇ ਆਉਂਦੇ ਹੁੰਦੇ ਸੀ ਉਹ ਖਿਡੌਣੇ, ਤੇ ਲੱਕੜ ਤੋਂ ਬਾਅਦ ਫਿਰ ਸਟੀਲ ਦੇ, ਪਲਾਸਟਿਕ ਦੇ ਆਉਣੇ ਸ਼ੁਰੂ ਹੋ ਗਏ ਸੀਗੇ। ਪਰ ਉਹ ਲੱਕੜ ਵਾਲੇ ਬੜੇ ਲਾਲ ਰੰਗ ਦੇ ਹੁੰਦੇ ਸੀਗੇ, ਤੇ ਉਹਦੇ ਵਿੱਚ ਚੱਕੀ ਹੋਣੀ, ਗਲਾਸ, ਕੌਲੀ, ਪਲੇਟ। ਹਾਂ ਬਸ ਜੀ, ਹੁਣ ਮੇਰੇ ਤੋਂ ਅਲਫਾਜ਼ ਹੀ ਮੁੱਕ ਜਾਂਦੇ ਆ ਕਈ ਵਾਰ ਜਦੋਂ ਮੈਨੂੰ ਕੁਝ ਯਾਦ ਆ ਜਾਂਦਾ।
ਸਾਡੇ ਲਾਗੇ ਨਾ, ਹਾਂਜੀ ਸਾਡੇ ਲਾਗੇ ਦੀਦੀ ਪਾਰਕਲੀ ਮਾਰਕੀਟ ਆ ਇੱਕ ਲਾਗੇ ਤੇ ਸਾਡੇ ਇੱਥੇ ਸਿਡਨੀ ਚ। ਉਹ ਜਗਿੰਦਰ ਸਿੰਘ ਸੋਈ ਭਾਈ ਨੂੰ ਪਤਾ ਹੋਣਾ, ਉਹਨਾਂ ਦੇ ਘਰ ਦੇ ਲੱਗ ਗਈ ਆ। ਤੇ ਉੱਥੇ ਜਾਊਗਾ ਜਦੋਂ ਆਪਾਂ ਉੱਥੇ ਜਾਈਦਾ, ਉੱਥੇ ਫੀਲਿੰਗ ਪੂਰੀ ਉਹ ਮੇਲੇ ਵਾਲੀ ਹੁੰਦੀ ਆ। ਉੱਥੇ ਜਾ ਕੇ ਜਿੱਦਾਂ ਦੁਕਾਨਾਂ ਇੰਡੀਆ ਚ ਲੱਗੀਆਂ ਹੁੰਦੀਆਂ ਸੀ, ਦੁਕਾਨਾਂ ਲੱਗੀਆਂ ਉਹ ਖਿਡੌਣਿਆਂ ਦੀਆਂ, ਨਿੱਕੀਆਂ ਨਿੱਕੀਆਂ, ਕਿਸੇ ਕੱਪੜੇ ਟੰਗੇ, ਕਿਸੇ ਨੇ ਆਈਸਕ੍ਰੀਮ, ਜੂਸ, ਬਾਬੇ ਦੀਆਂ ਫੋਟੋਆਂ ਤੇ ਰੇਹੜੀਆਂ ਲੱਗੀਆਂ, ਜੋ ਮਰਜ਼ੀ। ਹਾਂਜੀ ਹਾਂਜੀ, ਉੱਥੇ ਜਾ ਕੇ ਏਦਾਂ ਫੀਲ ਹੁੰਦਾ ਜਾਂ ਮੇਲੇ ਚ ਆਪਾਂ ਮੇਲੇ ਜਾਏ। ਉਹ 3 ਦਿਨ ਲੱਗਦੀ ਮਾਰਕੀਟ, ਸ਼ੁੱਕਰ ਸ਼ਨੀ ਐਤਵਾਰ।
ਹੁਣ ਮੈਨੂੰ ਸਿਡਨੀ ਆਉਣਾ ਪੈਣਾ ਤੁਹਾਡੀ ਪਾਰਕਲੇ ਮਾਰਕੀਟ ਘੁੰਮਣ ਲਈ ਬਸ ਫਿਰ। ਅਸੀਂ ਫੀਲਿੰਗਾਂ ਦੇ ਤਾਂ ਭੁੱਖੇ ਆ ਬਸ। ਜਗਤਾਰ ਗਿੱਲ ਭਾਜੀ ਨੇ ਨਾ, ਜਗਤਾਰ ਗਿੱਲ ਭਾਜੀ ਨੇ ਯਾਦ ਇੱਕ ਸਾਂਝੀ ਕੀਤੀ ਆ, ਕਹਿੰਦੇ ਬਸੰਤ ਦੀ ਗੱਲ ਯਾਦ ਆ, ਕਹਿੰਦੇ ਪਤੰਗ ਉਡਾਉਣ ਲਈ ਸਾਡੀ ਹਵੇਲੀ ਬਹੁਤ ਮਸ਼ਹੂਰ ਸੀ, ਮੈਂ ਛੋਟਾ ਸੀ, ਕਹਿੰਦੇ ਕੱਟਿਆ ਪਤੰਗ ਫੜਨ ਲਈ ਅਗਾਹ ਵਧਿਆ ਤਾਂ ਪੌੜੀਆਂ ਤੋਂ ਰੁੜ ਗਿਆ, ਓਹੋ ਕਹਿੰਦੇ ਮਿੰਟ ਚ 16 ਪੌੜੀਆਂ ਥੱਲੇ ਆ ਗਿਆ, ਵੱਡਾ ਭਰਾ ਭੱਜ ਗਿਆ, ਮਾਤਾ ਸ਼੍ਰੀ ਨੇ ਹਾਲ ਪੁੱਛਣਾ ਦੀ ਚੱਪਲਾਂ ਨਾਲ ਬਹੁਤ ਕੁੱਟਿਆ। ਹਾਏ ਹਾਏ, ਕੁੱਟ ਤੋਂ ਬਾਅਦ ਕੂੜੀਆਂ ਤੇ ਗੋਡਿਆਂ ਤੇ ਰਾਈਫਲ ਦਾ ਤੇਲ ਗਰਮ ਕਰਕੇ ਲਾਇਆ। ਸਾਡੇ ਘਰ ਵਾਲੇ ਵੀ ਨਾ ਵੈਸੇ ਵੱਲੇ ਹੀ ਹੁੰਦੇ ਸੀ। ਅੱਛਾ ਭਾਜੀ, ਸੱਚੀ ਦੱਸਾਂ ਹੁੰਦਾ ਏਦਾਂ ਹੀ ਆ, ਮੇਰੇ ਨਾਲ ਵੀ ਅਜੇ ਏਦਾਂ ਹੁੰਦਾ ਆ, ਕਿਉਂਕਿ ਨਿਆਣਿਆਂ ਨੂੰ ਜਿਹੜੀ ਗੱਲ ਤੋਂ ਤੁਸੀਂ ਰੋਕਿਆ ਹੁੰਦਾ ਆ, ਜਦੋਂ ਉਹ ਕਰਕੇ ਸੱਟ ਖਾਂਦੇ ਆ ਫਿਰ ਬੜਾ ਗੁੱਸਾ ਲੱਗਦਾ। ਮੈਂ ਤੇ ਆਪ ਜਦੋਂ ਮੇਰਾ ਬੇਟਾ ਵੀ ਆ ਨਾ ਛੋਟਾ, ਉਹਨੂੰ ਕਿਸੇ ਗੱਲ ਤੋਂ ਮਨਾ ਕਰੋ ਵੀ ਨਾ ਕਰ, ਡਿੱਗ ਜਾਊਗਾ ਜਾਂ ਸੱਟ ਲੱਗ ਜਾਊਗੀ। ਉਸ ਵੇਲੇ ਤਾਂ ਉਹਨਾਂ ਨੇ ਕਹਿਣਾ ਵੀ ਲੈ ਕਿੱਦਾਂ ਲੱਗ ਜਾਊਗੀ, ਫਿਰ ਜਦੋਂ ਲੱਗਦੀ ਆ ਨਾ ਫਿਰ ਮੈਂ ਉਹਨੂੰ ਇਹੀ ਕਹਿੰਦੀ ਹੁੰਦੀ ਵੀ ਆਹ ਦੇਖ ਏਦਾਂ ਲੱਗਦੀ ਆ, ਹੁਣ ਲੱਗ ਗਿਆ ਪਤਾ, ਹੁਣ ਥੋੜੀ ਦੇਰ ਰੋਲਾ ਮੈਂ ਫਿਰ ਅੱਗੇ ਹੋ ਕੇ ਫੜਦੀ ਤੈਨੂੰ। ਪਰ ਸਾਡਾ ਤਾਂ ਹਾਲ ਹੋਰ ਹੁੰਦਾ ਸੀ, ਸਾਡੇ ਤਾਂ ਚਾਰ ਨਾਲ ਹੋਰ ਲੱਗ ਜਾਂਦੀਆਂ ਹੁੰਦੀਆਂ।
ਬਿਲਕੁਲ ਪਸੰਦ ਤੇ ਨਾ ਮੈਂ ਪਤੰਗ ਚੜਾਉਂਦਾ, ਮੈਨੂੰ ਅੱਜ ਵੀ ਚੇਤਾ, ਮੈਂ 8 ਸਾਲ ਦਾ ਹੋਣਾ ਤੇ ਮੈਂ ਬਹੁਤੇ ਸਾਡੇ ਬੰਦਿਆਂ ਦੀ ਆਦਤ ਹੈਗੀ, ਜਦੋਂ ਤੁਣਕਾ ਆਪਾਂ ਦਿੰਦੇ ਨਾ ਪਤੰਗ ਚੜਾਉਣ ਲੱਗੇ ਤੇ ਪਿੱਛੇ ਪਿੱਛੇ ਜਾਣ ਦੀ ਬੜੀ ਆਦਤ ਹੁੰਦੀ ਇਹਨੂੰ। ਤੇ ਉਹ ਪਿੱਛੇ ਪਿੱਛੇ ਜਾ ਨੂੰ ਪਿੱਛੇ ਮੈਂ ਕੋਠੇ ਦੇ ਤੇ ਪਿੱਛੇ ਕੋਠਾ ਖਤਮ ਹੋ ਗਿਆ ਪਿੱਛੇ।
ਕੋਠਿਆਂ ਤੋਂ ਨਿਆਣੇ ਬੜੇ ਡਿੱਗਦੇ ਹੁੰਦੇ ਸੀ ਪਤੰਗ ਚੜਾਉਂਦੇ। ਹਾਂ
ਕੋਠੇ ਪਤੰਗ ਮੇਰੇ ਹੱਥ ਦੇ ਨਾਲ ਹੀ ਥੱਲੇ ਮੈਂ ਉਹ ਬਣਾਈਆਂ ਗਈਆਂ, ਪਰ ਛੱਤੀ ਜੀ ਬਣਾਈ ਸੀ ਨਾ ਰਸੋਈ ਦੇ ਉੱਪਰ, ਉਹਦੇ ਤੇ ਡਿੱਗਾ, ਉਹ ਤੋਂ ਬਾਅਦ ਥੱਲੇ ਡਿੱਗਾ। ਉਹ ਆਣ ਕੇ ਮੈਨੂੰ ਇਹ ਨੀ ਕਿਹਾ ਕਰਦੇ ਨੇ ਕਿ ਚੱਕਣਾ ਤੈਨੂੰ, ਮੈਨੂੰ ਇਹ ਨੀ ਕਿਹਾ ਤੈਨੂੰ ਚੱਕਣਾ, ਆਉਂਦੇ ਨੇ ਮੈਨੂੰ ਗਾਲਾਂ ਕੱਢੇ ਸ਼ੁਰੂ ਕਰਤੀਆਂ, ਉਹਨੂੰ ਪਤਾ ਲੱਗ ਗਿਆ ਉੱਠ ਪਿਆ ਡਿੱਗ
ਪਿਆ,
ਆਉਂਦੇ ਮੈਨੂੰ ਗਾਲਾਂ ਕੱਢੇ ਸ਼ੁਰੂ ਕਰਤੀਆਂ।
ਏਦਾਂ ਕਿਹਾ ਹੋਣਾ ਤਾਂ ਨਹੀਂ ਜੱਦਾ ਪਤੰਗਾਂ ਦਾ, ਸਕੂਲ ਨਹੀਂ ਜਾਣਾ, ਪਤੰਗ ਚੜਾ ਲੋ ਜਿੰਨੇ ਮਰਜ਼ੀ। ਸਵੇਰੇ ਕਹਿੰਦਾ ਸੀ ਢਿੱਡ ਦੁਖਦਾ, ਮੈਂ ਨੀ ਸਕੂਲ ਜਾਣਾ, ਚੜਾਉਣੇ। ਵੈਸੇ ਸਾਡੇ ਘਰ ਦੇ ਵੀ ਕਮਾਲ ਹੀ ਸੀ, ਸਾਡੀ ਪੇਂਟਿੰਗ ਵੀ ਨਾ ਬੜੀ ਵਧੀਆ ਹੋਈ ਆ।
ਉਹ ਏਦਾਂ ਨੀ ਨਾ ਬੋਲਦੇ, ਇੱਕ ਦੀ ਤਾਂ ਹੈ ਨੀ ਨਾ, ਇੱਕ ਦੀ ਤਾਂ ਹੈ ਹੀ ਨੀ ਨਾ, ਹੁਣ ਲੱਤ ਟੁੱਟ ਕੇ ਲੱਗੀ ਨਾ, ਲੱਗ ਜਾਣਾ ਪਤਾ ਜੇ ਮਹੀਨਾ ਮੰਡੇ ਤੇ ਪੈ ਜਾਣਾ।
ਆਹੋ ਏਦਾਂ ਹੀ ਏਦਾਂ ਹੀ ਏਦਾਂ ਹੀ ਹਾਏ, ਉਹ ਉਹ ਗਾਲਾਂ ਤੇ ਜਿਹੜੇ ਚਿੱਤਰ ਖਾ ਕੇ ਰੋਈਦਾ ਹੁੰਦਾ ਸੀ ਨਾ, ਅੱਜ ਉਹਨਾਂ ਨੂੰ ਯਾਦ ਕਰ ਕਰਕੇ ਹਾਸਾ ਨਿਕਲ ਜਾਂਦਾ ਵੀ ਅੱਛਾ। ਤੇ ਮੇਰੇ ਡੈਡੀ ਇੱਥੇ ਆਏ ਆ ਨਾ ਅੱਜ ਕੱਲ, ਤੇ ਮੈਂ ਜਦੋਂ ਵੀ ਇਹ ਗੱਲਾਂ ਕਰਦੀ ਆ ਤੇ ਡੈਡੀ ਕਹਿਣਗੇ ਤੂੰ ਤਾਂ ਮੈਨੂੰ ਮਸ਼ਹੂਰ ਕਰਤਾ ਸਾਰੇ, ਮੇਰੀ ਤਾਂ ਹੈ ਬਦਨਾਮੀ ਕੀਤੀ ਪਈ ਆ ਤੂੰ ਸਾਰੇ ਵਰਲਡ ਦੇ ਵਿੱਚ, ਵੀ ਮੇਰਾ ਡੈਡੀ ਮੈਨੂੰ ਕੁੱਟਦਾ ਬਹੁਤ ਸੀ। ਮੈਂ ਕਿਹਾ ਹੁਣ ਮੈਂ ਤਾਂ ਸੱਚ ਬੋਲਦੀ ਆ, ਤੇ ਮੇਰੀ ਬੇਟੀ ਆ ਨਾ ਉਹ ਮੰਨਦੀ ਨੀ, ਕਹਿੰਦੀ ਹਾਏ ਇੰਨੇ ਕਿਊਟ ਜੇ ਤਾਂ ਡੈਡੀ ਆ, ਵੀ ਡੈਡੀ ਇੰਨੇ ਕੂਲ ਜੇ ਲੱਗਦੇ ਤੁਹਾਨੂੰ ਕਿੱਦਾਂ ਕੁੱਟਦੇ ਹੁੰਦੇ ਸੀ ਮੈਨੂੰ ਤਾਂ ਪਤਾ ਨੀ। ਕਿਹਾ ਹਾਂ ਪੁੱਤ ਇਹ ਤਾਂ ਹੁਣ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ, ਅਸੀਂ ਸਾਡੇ ਵਾਹ ਪਏ ਸੀਗੇ ਸਾਨੂੰ ਕੁਛ।
ਇੱਕ ਵਾਰੀ ਨਾ ਦੀਦੀ ਉਹ ਨਾ ਅਸੀਂ ਨਾ ਅਸੀਂ ਡੈਡੀ ਨੂੰ ਨਾ ਉਦੋਂ ਨਵਾਂ ਨਵਾਂ ਟਾਈਮ ਚੱਲਿਆ, ਉਦੋਂ ਅਸੀਂ ਪਤਾ ਨੀ ਮੈਨੂੰ ਉਮਰ ਦਾ ਨੀ ਪਤਾ ਕਿੰਨੀ, ਤੇ ਉਹ ਗੇਮਾਂ ਦਾ ਬੜਾ ਰਿਵਾਜ ਚੱਲਿਆ, ਗੇਮਾਂ ਲੈ ਕੇ ਜਿਹੜੀਆਂ ਗੇਮ ਨੀ ਖੇਡਣ ਦੇ ਮਾਰੀਓ ਦੀ, ਤੇ ਉਹ ਅਸੀਂ ਮੰਮੀ ਹੱਥੀ ਨੂੰ ਪੰਪ ਪੁੰਪ ਦੇ ਕੇ ਨਾ ਮੰਮੀ ਕੋਈ ਜਾ ਕੇ ਮੈਂ ਸ਼ਹਿਰ ਗਿਆ, ਬਹਾਨਾ ਬਹੁਨਾ ਬਹਾਨਾ ਜੀ ਬਿਮਾਰੀ ਦਾ ਬਹਾਨਾ ਲਾ ਕੇ ਚੱਲ ਜਾਣਾ ਸ਼ਹਿਰ ਦਵਾਈ ਲੈਣ ਵਾਸਤੇ, ਉੱਥੇ ਜਾ ਕੇ ਮੰਮੀ ਨੂੰ ਮੰਮੀ ਨੇ ਬਾਂਹ ਫੜ ਲੈਣੀ, ਮੈਂ ਵੀ ਲੈ ਗਏ ਦੇ ਤੇ ਫੇਰ ਜਾਣਾ, ਨਹੀਂ ਤੇ ਜਾਣਾ ਹੀ ਨੀ।
ਹੁਣ ਆਪਣੇ ਨਿਆਣਿਆਂ ਨੂੰ ਘੂਰੀਆਂ ਵੱਟੀ ਦੀਆਂ ਹਨਾ,
ਗੱਲ ਤਾਂ ਸੁਣ ਲਓ ਪੂਰੀ ਅੱਗੇ। ਉਹ ਚਲੋ ਜੀ ਉੱਥੋਂ ਚੱਕੀ 1200 ਰੁਪਏ ਦੀ ਗੇਮ, ਗੇਮ ਲਿਆ ਕੇ ਘਰ ਆ ਗਿਆ, ਤੇ ਚਲੋ ਡੈਡੀ ਨੇ ਵੀ ਦੇਖਿਆ ਦੋ ਤਿੰਨ ਦਿਨ ਬੜਾ ਚਾਅ ਚਾਅ ਮਨਾਇਆ ਨਾ ਵੀ ਚਲੋ ਕੋਈ ਗੱਲ ਨੀ ਨਿਆਣੇ ਨੇ ਗੇਮ ਖੇਡਦੇ ਰਹੇ ਨਾ। ਉਸ ਤੋਂ ਬਾਅਦ ਵੀ ਅਸੀਂ ਕੀ ਕੀਤਾ, ਮੈਂ ਤੇ ਮੇਰਾ ਛੋਟਾ ਭਰਾ ਆਪਾਂ ਦੋਨਾਂ ਨੇ ਵੜਨਾ ਵੜ ਗਏ ਗੇਮ ਦੇ ਵਿੱਚ, ਗੇਮ ਅਸੀਂ ਅਸੀਂ ਗੇਮ ਇੰਨੀ ਖੇਡਣੀ ਸ਼ੁਰੂ ਕਰਤੀ ਕਿ ਅਸੀਂ ਆਪਣੇ ਘਰ ਦੇ ਕੰਮ ਹੀ ਭੁੱਲ ਗਏ ਜੀ। ਤੇ ਡੈਡੀ ਸਾਡਾ ਦੁਕਾਨ ਤੋਂ ਗਲਤ ਧੋਖਾ ਪਿਆ, ਡੇਰੀ ਡੇਰੀ ਬਸ ਕੰਮ ਕਰਨਾ ਪੈਂਦਾ ਬਹੁਤ ਜ਼ਿਆਦਾ, ਤੇ ਉਹ ਅਸੀਂ ਉਹ ਤੜਕੇ ਲੱਗ ਜਾਣਾ ਸੀ, ਮੈਂ ਉਧਰ ਧੋਖਾ ਪਿਆ ਆਇਆ ਤੇ ਸਾਨੂੰ ਪਤਾ ਲੱਗ ਗਿਆ ਵੀ ਡੈਡੀ ਕਹਿੰਦਾ ਕਿੱਥੇ ਆ ਕਿੱਥੇ, ਡਾਂਗ ਸੜਾ ਮੇਰੀ ਡਾਂਗ ਸੜਾ, ਸਾਨੂੰ ਪਤਾ ਲੱਗ ਗਿਆ ਕਿ ਸਾਡੀ ਗੇਮ ਦਾ ਅੱਜ ਪਟਾਕਾ ਪੈ ਗਿਆ। ਅਸੀਂ ਫੜ ਲਿਆ ਡੈਡੀ ਦੀਆਂ ਦੋਨੋਂ ਜਾਣੇ ਨੇ ਲੱਤਾਂ, ਡੈਡੀ ਨੂੰ ਗਾਹ ਜਾਂਦੀ ਜਾਂਦੇ, ਮੈਂ ਕਿਹਾ ਗੇਮ ਨਾ ਤੋੜੀ,
ਸਾਨੂੰ ਜੋ ਮਰਜ਼ੀ ਕਹਿ ਲਓ ਗੇਮ ਨੂੰ ਕੁਛ ਨਾ ਕਿਹੋ,
ਮੈਂ ਗੇਮ ਨਾ ਤੋੜੀ,
ਗੇਮ ਨਾ ਤੋੜੀ, ਸਹੀ ਗੱਲ
ਨਹੀਂ ਮੰਨਿਆ ਉਹ ਮੰਨਿਆ ਹੀ ਨੀ ਡੈਡੀ, ਡੈਡੀ ਮੰਨਿਆ ਹੀ ਨੀ। ਹਾਂ ਉਹ ਅੰਦਰ ਗਿਆ ਉਹਨੇ ਕਿੱਦਾਂ ਕੱਸ ਕੇ ਮਾਰੀ ਹੈ ਨਾ ਗੇਮ ਕੱਢੀ, ਉਦੋਂ ਤਾਰਾਂ ਲੀਡਾਂ ਹੀ ਹੁੰਦੀਆਂ, ਲੀਡਾਂ ਨਿਕਲੀਆਂ ਬਾਹਰ ਆਣ ਕੇ ਜ਼ੋਰ ਨਾਲ ਚੱਕ ਕੇ ਕੱਸ ਕੇ ਥੱਲੇ ਮਾਰੀ। ਹਾਂ
ਡੈਡੀ ਨੂੰ ਗਾਲਾਂ ਕੱਢੀਆਂ ਹੋਣੀਆਂ,
ਡੈਡੀ ਨੂੰ ਗਾਲਾਂ ਕਿੱਦਾਂ ਕੱਢਣੀਆਂ, ਡੈਡੀ ਕੋਈ ਇੰਨੀ ਉਦੋਂ ਦੀ ਇੰਨੀ ਹਿੰਮਤ ਨੀ ਹੁੰਦੀ
ਨਾ, ਅੰਦਰੋਂ ਅੰਦਰੀ
ਉਦੋਂ ਇਹ ਹੁੰਦਾ
ਅੰਦਰੋਂ ਅੰਦਰੀ
ਜਦੋਂ ਨਹੀਂ ਨਹੀਂ ਅੰਦਰੋਂ ਅੰਦਰ ਹੀ ਗੱਲ ਕਰਨਾ, ਉਹ ਅੰਦਰੋਂ ਅੰਦਰ ਤਾਂ ਦਿਲ ਏਦਾਂ ਧੜਕਦਾ ਹੁੰਦਾ ਕਿ ਕਿਤੇ ਸਾਨੂੰ ਚੱਕ ਕੇ ਮਾਰੇ ਬਾਹਰ।
ਓਹੋ ਮੇਰਾ ਬੜਾ ਹੀ ਦਿਲ ਕਰਦਾ ਹੁੰਦਾ ਵੀ ਆਪਣੇ ਡੈਡੀਆਂ ਨੂੰ ਇੱਕ ਦਿਨ ਲੈ ਕੇ ਆਈਏ ਤੇ ਉਹਨਾਂ ਨਾਲ ਇਹ ਇੰਟਰਵਿਊ ਕਰੀਏ।
ਉਹ ਡੈਡੀ ਨੂੰ ਫਿਰ ਕੀ ਹੋਇਆ, ਡੈਡੀ ਦੇ ਤੋੜ ਕੇ ਚਲ ਗਿਆ, ਹੈਂ ਪਿਆ ਮੁੱਕਿਆ ਗੰਦ, ਉਹ ਤੁਹਾਨੂੰ ਪਤਾ ਜਿੱਦਾਂ ਫੋਨ ਤੇ ਗਾਲਾਂ ਕੱਢ ਕੇ ਉਹ ਗਾਲਾਂ ਉਹਦੀਆਂ ਬੋਲਣੀਆਂ, ਤੇ ਉਹ ਤੁਸੀਂ ਇਮੇਜਿਨ ਕਰ ਸਕਦੇ ਹੋ। ਉਹ ਚਲੋ ਚਲ ਗਿਆ ਜੀ, ਤੇ ਬਾਅਦ ਵਿੱਚ ਮੈਂ ਚੱਕੀ ਦਾ ਥਾਂ ਨੂੰ ਉਹਨੂੰ ਖੜਾ, ਦੂਜੇ ਪਾਸੇ ਛੋਟਾ ਇੱਕ ਪੀਸ ਛੋਟਾ ਭਰਾ ਚੱਕ ਕੇ ਮੇਰੇ ਵੱਲ, ਉਹ ਮੇਰੇ ਵੱਲ ਦੇਖੀ ਜਾਵੇ, ਉਹਦੇ ਵੱਲ ਦੇਖੀ ਜਾਵਾ, ਮੈਂ ਕਿਹਾ ਆਪਣੇ ਮਾਰੀਓ ਇਕੱਠੇ ਕਰੀਏ, ਮਾਰੀਓ ਨਾਲ ਸੱਟ ਲੱਗੀ ਹੋਈ।
ਉਹ ਮਾਰੀਓ ਦੇ ਤਾਂ ਕੀ ਲੱਗੀ ਹੋਣੀ ਜਿਹੜੀ ਵਿੱਚ ਪ੍ਰਿੰਸੈਸ ਲੁਕੀ ਬੈਠੀ ਹੁੰਦੀ ਸੀਗੀ, ਜਿਹਦੇ ਪਿੱਛੇ ਮਾਰੀਓ ਦੌੜਿਆ ਫਿਰਦਾ ਹੁੰਦਾ ਸੀ, ਉਹ ਤਾਂ ਜ਼ਿਆਦਾ ਫਿਕਰ ਹੋਣਾ।
ਤੇ ਉਹ ਫੇਰ ਅਸੀਂ ਚੱਕ ਗਏ, ਤਾਰਾ ਤੂਰਾ ਨੀ ਟੁੱਟੀਆਂ ਉਹਦੀਆਂ, ਉਦਾਂ ਪਲਾਸਟਿਕ ਉੱਤੋਂ ਸਾਰੀ ਉਧੜ ਗਈ ਉਹਦੀ, ਫਿਰ ਅਸੀਂ ਟੇਪਾ ਟੁਪਾ ਲਾ ਕੇ ਉਹਨੂੰ ਬਣਾ ਕੇ ਨਾ, ਫਿਰ ਅਸੀਂ ਚਲੋ ਖੇਡੀ ਸ਼ੁਰੂ ਕੀਤਾ ਚੋਰੀ ਡੈਡੀ ਤੋਂ ਨਾ, ਫਿਰ ਡੈਡੀ ਕੋਲ ਬਚਾ ਕੇ ਨਾ, ਏਡੀਆਂ ਦੀਆਂ ਖੇਡਾਂ ਵੀ ਹੁੰਦੀਆਂ ਗੇਮਾਂ ਨਾ।
ਸਹੀ ਗੱਲ ਆ, ਸੱਚੀ ਗੱਲ ਆ। ਅੱਛਾ ਘਰ ਦੇ ਸੋਚਦੇ ਨੀ ਹੁੰਦੇ ਸੀਗੇ, ਸਹੀ ਗੱਲ, ਤੋੜਨ ਨੂੰ ਮਿੰਟ ਨੀ ਲਾਉਂਦੇ ਹੁੰਦੇ ਸੀਗੇ, ਪਰ ਸ਼ਾਇਦ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਹ ਚੀਜ਼ ਇਹਨਾਂ ਲਈ ਬਸ ਹੁਣ ਜ਼ਿਆਦਾ ਹੁੰਦੀ ਜਾਂਦੀ ਆ। ਹੁਣ ਆਪ ਸੋਚ ਕੇ ਦੇਖੀਏ ਜੇ ਆਪਣੇ ਬੱਚੇ ਇੱਦਾਂ ਕਰਨ ਹਨਾ, ਇੱਕ ਹੀ ਚੀਜ਼ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਲੱਗੇ ਜਾਣ ਤਾਂ ਸਾਨੂੰ ਵੀ ਫਿਕਰ ਹੋਣਾ ਹੀ ਆ। ਫਿਰ ਇਹ ਲੱਗਦਾ ਹੁੰਦਾ ਵੀ ਇਹ ਫਸਾਦ ਦੀ ਜੜ ਨੂੰ ਬਸ ਪਰੇ ਕਰੋ, ਤੇ ਉਹ ਚੀਜ਼ ਸਾਡੇ ਵੀ ਜੇ ਹੁਣ ਬੱਚੇ ਜੇ ਥੋੜਾ ਜਿਹਾ ਜ਼ਿਆਦਾ ਟੀਵੀ ਤੇ ਹੋ ਜਾਵੇ ਜਾਂ ਹੋ ਜਾਵੇ ਤਾਂ ਅਸੀਂ ਤਾਂ ਪਿੱਛੋਂ ਇੱਕ ਚੀਜ਼ ਰੱਖੀ ਆ, ਉਧਰੋਂ ਨੈਟ ਹੀ ਬੰਦ ਕਰ ਦੇਈਦਾ ਬਸ, ਫਿਰ ਉਹ ਗੇੜਾ ਖਾਂਦਾ ਰਹਿੰਦਾ ਉੱਥੇ, ਘੁੰਮਦਾ ਘੁੰਮਦਾ ਉਹ ਵਿਚਾਰੇ 5 ਮਿੰਟ ਤਾਂ ਵੇਟ ਕਰਦੇ ਆ ਫਿਰ ਤੁਰ ਜਾਂਦੇ ਆ ਬਾਹਰ ਨੂੰ।
ਨਹੀਂ ਤੈਨੂੰ ਗੱਲ ਦੱਸਾਂ ਅੱਗੇ, ਉਸ ਤੋਂ ਬਾਅਦ ਕੀ ਅਸੀਂ ਆਪਣੇ ਸਾਡੇ ਦਾਦਾ ਦਾਦੀ ਹੋਣੇ, ਤਾਂ ਅਸੀਂ ਦਾਦਾ ਦਾਦੀ ਕੋਲ ਚਲੇ ਜਾਣਾ, ਅਸੀਂ ਕਹਿਣਾ ਵੀ ਦਾਦਾ ਦਾਦੀ ਨੂੰ ਪੁੱਛਣਾ ਵੀ ਡੈਡੀ ਸਾਡੇ ਦਾ ਇੰਨਾ ਗੁੱਸਾ ਵੀ ਤੁਸੀਂ ਕੀ ਖਾ ਕੇ ਜੰਮਿਆ ਸੀ,
ਕਿਹੜਾ ਚੂਰਨ ਖਾਧਾ ਸੀ। ਕੋਈ ਨੀ ਕੋਈ ਨੀ, ਤੇਰੇ ਨਿਆਣਿਆਂ ਨੇ ਵੀ ਹੁਣ ਤੇਰੇ ਡੈਡੀ ਨੂੰ ਐਂ ਪੁੱਛਣਾ ਆ ਭਈ ਕੀ ਖਾ ਕੇ ਜੰਮਿਆ ਸੀ। ਅੱਛਾ, ਤੇ ਸਾਡੇ ਨਾਲ ਅਰਸ਼ ਮੱਲੀ ਹੁਣਾਂ ਨੇ ਵੀ ਕਹਿੰਦੇ ਕਿ ਪਟਿਆਲੇ, ਅਰਸ਼ ਮੱਲੀ ਕਹਿ ਰਹੇ ਕਿ ਕਹਿੰਦੇ ਪਟਿਆਲੇ ਦੇ ਬਸੰਤ ਦਾ ਮੇਲਾ ਦੇਖਣ ਵਾਲਾ ਹੁੰਦਾ ਦੀਦੀ, ਕਹਿੰਦੇ ਆਈ ਮਿਸ ਦੈਟ ਹੈ ਨਾ। ਵੈਸੇ ਕੀ ਚੀਜ਼ਾਂ ਨਹੀਂ ਮਿਸ ਕਰਦੇ ਅਰਸ਼, ਗੱਲ ਤੇ ਇਹ ਆ ਭਈ ਅਸੀਂ ਕਿਹੜੀ ਚੀਜ਼ ਮਿਸ ਨਹੀਂ ਕਰਦੇ, ਜਿਹੜੀਆਂ ਚੀਜ਼ਾਂ ਉੱਥੇ ਸਾਨੂੰ ਬੁਰੀਆਂ ਵੀ ਲੱਗਦੀਆਂ ਹੁੰਦੀਆਂ ਸੀ ਉਹਨਾਂ ਚੀਜ਼ਾਂ ਨੂੰ ਵੀ ਅੱਜ ਅਸੀਂ ਇੱਥੇ ਬੈਠ ਕੇ ਮਿਸ ਕਰਦੇ ਆ। ਪਰ ਚਲੋ ਅੱਛਾ, ਇੱਕ ਨਾ ਮੈਂ ਪਿੱਛੇ ਵੀਡੀਓ ਦੇਖੀ ਸੀਗੀ, ਮੈਨੂੰ ਕਿਸੇ ਨੇ ਵਟਸਐਪ ਤੇ ਭੇਜੀ, ਜੇ ਤੁਹਾਡੇ ਚੋਂ ਵੀ ਕਿਸੇ ਨੇ ਦੇਖੀ ਹੋਵੇ, ਕੋਈ ਅਮੈਰੀਕਾ ਚ ਸੀਗਾ ਸ਼ਾਇਦ ਕੋਈ ਬਜ਼ੁਰਗ, ਉਹਨੇ ਵੀਡੀਓ ਬਣਾਈ ਹੋਈ ਸੀ। ਉਹਨੇ ਪੂਰਾ ਜਿੱਦਾਂ ਇੱਕ ਕਹਿ ਲੋ ਪਿੰਡ ਦਾ ਘਰ ਨੀ ਹੁੰਦਾ ਟਿਪੀਕਲ, ਓਦਾਂ ਦਾ ਘਰ ਬਣਾਇਆ ਹੋਇਆ, ਉਹ ਬਾਹਰੋਂ ਵੀ ਓਦਾਂ ਦਾ, ਉਹਨੂੰ ਕੁੰਡੀ ਵੀ ਓਦਾਂ ਦੀ ਲੱਗੀ, ਉਹਨੂੰ ਉਹਦੇ ਕਮਰੇ ਨੂੰ, ਉਹਨੂੰ ਦਰਵਾਜ਼ਾ ਵੀ ਓਦਾਂ ਦਾ ਹੀ ਲੱਗਾ, ਅੰਦਰ ਓਦਾਂ ਹੀ ਮੰਜੇ ਵਿਛੇ ਉਹਦੇ ਤੇ, ਕਢਾਈ ਵਾਲੀ ਚਾਦਰ, ਕੀਲੀਆਂ ਲੱਗੀਆਂ ਹੋਈਆਂ, ਉਹਦੇ ਤੇ ਕੱਪੜੇ ਟੰਗੇ ਹੋਏ, ਫਿਰ ਬਾਹਰ ਓਦਾਂ ਹੀ ਚੌਂਕਾ ਬਣਿਆ ਹੋਇਆ, ਉੱਥੇ ਓਦਾਂ ਹੀ ਉਹਨੇ ਦਰਖਤ ਲਾਏ ਹੋਏ ਤੂਤ ਦੇ, ਤੇ ਹੋਰ ਜਿਹੜੇ, ਅੱਛਾ ਨਲਕਾ ਵੀ ਜਿਹੜਾ ਖੁਰਾ ਹੁੰਦਾ ਸੀਗਾ, ਨਲਕਾ ਜਿਹਾ ਨੀ ਹੁੰਦਾ ਸੀਗਾ, ਨਲਕਾ ਲਾ ਕੇ ਓਦਾਂ ਦਾ ਖੁਰਾ ਵੀ ਬਣਾਇਆ ਹੋਇਆ ਉਹਨੇ। ਸੋ ਮਜ਼ਾ ਆ ਗਿਆ ਉਹ ਦੇਖ ਕੇ, ਤੇ ਮੈਂ ਤੇ ਅੱਗੇ ਦਿਖਾਈ, ਫਿਰ ਮੈਂ ਕਿਹਾ ਵੀ ਹਾਏ ਮੇਰਾ ਵੀ ਜੀ ਕਰਦਾ ਪਿਆ ਬੁੱਢੇ ਬਾਰੇ ਏਦਾਂ ਦਾ ਕੁਛ ਜ਼ਰੂਰ ਬਣਾਵਾਂ, ਬੁੱਢੇ ਬਾਰੇ ਕੀ ਦਿਲ ਤਾਂ ਹੁਣੀ ਕਰਦਾ, ਪਰ ਗੱਲ ਉਹੀ ਨਾ ਵੀ ਜੈਸਾ ਦੇਸ ਵੈਸਾ ਭੇਸ, ਓਦਾਂ ਰਹਿਣਾ ਹੀ ਪੈਂਦਾ। ਪਰ ਉਸ ਇਨਸਾਨ ਦੀ ਮੈਨੂੰ ਦੇਖ ਕੇ ਨਾ ਮਜ਼ਾ ਆ ਗਿਆ ਵੀ ਦੇਖੋ ਜੇ ਉਹ ਚੀਜ਼ ਕਹਿੰਦਾ ਵੀ ਮੈਂ ਤਾਂ ਆਪਣੀ ਜ਼ਿੰਦਗੀ ਏਦਾਂ ਹੀ ਜੀਣਾ ਚਾਹੁੰਦਾ, ਮੈਂ ਆਪਣਾ ਬਚਪਨ ਦੁਬਾਰਾ ਹੰਢਾਉਣਾ ਚਾਹੁੰਦਾ ਆਪਣੇ ਬੁਢਾਪੇ ਦੇ ਵਿੱਚ, ਤੇ ਹਰ ਚੀਜ਼ ਉਹਨੇ ਓਦਾਂ ਹੀ ਕ੍ਰੀਏਟ ਕੀਤੀ ਹੋਈ ਸੀਗੀ, ਹਰ ਇੱਕ ਚੀਜ਼। ਸੋ ਗੱਲ ਇਹ ਹੈ ਕਿ ਜਿੱਦਾਂ ਤੁਹਾਡਾ ਚਿੱਤ ਖੁਸ਼ ਰਵੇ ਨਾ, ਜਿੱਦਾਂ ਚਿੱਤ ਰਾਜੀ ਰਵੇ, ਕਰਨਾ ਉਹੀ ਚਾਹੀਦਾ, ਦੁਨੀਆਂ ਦੀ ਪਰਵਾਹ ਨਹੀਂ ਮਾਰਨੀ ਚਾਹੀਦੀ। ਸੋ ਜਿਹੋ ਜਿਹਾ ਜੀ ਕਰੇ ਪਾਓ, ਜਿਹੋ ਜਿਹਾ ਜੀ ਕਰੇ ਖਾਓ, ਜਿਹੋ ਜਿਹਾ ਜੀ ਕਰੇ ਬੋਲੋ। ਸੋ ਬਾਕੀ ਅਸੀਂ ਜਿਸ ਕੰਟਰੀ ਚ ਬੈਠੇ ਆ, ਇੱਥੇ ਪੂਰੀ ਆਜ਼ਾਦੀ ਹੈ ਸਾਨੂੰ।
ਹਾਂਜੀ, ਮੈਂ ਨਾ ਕੱਲ ਪਰਸੋਂ ਨਾ ਉੱਥੇ ਗਏ ਆਪਣੇ ਗ੍ਰੈਂਡਮੋਡ ਮਾ ਵਾਲੀਬਾਲ ਖੇਡਦੇ ਨਾ ਮੁੰਡੇ, ਕਿੰਨੇ ਬਹੁਤ 25-30 ਮੁੰਡੇ ਇਕੱਠੇ ਹੁੰਦੇ ਉੱਥੇ ਤੇ ਖੇਡਦੇ ਹੁੰਦੇ ਆ ਜਦੋਂ, ਤੇ ਉੱਥੇ ਨਾ ਅਸੀਂ ਗੱਲ ਕਰਦੇ ਪਏ, ਮੈਂ ਇਹੀ ਗੱਲ ਚੱਲਦੀ ਪਈ ਵੀ ਵੀ ਜਿਹੜੀ ਤੁਹਾਡੀ ਹੁਣ 20 ਸਾਲ ਦੀ ਉਮਰ ਦੇ ਵਿੱਚ ਬੰਦਾ ਅਸੀਂ ਸੋਚਿਆ ਯਾਰ ਨਹੀਂ ਥੋੜੇ ਹੁਣ 10 ਸਾਲ ਲਾ ਲਈਏ, 30 ਸਾਲ ਦੀ ਉਮਰ ਕਿਆ ਕੰਮ ਕਰਾਂਗੇ, 30 ਸਾਲ ਦੀ ਉਮਰ ਜਦੋਂ ਬੰਦਾ ਇੰਨਾ ਨਹੀਂ ਯਾਰ ਹੁਣ ਨਿਆਣੇ ਨਿਆਣੇ ਵਾਸਤੇ ਕਰ ਲਈਏ 40 ਸਾਲ, ਫਿਰ 40 ਸਾਲ ਤੋਂ ਬਾਅਦ ਬੰਦਾ 50 ਸਾਲ ਦੀ ਉਮਰ ਚ ਆ ਜਾਂਦਾ, ਬੰਦਾ ਸੋਚਦਾ ਯਾਰ 50 ਸਾਲ ਦੀ ਉਮਰ ਚ ਹੁਣ ਯਾਰ ਵੀ ਇਹ ਸਭ ਨੀ ਅਗਲੇ 10 ਸਾਲ ਨੂੰ ਕਰਾਂਗੇ। ਮੈਂ ਉੱਥੇ ਗੱਲ ਕਰਦਾ ਪਿਆ ਸੀ, ਮੈਂ ਕਿਹਾ ਯਾਰ ਜਿਹੜੀ ਤੁਹਾਡੀ ਉਮਰ ਹੈਗੀ ਹੁਣ, ਜੋ ਤੁਸੀਂ ਹੈਗੇ ਉਹ ਇੰਜੋਏ ਕਰੋ, ਬਾਕੀ ਦੇ ਕੰਮ ਚੱਲਦੇ ਰਹਿਣੇ ਨਾਲ ਨਾਲ, ਜੇ ਤੁਹਾਡਾ ਖਾਣ ਨੂੰ ਦਿਲ ਕਰਦਾ ਪਿਆ ਖਾਓ,
ਬਿਲਕੁਲ ਸਹੀ,
ਪੀਣ ਨੂੰ ਦਿਲ ਕਰਦਾ ਪੀਓ, ਜੇ ਤੁਹਾਡਾ ਜਿਹੜੇ ਜਾਣ ਨੂੰ ਦਿਲ ਘੁੰਮਣ ਫਿਰ ਨੂੰ ਦਿਲ ਕਰਦਾ ਪਿਆ ਘੁੰਮੋ ਫਿਰੋ, ਕਿਉਂਕਿ ਇਹ ਜਿਹੜੀ ਜ਼ਿੰਦਗੀ ਵਾਰ ਵਾਰ ਜਿਹੜੀ ਤੁਹਾਡਾ ਟਾਈਮ ਲੰਘ ਜਾਣਾ ਨਾ, ਉਹ ਵਾਪਸ ਆਉਣਾ ਹੋਣਾ, ਇਸ ਤੁਸੀਂ ਕਹੋਗੇ ਕੱਲ ਨੂੰ ਮੈਂ ਬਚਪਨ ਵਾਲੀਆਂ ਹਰਕਤਾਂ ਕਰਾਂ, ਉਹ ਤਾਂ ਗੱਲ ਬਣਦੀ ਹੈਗੀ, ਜਿਹੜਾ ਟਾਈਮ ਜਦੋਂ ਚੱਲਦਾ ਪਿਆ ਉਹਨੂੰ ਇੰਜੋਏ ਪੂਰਾ ਕਰੋ, ਜ਼ਿੰਦਗੀ ਕਰਨਾ ਵੀ ਚਾਹੀਦਾ ਹੈਗਾ,
ਕਰਨਾ ਚਾਹੀਦਾ। ਔਰ ਬਾਕੀ ਗੱਲ ਇਹ ਹੈ ਤੁਹਾਡੇ ਅੰਦਰ ਦਾ ਜਿਹੜਾ ਬੱਚਾ ਉਹਨੂੰ ਜਿਉਂਦਾ ਰੱਖੋ ਹਮੇਸ਼ਾ, ਉਹਨੂੰ ਨਾ ਮਾਰੋ, ਔਰ ਜੇ ਤੁਸੀਂ ਕੋਸ਼ਿਸ਼ ਕਰੋ ਉਹਨੂੰ ਸੁਣਨ ਦੀ, ਤੇ ਹਰ ਵੇਲੇ ਸਾਡੇ ਅੰਦਰ ਉਹ ਬੋਲਦਾ, ਪਰ ਸਾਡੀ ਜਿਹੜੀ ਮੈਚਿਓਰਿਟੀ ਆ ਜਾਂਦੀ ਸਾਡੇ ਦੇ ਵਿੱਚ, ਜਾਂ ਅਸੀਂ ਆਪਣੀ ਜ਼ਿਆਦਾ ਸਮਝ ਲਾਉਣੀ ਸ਼ੁਰੂ ਕਰ ਦਿੰਦੇ ਹਾਂ, ਉਹਦੇ ਨਾਲ ਉਹ ਬੇਚਾਰਾ ਜਿਹੜਾ ਬੱਚਾ ਹੁੰਦਾ ਚੁੱਪ ਕਰਕੇ ਬੈਠ ਜਾਂਦਾ। ਉਹ ਤਾਂ ਤੁਹਾਨੂੰ ਕਈ ਵਾਰੀ ਕਹਿੰਦਾ ਹੁੰਦਾ ਚਲੋ ਸਵੇਰ ਹੋ ਗਈ, ਚਲੋ ਸੈਰ ਕਰਕੇ ਆਈਏ, ਹੈਨਾ, ਚਲੋ ਆਹ ਗਾਣਾ ਲੱਗਾ, ਚਲੋ ਇੱਥੇ ਨੱਚੀਏ, ਅੱਜ ਆਹ ਖਾਣ ਨੂੰ ਜੀ ਕਰਦਾ, ਚਲੋ ਆਹ ਖਾਈਏ। ਇੱਕ ਮਨ ਹੁੰਦਾ ਹੈ, ਠੀਕ ਆ, ਮਨ ਨੂੰ ਵੀ ਇਹ ਨੀ ਵੀ ਤੁਸੀਂ ਹਮੇਸ਼ਾ ਉਸ ਚੀਜ਼ਾਂ ਪਿੱਛੇ ਭੱਜੇ ਰਹੋ, ਪਰ ਫਿਰ ਵੀ ਆਪਣੇ ਅੰਦਰ ਦੀ ਆਵਾਜ਼ ਨੂੰ ਜ਼ਰੂਰ ਸੁਣੋ, ਆਪਣੀ ਆਤਮਾ ਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰਿਆ ਕਰੋ। ਇਹਨਾਂ ਚੀਜ਼ਾਂ ਚ ਕੋਈ ਬਹੁਤਾ ਪੈਸਾ ਨਹੀਂ ਲੱਗਦਾ, ਪਰ ਆਪਣੇ ਆਪ ਨੂੰ ਖੁਸ਼ ਰੱਖਣ ਦੇ ਲਈ ਇਹ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਇਹ ਹੀ ਬਹੁਤ ਹੁੰਦੀਆਂ। ਤੇ ਜਗਤਾਰ ਗਿੱਲ ਭਾਜੀ ਨੇ ਕਿਹਾ ਆ, ਕਹਿੰਦੇ ਕਿ ਕਹਿੰਦੇ ਕਿਸੇ ਏਰੀਏ ਚ ਡੋਰ ਰੰਗਣ ਨੂੰ ਸ਼ੀਸ਼ਾ, ਮਾਂਝਾ, ਕੱਚ ਲਾਉਣਾ ਵੀ ਕਹਿੰਦੇ ਆ। ਹਾਂਜੀ ਬਿਲਕੁਲ ਭਾਜੀ, ਸੋ ਉਹੀ ਮੈਂ ਕਿਹਾ, ਸਾਡੇ ਇਲਾਕੇ ਚ ਮਾਂਝਾ ਲਾਉਣਾ ਕਹਿੰਦੇ ਹੁੰਦੇ ਸੀ। ਤੇ ਭਾਜੀ ਨੇ ਇੱਕ ਗੱਲ, ਇੱਕ ਹੋਰ ਗੱਲ ਕਹੀ ਆ, ਕਹਿੰਦੇ ਕਿ ਮੇਲੇ ਚ ਰੁਮਾਲ ਖਰੀਦ ਕੇ ਕੋਨੇ ਚ ਕੁਝ ਖੁਣ ਕੇ ਕਿਸੇ ਨੂੰ ਦੇਣ ਦਾ ਵੀ ਕਰੇਜ਼ ਹੁੰਦਾ ਸੀ। ਦੱਸਦੇ ਕਦੀ ਮਿਲਿਆ ਆ ਜਾਂ ਕਿਸੇ ਨੂੰ ਦਿੱਤਾ ਆ? ਇਹ ਮੈਨੂੰ ਲੱਗਦਾ ਭਾਈ ਜਗਤਾਰ ਭਾਜੀ ਦੀ ਇਹ ਵਾਲੀ ਯਾਦ ਵੀ ਸਾਂਝੀ ਕਰਨੀ ਪੈਣੀ ਆ ਕਿਸੇ ਦਿਨ।
ਡੜਾ ਰੁਮਾਲ ਦੇ ਗਿਆ
ਰੌਣਕ ਹੋ ਜੂ ਘੱਟ ਵੇ ਚੱਲ ਮੇਲੇ ਨੂੰ ਚੱਲੀਏ ਹੁਣ ਭਾਜੀ ਨਾ ਗੱਲਾਂ ਸੁਣ ਕੇ ਸਾਡੀਆਂ ਹੁਣ ਖਚਰਾ ਜਿਹਾ ਮੁਸਕਰਾਉਂਦੇ ਹੋਣੇ ਆ ਤੇ ਨਾਲ ਜੇ ਕੋਈ ਯਾਦ ਵੀ ਹੋਈ ਉਹ ਵੀ ਯਾਦ ਤਾਂ ਆ ਗਈ ਹੁਣੀ ਭਾਜੀ ਕਹਿੰਦੇ ਹੋਣੇ ਪਰ ਹੁਣ ਮੈਂ ਰੇਡੀਓ ਤੇ ਕਿੱਦਾਂ ਦੱਸਾਂ ਹੱਸੀਆਂ ਖੇਡੀਆਂ ਹੀ ਆ ਕੋਈ ਗੱਲ ਨੀ
ਨਹੀਂ ਨਹੀਂ ਬੜਾ ਵਧੀਆ ਸੀ
ਬਹੁਤ ਵਧੀਆ ਸੀ ਬਾਕੀ ਤਾਂ ਨੀ ਪਰ ਮੈਨੂੰ ਇੱਕ ਗੱਲ ਲੱਗਦਾ ਜੇ ਕਿਤੇ ਤੂੰ ਵੀ ਐਡੀਲੇਡ ਰਹਿੰਦਾ ਹੁੰਦਾ ਨਾ ਤੇ ਬਸ ਸਾਡੀਆਂ ਗੱਲਾਂ ਨੀ ਮੁੱਕਿਆ ਕਰਨੀਆਂ ਸੀਗੀਆਂ ਤੇ ਉਧਰੋਂ ਭਾਬੀ ਨੇ ਤੇਰੇ ਲਾ ਲਾ ਕੇ ਲੈ ਕੇ ਜਾਇਆ ਕਰਨੀਆਂ ਸੀ ਤੇ ਇਧਰੋਂ ਮੈਨੂੰ ਗਾਲਾਂ ਪਿਆ ਕਰਨੀਆਂ ਸੀ ਹੈਨਾ ਕਹਿਣਾ ਸੀ ਤੁਹਾਡੀਆਂ ਗੱਲਾਂ ਨੀ ਖਤਮ ਹੁੰਦੀਆਂ ਜਿੱਥੇ ਖੜੇ ਹੁੰਦੇ ਆ ਬਸ ਲੱਗ ਜਾਂਦੇ ਸ਼ੁਰੂ ਹੋ ਜਾਂਦੇ ਆ ਇਸੇ ਕਰਕੇ ਤੂੰ ਸਿਡਨੀ ਚਾ ਤੇ ਮੈਂ ਐਡੀਲੇਡ ਚਾ
ਸਹੀ ਗੱਲ ਹੈ ਚਲੋ ਬਹੁਤ ਵਧੀਆ ਜੀ ਗੱਲਾਂ ਤਾਂ ਕਰਨੀ ਚਾਹੀਦੀਆਂ ਇਹ ਵੀ ਇੱਕ ਜ਼ਿੰਦਗੀ ਦਾ ਇੱਕ ਵੀ ਪਾਰਟ ਹੈਗਾ ਨਾ ਹੱਸ ਖੇਡ ਕੇ ਟਾਈਮ ਕੱਢਣਾ ਚਾਹੀਦਾ ਆਪਣਾ ਪੂਰਾ ਜੀ ਕੰਮ ਕਾਰ ਤਾਂ ਚੱਲਦੇ ਰਹਿਣਗੇ
ਬਿਲਕੁਲ ਬਿਲਕੁਲ ਸਹੀ ਗੱਲ ਆ ਅੱਛਾ ਤੁਸੀਂ ਜਦੋਂ ਇਹ ਗੱਲਾਂ ਕਰ ਲੈਂਦੇ ਆ ਨਾ ਮੈਂ ਤਾਂ ਹਮੇਸ਼ਾ ਪ੍ਰੋਗਰਾਮ ਕਰਨ ਤੋਂ ਬਾਅਦ ਬਹੁਤ ਫਰੈਸ਼ ਫੀਲ ਕਰਦੀ ਆ ਬਹੁਤ ਲਾਈਟ ਫੀਲ ਕਰਦੀ ਆ ਕਿਉਂਕਿ ਮੈਂ ਦਿਲ ਦੀਆਂ ਸਾਰੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਕਰ ਜਾਂਦੀ ਆ ਹਨਾ ਸੋ ਤੁਸੀਂ ਵੀ ਇਹ ਕੋਸ਼ਿਸ਼ ਕਰੋ ਜਦੋਂ ਤੁਸੀਂ ਆਪਣੇ ਦਿਲ ਚ ਜਿਹੜੀਆਂ ਅਸੀਂ ਸੋਚਦੇ ਰਹਿੰਦੇ ਕਰੀਏ ਕਿ ਨਾ ਕਰੀਏ ਕਿੱਦਾਂ ਦਾ ਲੱਗੂਗਾ ਹਨਾ ਅਸੀਂ ਕਿਸੇ ਤੇ ਕੋਈ ਇੰਪ੍ਰੈਸ਼ਨ ਨਹੀਂ ਪਾਉਣਾ ਹੁੰਦਾ ਬਸ ਆਪਣੇ ਦਿਲ ਦੀ ਗੱਲ ਆਰਾਮ ਦੇ ਨਾਲ ਕਹਿ ਦੋ ਕਿਸੇ ਨੂੰ ਔਰ ਥੋੜਾ ਹੱਸ ਲਓ ਥੋੜਾ ਮੁਸਕਰਾ ਲਓ ਤੇ ਦੇਖੋ ਫਿਰ ਦਿਨ ਤੁਹਾਡਾ ਕਿੱਦਾਂ ਐਨ ਕੂੜਾ ਜਿਹਾ ਲੱਗਦਾ ਆ ਪੰਜਾਬੀ ਚ ਕਹਿੰਦੇ ਹੁੰਦੇ ਆ ਨਾ ਸੋ ਹੱਸਿਆ ਖੇਡਿਆ ਕਰੋ ਔਰ ਦਿਲ ਦੀਆਂ ਗੱਲਾਂ ਕਰ ਲੈਣੀਆਂ ਚਾਹੀਦੀਆਂ ਕੋਈ ਬੁਰਾਈ ਨੀ ਕਿਉਂ ਤਾਂ ਨੀ
ਇੱਕ ਚਲੋ ਸਹੀ ਬਿਲਕੁਲ ਇੱਕ ਵਾਰੀ ਨਾ ਮੈਂ ਤੈਨੂੰ ਗੱਲ ਸੁਣਾਉਂਦਾ ਇੱਕ ਵਾਰੀ ਨਾ ਕੀ ਹੁੰਦਾ ਵੀ ਹਾਸੇ ਵਾਲੀ ਗੱਲ ਆ ਇਹ ਥੋੜੀ ਟੌਪਿਕ ਤੋਂ ਹਟ ਗਿਆ ਤੇ ਉਹ ਇੱਕ ਵਾਰੀ ਨਾ ਕੀ ਹੁੰਦਾ ਇੱਕ ਵਾਰੀ ਨਾ ਬੰਦਾ ਨਾ ਇੱਕ ਬੜਾ ਗਰੀਬ ਘਰ ਦਾ ਬੰਦਾ ਹੁੰਦਾ ਤੇ ਗੱਲ ਸੁਣਨ ਵਾਲੀ ਹੈ ਨਾ ਗਰੀਬ ਘਰ ਦਾ ਬੰਦਾ ਹੁੰਦਾ ਤੇ
ਹਾਂ ਸੁਣਾ ਸੁਣਾ ਹੈਲੋ ਹੈਲੋ ਲੈ ਹੁਣ ਗੱਲ ਸੁਣਾਉਂਦਾ ਸੁਣਾਉਂਦਾ ਪਤਾ ਨੀ ਕਿੱਥੇ ਚਲਾ ਗਿਆ ਹੈਲੋ ਸਰਬਜੀਤ ਭਾਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ ਮੈਨੂੰ ਲੱਗਦਾ ਧਨੀ ਦੇ ਨਾਲ ਸੰਪਰਕ ਟੁੱਟ ਗਿਆ ਆਪਣਾ ਮੈਨੂੰ ਆਵਾਜ਼ ਨੀ ਆ ਰਹੀ ਧਨੀ ਦੀ ਲੈ ਧਨੀ ਨੇ ਪਤਾ ਨੀ ਕਿਹੜੀ ਗੱਲ ਸੁਣਾਉਣੀ ਸੀਗੀ ਮੈਂ ਵੀ ਐਕਸਾਈਟਿਡ ਹੋ ਗਈ ਕਹਿੰਦਾ ਸੀ ਗੱਲ ਸੁਣਨ ਵਾਲੀ ਆ ਪਰ ਗੱਲ ਸੁਣਾਏ ਬਿਨਾਂ ਹੀ ਚਲਾ ਗਿਆ ਹਨਾ ਸੋ ਕੋਈ ਗੱਲ ਨੀ ਅਗਲੇ ਹਫਤੇ ਇਸ ਬਹਾਨੇ ਨਾਲ ਆਊਗਾ ਤੇ ਸਹੀ ਗੱਲ ਸੁਣਾਉਣ ਸੋ ਸਾਰਾ ਹਫਤਾ ਉਹਦਾ ਢਿੱਡ ਦੁਖਦਾ ਰਹਿਣਾ ਗੱਲ ਨੀ ਕਿੰਨੇ ਸੁਣਾਉਣੀ ਆ ਸਾਡੇ ਤੋਂ ਬਿਨਾਂ ਹਨਾ ਸੋ ਚਲੋ ਕੋਈ ਗੱਲ ਨੀ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਡਾਕਟਰ ਸੁਮੀਤ ਨੂੰ ਵੀ ਸ਼ਾਮਲ ਕਰਨਾ ਤੇ ਅੱਜ ਦੇਖਦੇ ਆ ਕਿਸ ਟੌਪਿਕ ਤੇ ਗੱਲ ਕਰਦੇ ਹਾਂ ਅਸੀਂ ਸੋ ਤੁਸੀਂ ਜੁੜੇ ਰਹੋ ਪ੍ਰੋਗਰਾਮ ਦੇ ਨਾਲ ਸੁਣਦੇ ਆ ਇੱਕ ਗੀਤ ਤੇ ਗੀਤ ਤੋਂ ਬਾਅਦ ਪ੍ਰੋਗਰਾਮ ਅੱਗੇ ਵਧਾਉਂਦੇ ਆ ਜੀ
ਬੰਨ ਬੰਨ ਵੇ ਸੋ ਦੇ
ਲਓ ਜੀ ਕੱਢਣਾ ਰੁਮਾਲ ਦੇ ਗਿਆ। ਸੋ ਕੀ ਸੁਣ ਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਰੁਮਾਲ ਵਟਾਏ ਹੋਣੇ ਆ ਨਾ, ਜਿਨ੍ਹਾਂ ਨੇ ਕੱਢ ਕੇ ਲਏ ਹੋਣੇ ਆ ਜਾਂ ਦਿੱਤੇ ਹੋਣੇ ਆ, ਸਾਰਿਆਂ ਨੂੰ ਯਾਦ ਆ ਗਿਆ ਹੋਣਾ ਤੇ ਸਾਰੇ ਹੁਣ ਮੁਸਕਰਾਉਂਦੇ ਵੀ ਹੋਣੇ ਆ ਹਨਾ। ਸੋ ਜਗਤਾਰ ਭਾਜੀ ਨੇ ਕਿਹਾ, ਕਹਿੰਦੇ ਹਸਤੀਆਂ ਖੇਡੀਆਂ ਹੀ ਆ ਬੱਚੇ, ਉਹ ਕਹਿੰਦੇ ਅਸੀਂ ਉਮਰ ਦੇ ਜਿਸ ਪੜਾਅ ਚ ਆ ਬਚਪਨ ਦੀਆਂ ਗੱਲਾਂ ਸਾਨੂੰ ਇੱਕ ਐਨਰਜੀ ਦਿੰਦੀਆਂ ਹਨ। ਬਿਲਕੁਲ ਭਾਜੀ ਸਹੀ ਗੱਲ ਕਹੀ ਤੁਸੀਂ, ਇਹ ਜਿਹੜੀਆਂ ਬਚਪਨ ਦੀਆਂ ਗੱਲਾਂ ਨਾ ਸਾਨੂੰ ਇਕਦਮ ਫਰੈਸ਼ ਕਰ ਦਿੰਦੀਆਂ, ਇੱਕ ਨਵੀਂ ਸਫੁਰਤੀ ਜਿਹੀ ਆ ਜਾਂਦੀ ਹੈ, ਐਨਰਜੀ ਦੇ ਜਾਂਦੀ ਹੈ ਸਾਨੂੰ। ਔਰ ਬਾਕੀ ਗੱਲ ਹੈ ਬੱਚੇ ਨੂੰ ਅਸੀਂ ਆਪਣੇ ਅੰਦਰ ਜ਼ਰੂਰ ਜਿਉਂਦਾ ਰੱਖੀਏ। ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਸਰਬਜੀਤ ਵੀਰੇ ਨੇ ਗਾਣਾ ਵੀ ਚੁਣ ਕੇ ਲਾਇਆ ਹੈ ਨਾ, ਦੇਖਿਆ ਭਾਜੀ ਵੀ ਕਮਾਲ ਕਰ ਜਾਂਦੇ ਆ ਕਦੀ ਕਦੀ ਸਰਬਜੀਤ ਭਾਜੀ ਵੀ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਹੱਸੀਆਂ ਖੇਡੀਆਂ ਹੋਈਆਂ, ਬਹੁਤ ਸਾਰੀਆਂ ਗੱਲਾਂ ਕੀਤੀਆਂ, ਤੁਹਾਡੇ ਸਾਰਿਆਂ ਦਾ ਸ਼ੁਕਰੀਆ ਜਿਨ੍ਹਾਂ ਨੇ ਮੈਸੇਜਸ ਕੀਤੇ ਆ, ਹੁੰਗਾਰਾ ਭਰਿਆ ਗੱਲਬਾਤ ਦੇ ਵਿੱਚ, ਤੇ ਖਾਸ ਕਰਕੇ ਧਨੀ ਦਾ। ਧਨੀ ਜਦੋਂ ਵੀ ਆਉਂਦਾ ਇੱਕ ਰੌਣਕ ਜਿਹੀ ਨਾਲ ਲੈ ਕੇ ਆਉਂਦਾ, ਔਰ ਵਾਹ ਵਧੀਆ ਹੱਸ ਖੇਡ ਲੈਂਦੀ ਉਹਦੇ ਨਾਲ ਬੈਠ ਕੇ। ਸੋ ਪਤਾ ਨੀ ਹੁਣ ਗੱਲ ਕਿਹੜੀ ਉਹਨੇ ਦੱਸਣੀ ਸੀਗੀ, ਮੈਨੂੰ ਵੀ ਸਾਰੇ ਹਫ਼ਤੇ ਨਾ ਐਕਸਾਈਟਮੈਂਟ ਰਹਿਣੀ ਆ, ਕਿਉਰਿਓਸਿਟੀ ਰਹਿਣੀ ਵੀ ਕਿਹੜੀ ਗੱਲ ਸੀਗੀ ਜਿਹੜੀ ਉਹ ਕਹਿੰਦਾ ਸੀ ਭਈ ਸੁਣੋ ਤੁਹਾਨੂੰ ਬਹੁਤ ਵਧੀਆ ਲੱਗਣੀ ਆ। ਸੋ ਕੋਈ ਗੱਲ ਨੀ, ਅਗਲੇ ਬੁੱਧਵਾਰ ਅਸੀਂ ਧਨੀ ਨੂੰ ਫੇਰ ਨਾਲ ਲਵਾਂਗੇ ਤੇ ਪੁੱਛਾਂਗੇ ਵੀ ਕਿਹੜੀ ਗੱਲ ਆ ਜਿਹੜੀ ਉਹਨੇ ਸਾਨੂੰ ਅੱਜ ਦੱਸਣੀ ਸੀ। ਸੋ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਗਿਆ ਜੀ ਕੁਝ ਆਯੁਰਵੇਦਿਕ ਦੀਆਂ ਗੱਲਾਂ ਦਾ। ਸੋ ਉਹ ਗੱਲਾਂ ਦੀ ਸਾਂਝ ਬਣਾਉਣ ਲਈ ਡਾਕਟਰ ਸੁਮੀਤ ਸਾਡੇ ਨਾਲ ਨੇ ਇਸ ਵੇਲੇ, ਸੋਨਾ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਮੈਂ। ਸਤਿ ਸ੍ਰੀ ਅਕਾਲ ਡਾਕਟਰ ਸੁਮੀਤ।
ਸਤਿ ਸ੍ਰੀ ਅਕਾਲ ਜੀ, ਨਮਸਕਾਰ ਸਾਰਿਆਂ ਨੂੰ ਬਹੁਤ ਬਹੁਤ
ਜੀ। ਹੋਰ ਕੀ ਹਾਲ ਚਾਲ ਹੈ, ਅਸੀਂ ਤੁਹਾਨੂੰ ਪਿਛਲੇ 2 ਕੁ ਹਫ਼ਤੇ ਮਿਸ ਕੀਤਾ ਪ੍ਰੋਗਰਾਮ ਦੇ ਵਿੱਚ।
ਜੀ ਜੀ ਜੀ, ਬਹੁਤ ਅੱਛੇ ਹੈ ਔਰ ਸਾਰਿਆਂ ਬਹੁਤ ਕੀਤਾ
ਜੀ। ਸੋ ਪ੍ਰੋਗਰਾਮ ਅੱਜ ਮੈਂ ਵੀ ਥੋੜਾ ਜਿਹਾ ਲੇਟ ਹੀ ਸ਼ੁਰੂ ਕੀਤਾ ਕਿਉਂਕਿ ਥੋੜੀ ਜਿਹੀ ਮਸਰੂਫੀਅਤ ਸੀ। 2 ਦਿਨ ਹੋਏ ਮੇਰੇ ਹਸਬੈਂਡ ਦਾ ਨਾ ਸਾਈਨਸ ਦੀ ਉਹ ਸਰਜਰੀ ਹੋਈ ਆ ਇੱਥੇ, ਤੇ ਮੇਰੀ ਮੈਂ ਸੋਚ ਰਹੀ ਸੀਗੀ ਕਿ ਹੁਣ ਜਦੋਂ ਵੀ ਤੁਸੀਂ ਮਿਲੇ ਨਾ ਅਸੀਂ ਸਾਈਨਸ ਤੇ ਗੱਲ ਕਰਾਂਗੇ, ਕਿਉਂਕਿ ਅੱਜ ਕੱਲ ਤਾਂ ਮੈਂ ਜ਼ਿਆਦਾ ਹੀ ਸੁਣ ਰਹੀ ਹਾਂ। ਜੇ ਮੈਂ ਆਪਣੇ ਜੌਬ ਤੇ ਵੀ ਜਾਂਦੀ ਹਾਂ ਜਾਂ ਆਲੇ ਦੁਆਲੇ ਕਿਸੇ ਨੇ ਸੁਣੋ ਤੇ ਟ੍ਰਿਗਰ ਜ਼ਿਆਦਾ ਕਰਦਾ ਮੈਨੂੰ ਲੱਗਦਾ ਇਹਨਾਂ ਕੁ ਦਿਨਾਂ ਦੇ ਵਿੱਚ ਜਦੋਂ ਸਪਰਿੰਗ ਹੁੰਦਾ ਆ, ਹੈ ਨਾ ਇਹ ਚੀਜ਼। ਸੋ ਇਹ ਦੇਖਣ ਸੁਣਨ ਨੂੰ ਛੋਟੀ ਜਿਹੀ ਪ੍ਰੋਬਲਮ ਆ, ਪਰ ਜਿਹਨੂੰ ਹੁੰਦੀ ਆ ਉਹਦਾ ਵਿਚਾਰੇ ਦਾ ਬੁਰਾ ਹਾਲ ਹੋ ਜਾਂਦਾ। ਸੋ ਤੁਸੀਂ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਹੈ ਕੀ ਬਿਮਾਰੀ ਆ, ਕੀ ਸ਼ੈ ਆ ਇਹ ਸਾਈਨਸ ਜਿਹੜੀ ਆ।
ਸਾਈਨਸ ਕਿਸੇ ਵੀ ਚੀਜ਼ ਪਿੱਛੇ ਟਰਮ ਜਦੋਂ ਆਈਟਿਸ ਲੱਗਦੀ ਹੈ ਉਹਦਾ ਮਤਲਬ ਹੁੰਦਾ ਹੈ ਇਨਫਲਾਮੇਸ਼ਨ। ਤੇ ਸਾਈਨਸ ਦਾ ਮਤਲਬ ਹੁੰਦਾ ਖਾਲੀ ਜਗ੍ਹਾ। ਸਾਡੇ ਚੀਕ ਦੇ ਪਿੱਛੇ 2 ਮੱਥੇ ਦੇ ਵਿੱਚ ਫਰੰਟਲ ਔਰ ਸੈਂਟਰ ਆਫ ਦਾ ਸਕਲ, ਇੱਥੇ ਆਪਣੇ ਸਾਈਨਸਿਸ ਹੁੰਦੇ ਹਨ, ਥੋੜੀ ਜਿਹੀ ਖਾਲੀ ਜਗ੍ਹਾ ਹੁੰਦੀ ਹੈ, ਨੈਚੁਰਲੀ ਡਿਪਰੈਸ਼ਨ ਹੁੰਦਾ ਉੱਥੇ। ਤਾਂ ਉਸ ਜਗ੍ਹਾ ਤੇ ਜਦੋਂ ਜ਼ਿਆਦਾ ਰੇਸ਼ਾ ਇਕੱਠਾ ਹੋ ਜਾਂਦਾ ਹੈ ਐਲਰਜੀ ਕਾਰਨ, ਇਨਫੈਕਸ਼ਨ ਕਾਰਨ, ਕਫ ਉੱਥੇ ਜੰਮ ਜਾਂਦੀ ਹੈ ਔਰ ਉਹ ਕਫ ਜੰਮਣ ਕਰਕੇ ਉੱਥੇ ਬੈਕਟੀਰੀਆ ਵੀ ਉਤਪੰਨ ਹੋ ਜਾਂਦੇ ਨੇ ਜਾਂ ਕਿਸੇ ਵੀ ਤਰ੍ਹਾਂ ਕਰਕੇ ਇਨਫੈਕਸ਼ਨ ਹੋ ਜਾਂਦੀ ਹੈ। ਤਾਂ ਉਸ ਜਗ੍ਹਾ ਦੀ
ਸਾਈਨਸ ਇਨਫੈਕਸ਼ਨ ਜਿਹੜੀ ਕਹਿੰਦੇ ਆ ਉਹ ਏਦਾਂ ਹੁੰਦੀ ਆ।
ਹਾਂ, ਉਹ ਫਿਰ ਹੌਲੀ ਹੌਲੀ ਇਹਦੇ ਨਾਲ ਪੋਸਟ ਨੇਜ਼ਲ ਡਿਸਚਾਰਜ ਆ, ਜਿਸ ਨੂੰ ਆਪਾਂ ਨਜ਼ਲਾ ਕਹਿ ਦਿੰਦੇ ਹਾਂ, ਕਿ ਬਾਰ ਬਾਰ ਖੰਗੂਰਾ ਜਾ ਏਦਾਂ ਕਰਕੇ ਗਲਾ ਸਾਫ਼ ਕਰਨਾ ਪੈਂਦਾ ਜਾਂ ਨੱਕ ਚੋਂ ਪਾਣੀ ਆਉਂਦਾ, ਇਹ ਇਹਦੇ ਨਾਲ ਐਸੋਸੀਏਟਿਡ ਪ੍ਰੋਬਲਮ ਹੋ ਜਾਂਦੀਆਂ ਹਨ। ਤਾਂ ਇਹ ਦੇਖਣ ਨੂੰ ਬੜੀ ਸਿੰਪਲ ਜੀ ਲੱਗਦੀ ਹੈ ਬਟ ਬੜੀ ਦਿੱਕਤ ਦਿੰਦੀ ਹੈ ਬਿਮਾਰੀ ਇਹ।
ਠੀਕ ਹੈ, ਤੇ ਇਹਦੇ ਉਪਚਾਰ ਦੇ ਲਈ ਕੀ ਹੈ? ਇੱਕ ਤੇ ਚਲੋ ਸਰਜਰੀ ਜਿਹੜੀ ਹੈ, ਸਰਜਰੀ ਤੋਂ ਬਚਿਆ ਵੀ ਜਾ ਸਕਦਾ ਕੀ?
ਜੀ, ਇਹਦੇ ਉਪਚਾਰ ਲਈ ਇਹਨੂੰ ਕਿੱਦਾਂ ਬਚਾਅ ਕਰ ਸਕਦੇ ਹਾਂ ਉਹ ਆਪਾਂ ਨੂੰ ਸਮਝਣਾ ਪਏਗਾ, ਤਾਂ ਕਿ ਆਪਾਂ ਉਸਨੂੰ ਪ੍ਰੀਵੈਂਟ ਕਰ ਸਕੀਏ। ਤਾਂ ਇਸ ਦੇ ਨਾਲ ਹੀ ਐਸੋਸੀਏਟਿਡ ਪ੍ਰੋਬਲਮ ਉਹ ਆਪਣੀ, ਜਿਹਨੂੰ ਆਪਾਂ ਪੰਜਾਬੀ ਚ ਕਈ ਵਾਰੀ ਪੇਸ਼ੈਂਟ ਸਾਨੂੰ ਆ ਕਹਿੰਦਾ ਕਿ ਡਾਕਟਰ ਸਾਹਿਬ ਨੱਕ ਦੀ ਹੱਡੀ ਟੇਢੀ ਹੋ ਗਈ ਹੈ ਜੀ।
ਹਾਂ ਬਿਲਕੁਲ,
ਕਾਮਨ ਪ੍ਰੋਬਲਮ ਇਹਦੇ ਨਾਲ ਜੁੜੀ ਹੋਈ ਹੈ। ਉਹ ਕੀ ਹੁੰਦਾ ਕਿ ਸਾਡੇ ਅੰਦਰ ਨੇਜ਼ਲ ਹਾਈਪਰਟ੍ਰੋਫੀ ਹੋ ਜਾਂਦੀ ਹੈ। ਹਾਈਪਰਟ੍ਰੋਫੀ ਮਤਲਬ ਉਹਦਾ ਸਾਈਜ਼ ਵੱਧ ਜਾਂਦਾ, ਕਿਉਂਕਿ ਬਾਰ ਬਾਰ ਇਨਫੈਕਸ਼ਨ, ਬਾਰ ਬਾਰ ਐਲਰਜੀ ਕਰਕੇ ਨੱਕ ਦੇ ਅੰਦਰ ਇੱਕ ਬੋਡੀ ਗਾਰਡ ਹੁੰਦਾ ਜਿਹੜਾ ਕਿ ਜ਼ਿਆਦਾ ਗਲਤ ਚੀਜ਼ਾਂ ਨੂੰ ਅੰਦਰ ਜਾਣ ਤੋਂ ਰੋਕਦਾ ਹੈ। ਜਦੋਂ ਐਲਰਜੀ ਵਾਰ ਵਾਰ ਹੁੰਦੀ ਹੈ ਤਾਂ ਉਸਦਾ ਸਾਈਜ਼ ਵਧਣ ਲੱਗ ਜਾਂਦਾ ਹੈ। ਉਹ ਸਾਈਜ਼ ਲਗਾਤਾਰ ਲਗਾਤਾਰ ਕਿੰਨੇ ਸਾਲ ਐਲਰਜੀ ਇਨਫੈਕਸ਼ਨ ਦੇ ਉਹਦੇ ਕਰਕੇ ਉਹ ਪੱਕਾ ਹੀ ਸਾਈਜ਼ ਵੱਧ ਜਾਂਦਾ, ਫਿਰ ਉਹ ਸਾਈਜ਼ ਵਧਣ ਕਰਕੇ ਉਹ ਹੱਡੀ ਨੂੰ ਪੁਸ਼ ਕਰਦਾ ਦੂਸਰੇ ਪਾਸੇ ਨੂੰ, ਤਾਂ ਆਪਾਂ ਨੂੰ ਲੱਗਦਾ ਕਿ ਹੱਡੀ ਵੱਧ ਗਈ ਜਾਂ ਹੱਡੀ ਟੇਢੀ ਹੋ ਗਈ। ਦੈਟ ਇਜ਼ ਦਾ ਮੇਨ ਰੀਜ਼ਨ। ਸੋ ਇਹਦੇ ਲਈ ਹਾਂ, ਇਹਦੇ ਲਈ ਇਟ ਇਜ਼ ਅ ਲਾਈਫ ਸਟਾਈਲ ਡਿਸਆਰਡਰ। ਇਹਦੇ ਵਿੱਚ ਇਨਫੈਕਸ਼ਨ ਦਾ ਰੇਟ ਅਗਰ ਹੁੰਦਾ ਹੈ ਤਾਂ ਉਹ ਕੰਟਰੋਲ ਹੋ ਜਾਂਦਾ ਹੈ, ਬਟ ਲੌਂਗ ਟਰਮ ਦੇ ਵਿੱਚ ਅਗਰ ਚੱਲਦੀ ਹੈ ਦੈਟ ਇਜ਼ ਅ ਲਾਈਫ ਸਟਾਈਲ ਕਾਇੰਡ ਆਫ ਡਿਜ਼ੀਜ਼। ਕੱਲੀ ਇਨਫੈਕਸ਼ਨ ਬਹੁਤ ਜ਼ਿਆਦਾ ਲੌਂਗ ਟਰਮ ਤੱਕ ਨਹੀਂ ਕਰਦੀ, ਹਾਂ ਬਟ ਅਗਰ ਲੰਬੀ ਪਈ ਹੈ ਤਾਂ ਇਨਫੈਕਸ਼ਨ ਬਾਰ ਬਾਰ ਹੁੰਦੀ ਰਹੇਗੀ।
ਠੀਕ ਹੈ, ਸੋ ਇਹਦੇ ਲਈ ਕੀ ਪਰਹੇਜ਼ ਜਿਹੜੇ ਆ ਆਯੁਰਵੇਦ ਦੱਸਦਾ ਹੈ?
ਜੀ, ਇਸ ਲਈ ਪਰਹੇਜ਼ ਬਹੁਤ ਇੰਪੋਰਟੈਂਟ ਕਿ ਅੱਜ ਕੱਲ ਸਪਰਿੰਗ ਦਾ ਸੀਜ਼ਨ ਹੈ ਔਰ ਫਲੂ, ਐਲਰਜੀਜ, ਸਾਹ ਨਾਲ ਸੰਬੰਧਿਤ ਬਿਮਾਰੀਆਂ ਅੱਜ ਕੱਲ ਦੇ ਸੀਜ਼ਨ ਦੇ ਵਿੱਚ ਵੱਧ ਜਾਂਦੀਆਂ ਨੇ, ਤਾਂ ਇਹਦੇ ਵਿੱਚ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਸਾਈਨੋਸਾਈਟਿਸ ਔਰ ਰੈਸਪੀਰੇਟਰੀ ਪ੍ਰੋਬਲਮ ਔਰ ਫਲੂ ਔਰ ਐਲਰਜੀ ਕਿਸੇ ਵੀ ਤਰ੍ਹਾਂ ਦੀ ਤਕਲੀਫ ਦੇ ਵਿੱਚ ਗਰਮ ਪਾਣੀ ਦਾ ਸੇਵਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਸਾਡੇ ਜਿੰਨੇ ਵੀ ਐਲਰਜੀ ਕਰਨ ਵਾਲੇ ਤੱਤ ਹੁੰਦੇ ਨੇ ਉਸਨੂੰ ਹੈਲਪ ਕਰਦਾ ਕਿ ਉਹਨਾਂ ਨੂੰ ਕੰਮ ਨਾ ਕਰਨ ਦੇਵੋ, ਐਲਰਜੀ ਨੂੰ ਉਤਪੰਨ ਨਾ ਹੋਣ ਦੇਵੋ। ਸੋ ਗਰਮ ਪਾਣੀ ਦਾ ਸੇਵਨ ਜ਼ਰੂਰ ਕਰਨਾ,
ਠੀਕ ਹੈ।
ਦੂਸਰੇ ਨੰਬਰ ਤੇ ਹਲਦੀ ਦਾ ਸੇਵਨ, ਹਲਦੀ ਦੁੱਧ ਚ ਪਾ ਕੇ, ਹਲਦੀ ਅਸੀਂ ਆਪਣੇ ਰੋਜ਼ਮਰਾ ਦੇ ਜਦੋਂ ਅਸੀਂ ਖਾਣਾ ਬਣਾਉਂਦੇ ਹਾਂ ਉਸਦੇ ਵਿੱਚ ਵੀ ਅਸੀਂ ਇਸਤੇਮਾਲ ਕਰਦੇ ਹਾਂ। ਅਗਰ ਕਿਸੇ ਨੂੰ ਐਲਰਜੀ ਜ਼ਿਆਦਾ ਹੈ ਤਾਂ ਉਹ ਆਪਣਾ ਦੁੱਧ ਪਾ ਕੇ ਵੀ ਇਸਤੇਮਾਲ ਕਰ ਸਕਦਾ ਹੈ,
ਠੀਕ ਹੈ।
ਤੀਸਰੇ ਨੰਬਰ ਤੇ ਦੋ ਯੋਗ ਦੀਆਂ ਕਿਰਿਆਵਾਂ ਜਿਸ ਨੂੰ ਅਸੀਂ ਸਫਾਈ ਕਰਨ ਲਈ ਯੂਜ ਕਰਦੇ ਹਾਂ ਬੋਡੀ ਦੀ, ਦੈਟ ਇਜ਼ ਕਾਲਡ ਸ਼ਟ ਕ੍ਰਿਆ। ਸ਼ਟ ਕ੍ਰਿਆ ਮਤਲਬ 6 ਉਹਦੇ ਵਿੱਚ ਪ੍ਰੋਸੀਜਰ ਹੁੰਦੇ ਨੇ, ਉਹਦੇ ਚ ਦੋ ਪ੍ਰੋਸੀਜਰ ਦੱਸਣਾ ਚਾਹੂੰਗਾ। ਇੱਕ ਨੇਤੀ ਹੁੰਦੀ ਹੈ, ਤੁਸੀਂ ਵੀ ਦੇਖਿਆ ਹੋਣਾ ਜਾਂ ਸੁਣਿਆ ਹੋਣਾ ਕਿ ਇੱਕ ਪੋਟ ਹੁੰਦਾ, ਨੇਤੀ ਪੋਟ, ਉਸ ਵਿੱਚ ਗਰਮ ਪਾਣੀ, ਗੁਣਗੁਣਾ ਜਾਂ ਪਾਣੀ, ਉਹਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਨੱਕ ਦੇ ਇੱਕ ਪਾਸੇ ਉਹਨੂੰ ਟੱਚ ਕਰਦੇ, ਦੂਸਰੇ ਪਾਸੇ ਉਹ ਪਾਣੀ ਨਿਕਲਦਾ, ਤਾਂ ਉਹ ਸਾਈਨਸਿਸ ਦੀ ਸਫਾਈ ਕਰਦਾ, ਦੈਟ ਇਜ਼ ਕਾਲਡ ਜਲ ਨੇਤੀ।
ਅੱਛਾ, ਠੀਕ ਹੈ।
ਤਾਂ ਉਹ ਬਹੁਤ ਅੱਛੀ ਚੀਜ਼ ਹੈ ਐਲਰਜੀ ਨੂੰ ਔਰ ਸਾਈਨਸ ਨੂੰ ਦੂਰ ਰੱਖਣ ਲਈ। ਬਟ ਮੈਂ ਰਿਕਮੈਂਡ
ਕਰਦਾ, ਬਿਲਕੁਲ ਮੈਨੂੰ ਯਾਦ ਹੈ ਮੇਰੇ ਨਾਨਾ ਜੀ ਕਰਦੇ ਹੁੰਦੇ ਸੀ ਉਹ।
ਬਸ 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 ਬਸ, ਇਹ ਸਾਡੇ ਜੀਵਨ ਦਾ ਹਿੱਸਾ ਹੈ ਜੀ। ਯੋਗ ਵੀ ਜੋ ਹੈ ਉਹ ਸਾਡਾ ਇੱਕ ਜੀਵਨ ਸ਼ੈਲੀ ਸਿਖਾਉਂਦਾ ਸਾਨੂੰ, ਬਟ ਅਸੀਂ ਹੁਣ ਥੋੜਾ ਜਿਹਾ ਦੂਰ ਹੋ ਗਏ, ਉਸ ਲਈ ਅਸੀਂ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਾਰ ਵਾਰ ਸਾਰਿਆਂ ਨੂੰ ਯਾਦ ਕਰਵਾਈਏ ਇਸ ਚੀਜ਼ ਦਾ,
ਯਾਦ ਕਰਵਾਉਂਦੇ ਰਹੀਏ। ਬਿਲਕੁਲ
ਜੀ। ਇਸ ਤੋਂ ਬਾਅਦ ਦੂਸਰੇ
ਜੋ ਸਾਡੇ ਬਜ਼ੁਰਗਾਂ ਦਾ ਰਹਿਣ ਸਹਿਣ ਸੀ, ਰੰਗ ਢੰਗ ਸੀਗਾ, ਉਹ ਬਿਲਕੁਲ ਹੀ ਵਧੀਆ ਹੁੰਦਾ ਸੀਗਾ, ਔਰ ਮੈਨੂੰ ਲੱਗਦਾ ਇਸੇ ਕਰਕੇ ਨਿਰੋਗ ਵੀ ਹੁੰਦੇ ਸੀਗੇ, ਕਦੀ ਉਹਨਾਂ ਨੂੰ ਵੀ ਚੰਗੀ ਉਮਰ ਭੋਗ ਕੇ ਜਾਂਦੇ ਹੁੰਦੇ ਸੀਗੇ, ਔਰ ਘੱਟ ਹੀ ਬਿਮਾਰੀਆਂ ਦੇਖੀਆਂ ਸੀਗੀਆਂ ਜਿੱਦਾਂ ਅੱਜ ਕੱਲ੍ਹ ਤੇ ਆਮ ਹੀ ਬਿਮਾਰੀਆਂ।